ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਸ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਜਿਉਂ ਪਾਵੇ ਤਿਉਂ ਰਾਖੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜ। ਹਮ ਭੂਲ ਵਿਗਾੜਹਿ ਦਿਨ ਸਰਾ, ਹਰ ਲਾਜ ਦਿਖਾਏ। ਹਮ ਭੂਲ ਵਿਗਾੜਹਿ ਦਿਨ ਸਰਾ, ਤੇ ਅਪਰਾਧ ਕਰਤ ਹੈ ਜਿਤੇ, ਜਨਨੀ ਚੀਤ ਨ ਰੱਖ ਸਤੇਤੇ। ਰਾਮਈਆ ਹਉ ਬਾਜਕ ਤੇਰਾ, ਰਾਮਈਆ ਹਉ ਬਾਰਕ ਤੇਰਾ। ਕਾਹੇ ਨ ਖੰਡਸ ਅਵਗੁਣ ਮੇਰਾ, ਜੇ ਅਤਕਰੂਪ ਕਰੇ ਕਰ ਧਾਇਆ। ਆਪੀ ਚੀਤ ਨ ਰੱਖ ਸਮਾਇਆ, ਚਿੰਤ ਭਵਨ ਮਨ ਪਰਿਓ, ਹਮਾਰਾ ਨਾਮ ਬਿਨਾ ਕੈਸੇ ਉਤਰ ਸਫਾਰਾ। ਦੇਹ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੇ ਕਬੀਰਾ। ਕਦੇ ਮਾਤਾ ਯਾਦ ਨਹੀਂ ਰੱਖਦੀ, ਕਦੇ ਮਾਤਾ ਯਾਦ ਨਹੀਂ ਰੱਖਦੀ, ਅਬ ਗੁਣ ਬੱਚਿਆ। ਮਾਤਾ ਯਾਦ ਨਹੀਂ ਰੱਖਦੀ, ਅਬ ਗੁਣ ਬੱਚਿਆ। ਆਪ ਕੌਣ। ਵਾਹਿਗੁਰੂ। ਬੇਨਤੀ ਹੈ ਸਾਰੇ ਬੋਲੋ
ਵਾਹਿਗੁਰੂ।
ਅੱਖਾਂ ਬੰਦ ਕਰਕੇ ਚੌਂਕੜੇ ਲਾ ਕੇ ਬੈਠੋ, ਕੋਈ ਰਸਤਾ ਵਾਂਝੀ ਨਾ ਰਵੇ। ਵਾਹਿਗੁਰੂ ਵਾਹਿਗੁਰੂ ਬੋਲੋ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। Vaheguru, 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 Vaheguru,
ਬੈਠਾ ਰਹੋ ਤੂੰ ਸੀਸ ਝੁਕਾ ਕੇ ਸਤਿਗੁਰ ਆਪ ਉਠਾਵਣ ਗਏ ਬੈਠਾ ਰਹੋ ਤੂੰ ਸੀਸ ਝੁਕਾ ਕੇ ਸਤਿਗੁਰ ਆਪ ਉਠਾਵਣ ਗਏ ਬੈਠਾ ਰਹੋ ਤੂੰ ਸੀਸ ਝੁਕਾ ਕੇ
ਸਤਿਗੁਰ ਆਪ ਉਠਾਵਣ ਗਏ ਬੈਠਾ ਰਹੋ ਤੂੰ ਸੀਸ ਝੁਕਾ ਕੇ ਸਤਿਗੁਰ ਆਪ ਉਠਾਵਣ ਗਏ
ਸ਼ਬਦੀ ਘਰ ਲਿਸ਼ਕਾਲ ਤੋ ਸ਼ਬਦੀ ਘਰ ਲਿਸ਼ਕਾਲ ਸਤਿਗੁਰ ਫੇਰੀਆਂ ਪਾਉਣਗੇ ਤੋ ਸ਼ਬਦੀ ਘਰ ਲਿਸ਼ਕਾਲ ਸਤਿਗੁਰ ਫੇਰੀਆਂ ਪਾਉਣਗੇ ਤੋ ਸ਼ਬਦੀ ਘਰ ਇੱਕ ਦਿਨ ਆਣ ਸਮਾਵਣਗੇ ਭਗਤਾਂ ਵਿੱਚ ਭਗਵਾਨ ਵਸਿੰਦਰ ਇੱਕ ਦਿਨ ਆਣ ਸਮਾਵਣਗੇ ਭਗਤਾਂ ਵਿੱਚ ਭਗਵਾਨ ਸਤਿਗੁਰ ਆਪ ਉਠਾਵਣ ਗਏ ਤੋ ਸ਼ਬਦੀ ਘਰ ਲਿਸ਼ਕਾਲ ਸਤਿਗੁਰ ਫੇਰੀਆਂ ਪਾਵਣ ਗਏ ਭਗਤਾਂ ਵਿੱਚ ਭਗਵਾਨ ਵਸਿੰਦਾ ਇੱਕ ਦਿਨ ਆਣ ਸਮਾਵਣ ਗਏ ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਬਣ ਜੀ ਨਾ ਰਵੇ ਇੱਕ ਵਾਰੀ ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸੱਚ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕੀਤੀ ਹੈ ਸਾਡੇ ਸਾਰਿਆਂ ਉੱਤੇ ਜੋ ਤਿੰਨ ਰੋਜ਼ਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਵਿੱਚ ਸ਼ਮੂਲੀਅਤ ਕਰਨ ਦਾ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ। ਅੱਜ ਇਸ ਪੰਡਾਲ ਦਾ ਦੂਸਰਾ ਦੀਵਾਨ ਹੈ। ਦੂਰੋਂ ਨੇੜਿਓਂ ਚੱਲ ਕੇ ਮਨ ਵਿੱਚ ਸ਼ਰਧਾ ਭਾਵਨਾ ਲੈ ਕੇ ਸੰਗਤ ਪਹੁੰਚ ਰਹੀ ਹੈ, ਪਿਆਰ ਵਾਲੇ ਸੀਸ ਝੁਕਾ ਰਹੇ ਨੇ। ਤੈਸੇ ਗੁਰ ਸ਼ਰਨ ਆਵਤ ਹੈ ਅਨੇਕ ਸਿੱਖ, ਜੈਸੋ ਜੈਸੋ ਭਾਵੋ ਤੈਸੀ ਕਾਮਨਾ ਪੁਜਾਵੇ। ਬਹੁਤ ਨੇ ਮੱਥਾ ਟੇਕਣ ਵਾਲੇ, ਸਿਜਦਾ ਕਰਨ ਵਾਲੇ, ਨਮਸਕਾਰਾਂ ਕਰਨ ਵਾਲੇ, ਪਰ ਜਿੱਡੀ ਕੁ ਭਾਵਨਾ ਦੀ ਝੋਲੀ ਬਣਾ ਕੇ ਲਿਆਉਣਗੇ ਓਨੀ ਕੁ ਭਰਾ ਕੇ ਲੈ ਜਾਣਗੇ। ਜਿੰਨੀ ਕੁ ਸ਼ਰਧਾ ਹੋਏਗੀ, ਜਿੰਨਾ ਭਾਂਡਾ ਹੈ ਸਾਡੇ ਕੋਲ ਓਨਾ ਭਰਾ ਲਵਾਂਗੇ। ਕਿਵੇਂ ਕਰਨਾ, ਮੱਥਾ ਜ਼ਰੂਰ ਕਈ ਸਾਰੀ ਸਾਰੀ ਜ਼ਿੰਦਗੀ ਟੇਕੀ ਜਾਂਦੇ ਆ, ਪਰ ਪੂਰਨ ਸ਼ਰਧਾ ਬਣਦੀ ਹੋਈ ਨਹੀਂ, ਪੂਰਨ ਭਰੋਸਾ ਬਣਦਾ। ਇੱਕ ਹੱਥ ਵਿੱਚ ਕੜਾ ਪਾਇਆ ਹੁੰਦਾ, ਦੂਜੇ ਹੱਥ ਵਿੱਚ ਧਾਗਾ ਵੀ ਪਾਈ ਫਿਰਦੇ। ਏਦਾਂ ਦੇ ਵੀ ਲੋਕ, ਸ੍ਰੀ ਸਾਹਿਬ ਵੀ ਪਾਈ ਹੋਈ ਹੈ, ਦੋਵੇਂ ਦੋਵੇਂ ਕੰਮ ਕਰਦੇ। ਫਿਰ ਪ੍ਰਤੀਤ ਨਹੀਂ, ਪੂਰਨ ਭਰੋਸਾ ਨਹੀਂ, ਨਾ ਉਹਨਾਂ ਚਿਰ ਗੱਲ ਬਣ ਨਹੀਂ ਸਕਦੀ। ਸਤਿਗੁਰੂ ਕਹਿੰਦੇ ਨੇ, ਜੇ ਅਸਲੀ ਯੋਗ ਕਮਾਉਣਾ ਚਾਹੁੰਦੇ ਹੋ ਨਾ, ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰ ਹੈ ਵਿਭੂਤ। ਐਸੇ ਜੋਗੀ ਬਣਾਇਆ ਮਹਾਰਾਜ ਨੇ ਸਾਨੂੰ। ਸੰਤੋਖ ਦੀਆਂ ਮੁੰਦਰਾਂ ਪਾ ਲਓ ਕੰਨਾਂ ਚ, ਭਾਵ ਕੇ ਬੰਦ ਕਰ ਦਿਓ ਕੰਨਾਂ ਨੂੰ ਸੰਤੋਖ ਨਾਲ। ਵੇਖਣ ਜਿਹੜੀਆਂ ਦਿਸਣ ਉਹ ਮੁੰਦਰਾਂ ਨਹੀਂ ਪਾਣੀਆਂ, ਸੰਤੋਖ ਨਾਲ ਮੁੰਦ ਦੇਣੇ ਨੇ, ਕੰਨ ਬੰਦ ਕਰ ਦੇਣੇ। ਮੁੰਦਾਂ ਸੰਤੋਖ, ਸੰਤੋਖ ਦੀਆਂ ਮੁੰਦਰਾਂ। ਇਹ ਪੰਜਾਬ ਦੀ ਬੋਲੀ ਹੈ। ਕਈ ਮੱਲ ਵਿੱਚ ਹੁਣ ਵੀ ਕਹਿੰਦੇ ਨੇ, ਪਾਣੀ ਲਾਉਂਦੇ ਨੇ ਨਾ, ਨੱਕਾ ਬੰਦ ਕਰ ਦਿਓ, ਕਹਿਣਗੇ ਨੱਕਾ ਮੁੰਦ ਦਿਓ, ਬੰਦ ਕਰ ਦਿਓ। ਮੁੰਦਣ ਦਾ ਅਰਥ ਹੈ ਬੰਦ ਕਰਨਾ। ਸਾਡੇ ਕੰਨ ਆਪਣੀ ਸੋਭਾ ਸੁਣ ਸੁਣ ਕੇ ਨਹੀਂ ਰੱਜਦੇ, ਤੇ ਕਿਸੇ ਦੂਸਰੇ ਦੀ ਨਿੰਦਿਆ ਸੁਣ ਸੁਣ ਕੇ ਨਹੀਂ ਰੱਜਦੇ। ਕਿਸੇ ਦੂਸਰੇ ਦੀ ਨਿੰਦਿਆ ਕਰੀ ਜਾਓ, ਗੁਆਂਢੀ ਦੀ ਨਿੰਦਿਆ ਕਰੀ ਜਾਓ, ਇਹ ਕੰਨ ਬੜੇ ਖੁਸ਼ ਹੁੰਦੇ ਨੇ। ਔਰ ਜਿੰਨੇ ਦੂਸਰੇ ਦੀ ਨਿੰਦਿਆ ਸੁਣ ਕੇ ਖੁਸ਼ ਹੁੰਦੇ ਨੇ, ਓਨੀ ਆਪਣੇ ਗੁਣ ਸੁਣ ਕੇ, ਆਪਣੀ ਸੋਭਾ ਸੁਣ ਕੇ ਖੁਸ਼ ਹੁੰਦੇ ਨੇ। ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਇਹ ਸਾਰੀ ਜ਼ਿੰਦਗੀ ਸੁਣਦੇ ਨੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜੇ ਯੋਗ ਕਮਾਉਣਾ ਚਾਹੁੰਦਾ ਨਾ, ਅਸਲੀ ਯੋਗੀ ਬਣਨਾ ਹੈ, ਤੇ ਆਪਣੇ ਕੰਨਾਂ ਨੂੰ ਸੰਤੋਖ ਨਾਲ ਮੁੰਦ ਲੈ। ਕੋਈ ਸੋਭਾ ਕਰੀ ਜਾ ਤਾਂ ਕੋਈ ਨੀ, ਕਿਸੇ ਦੀ ਨਿੰਦਿਆ ਕਰੀ ਜਾ ਤਾਂ ਕੋਈ ਨੀ, ਆਖੋ ਸਤ ਦਾ ਹਾਮ। ਇਹਨਾਂ ਨੂੰ ਬੰਦ ਕਰ ਲੈ ਸੰਤੋਖ ਨਾਲ, ਵੀ ਅੰਦਰ ਤੱਕ ਆਵਾਜ਼ ਨਾ ਜਾਏ। ਲੋਕ ਸਾਡੀ ਸੋਭਾ ਕਰਦੇ ਨੇ, ਅਸੀਂ ਆਪਣੇ ਆਪ ਨੂੰ ਵੱਡੇ ਸਮਝਣ ਲੱਗ ਪੈਂਦੇ ਹਾਂ। ਜਦੋਂ ਕੋਈ ਸਾਡੀ ਨਿੰਦਿਆ ਕਰਦਾ, ਫਿਰ ਅਸੀਂ ਹੀਣ ਭਾਵਨਾ ਚ ਆ ਜਾਂਦੇ ਹਾਂ, ਮੈਨੂੰ ਏਦਾਂ ਕਹਿੰਦੇ ਨੇ, ਮੈਨੂੰ ਏਦਾਂ ਕਹਿੰਦੇ ਨੇ, ਮੈਂ ਕਿਵੇਂ ਕਰਾਂ, ਮੈਂ ਤੇ ਜੀ ਜਾਣਾ ਹੀ ਨਹੀਂ ਗੁਰਦੁਆਰੇ, ਆਪਾਂ ਤੇ ਛੱਡ ਹੀ ਦਿੱਤਾ ਜੀ। ਬਸ ਲੋਕ ਗੱਲਾਂ ਕਰਦੇ ਨੇ ਕਈ, ਤੇ ਇੱਥੋਂ ਤੱਕ ਵੀ ਕੱਲ ਇੱਕ ਫੋਨ ਆਇਆ ਫੋਰਨ ਤੋਂ, ਉਹ ਕੀਰਤਨ ਕਰਦੇ ਨੇ, ਕਹਿੰਦੇ ਜੀ ਕੀਰਤਨ ਹੀ ਨਹੀਂ ਕਰਨਾ। ਮੈਂ ਕਿਹਾ ਕਿਉਂ? ਕਹਿੰਦੇ ਜੀ ਗੱਲਾਂ ਵਾ, ਫਲਾਣੇ ਨੇ ਏਦਾਂ ਕਹਿਤਾ, ਉਹਨੇ ਏਦਾਂ ਕਹਿਤਾ। ਕਹਿੰਦੇ ਨਹੀਂ, ਹੀਣ ਭਾਵਨਾ ਵੀ ਨਾ ਲਿਆ, ਲੋਕ ਛੋਟਾ ਕਹਿੰਦੇ ਨੇ ਤੈਨੂੰ। ਸਾਡੇ ਮਹਾਂਪੁਰਖ ਆਮ ਬਚਨ ਕਰਦੇ ਸੀ, ਲੋਕ ਬਹੁਤ ਵੱਡਾ ਕਹਿ ਰਹੇ ਨੇ, ਆਪਣੇ ਅੰਦਰ ਝਾਤੀ ਮਾਰੋ। ਜੇ ਅੰਦਰੋਂ ਅਸੀਂ ਵੱਡੇ ਨਹੀਂ ਬਣਨਾ, ਅੰਦਰ ਵੇਖਣਾ ਕਿਹੋ ਜਿਹੇ ਆ। ਲੋਕੀ ਵੱਡਾ ਕਹਿ ਰਹੇ ਨੇ, ਆਪਣੇ ਆਪ ਨੂੰ ਵੱਡਿਆਂ ਨਹੀਂ ਸਮਝਣਾ। ਲੋਕ ਕਹਿੰਦੇ ਬੜਾ ਸਾਧੂ ਹੈ ਜੀ, ਲੋਕ ਕਹਿੰਦੇ ਬੜਾ ਸੰਤ ਹੈ, ਲੋਕ ਕਹਿੰਦੇ ਬੜਾ ਮਹਾਂਪੁਰਖ ਹੈ, ਲੋਕ ਕਹਿੰਦੇ ਨੇ ਬੜਾ ਗੁਰਸਿੱਖ ਹੈ, ਲੋਕ ਕਹਿੰਦੇ ਨੇ ਬੜਾ ਸੇਵਕ ਹੈ, ਲੋਕ ਕਹਿੰਦੇ ਨੇ ਬੜਾ ਖਾਲਸਾ ਹੈ। ਪਰ ਆਪਣੇ ਅੰਤਸ਼ਕਰਨ ਵਿੱਚ ਵੇਖੋ ਕਿਹੋ ਜਿਹੇ ਉਹ। ਕਹਿੰਦੇ ਜੇ ਲੋਕ ਵੱਡਿਆਂ ਕਹਿ ਰਹੇ ਨੇ, ਤੇ ਆਪਣੇ ਆਪ ਨੂੰ ਵੱਡਿਆਂ ਨਾ ਸਮਝੋ, ਅੰਦਰ ਦੀ ਆਵਾਜ਼ ਸੁਣੋ। ਜੇ ਵੱਡੇ ਨਹੀਂ, ਤੇ ਫਿਰ ਐਵੇਂ ਹੀ ਦੁਨੀਆ ਕਹਿ ਦੇਈ, ਅਸੀਂ ਤੇ ਬਹੁਤ ਥੱਲੇ ਖਲੋਤੇ, ਸਾਡੀ ਕਮਾਈ ਕੀ। ਦੁਨੀਆ ਤੋਂ ਛੁਪਾਇਆ ਜਾ ਸਕਦਾ, ਆਪਣੇ ਆਪ ਤੋਂ ਤੇ ਕੋਈ ਵੀ ਨਹੀਂ ਭੁੱਲਿਆ ਵੀ ਅਸੀਂ ਕਿੱਦਾਂ ਦੇ ਆ। ਮਨ ਵਿੱਚ ਝਾਤੀ ਮਾਰ ਕੇ ਵੇਖੀਏ। ਉਸੇ ਵੇਲੇ ਲੋਕ ਵੱਡਾ ਕਹਿ ਰਹੇ ਨੇ, ਪਰ ਉਹ ਐਵੇਂ ਹੀ ਦੁਨੀਆ ਵੱਡਿਆਂ ਕਹੀ ਜਾਂਦੀ, ਸਾਡੇ ਪੱਲੇ ਤੇ ਕੱਖ ਨਹੀਂ।
ਤੇ ਜੇ ਲੋਕ ਨਿੰਦਿਆ ਕਰਦੇ ਨੇ ਤੇ ਤੂੰ ਸਹੀ ਹੈ, ਤੇਰੇ ਪੱਲੇ ਸਚਾਈ ਹੈ, ਫਿਰ ਹੀਣ ਭਾਵਨਾ ਲਿਆ ਕੇ ਘਰ ਨਾ ਬੈਠ। ਲੋਕੀ ਕਹਿੰਦੇ ਨੇ ਕਹਿਣ ਦੇ ਜੇ ਤੂੰ ਕਾਇਮ ਹੈ ਅੰਦਰੋਂ, ਤੇਰੇ ਚ ਘਾਟ ਨਹੀਂ, ਬਸ ਫਿਰ ਤੁਰੇ ਰਹਿਣਾ ਚਾਹੀਦਾ। ਲੋਕਾਂ ਦੇ ਕਹਿਣ ਨਾਲ ਅਸੀਂ ਵੱਡਿਆਂ ਨਹੀਂ ਹੋ ਜਾਣਾ, ਲੋਕਾਂ ਦੇ ਕਹਿਣ ਨਾਲ ਹੀ ਅਸੀਂ ਆਪਣੇ ਆਪ ਨੂੰ ਛੋਟਿਆਂ ਨਹੀਂ ਸਮਝਣਾ। ਸੱਚੇ ਪਾਤਸ਼ਾਹ ਜੇ ਵਡਿਆਈ ਹੋਵੇ ਤੇ ਕਹੋ ਨਾਨਕ ਸਭ ਤੇਰੀ ਵਡਿਆਈ, ਇਹ ਤੇਰੀ ਵਡਿਆਈ ਹੋ ਰਹੀ, ਇਹ ਤੇਰੀ ਸੋਭਾ। ਇਸ ਕਰਕੇ ਯਤਨ ਕਰਨਾ ਚਾਹੀਦਾ ਸੰਗਤ ਜੀ ਕਿ ਇੱਕ ਰਸ ਬਿਰਤੀ ਬਣੀ ਰਵੇ, ਮਨ ਟਿਕਿਆ ਰਵੇ। ਔਰ ਸਤਸੰਗਤ ਤੋਂ ਬਿਨਾਂ ਇਹਨਾਂ ਗੱਲਾਂ ਦੀ ਸੋਝੀ ਨਹੀਂ ਹੁੰਦੀ। ਇੱਕ ਨਾਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਕਈਆਂ ਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ, ਸੋਝੀ ਪੈ ਜਾਂਦੀ, ਕਈ ਸਾਰੀ ਜ਼ਿੰਦਗੀ ਬੇਪਰਵਾਹੀ ਚ ਲੰਘਾ ਦਿੰਦੇ ਆ। ਤੇ ਮਹਾਰਾਜ ਕਹਿੰਦੇ ਨੇ ਸੰਤੋਖ ਨਾਲ ਕੰਨਾਂ ਨੂੰ ਮੁੰਦ ਲੈ, ਅਸਲੀ ਮੁੰਦਰਾਂ ਤੇ ਸੰਤੋਖ ਦੀਆਂ ਨੇ। ਜਿਹੜੇ ਬੰਦੇ ਨੂੰ ਆਪਣੀ ਸੋਭਾ ਸੁਣ ਕੇ ਖੁਸ਼ੀ ਨਹੀਂ ਹੁੰਦੀ, ਦੂਸਰੇ ਦੀ ਨਿੰਦਿਆ ਸੁਣ ਕੇ ਖੁਸ਼ ਨਹੀਂ ਹੁੰਦਾ, ਉਹ ਬੰਦਾ ਸੰਤੋਖੀ ਹੈ। ਅਸਲ ਵਿੱਚ ਉਹਨੇ ਮੁੰਦਰਾਂ ਅਸਲੀ ਪਾਈਆਂ ਹੋਈਆਂ ਨੇ। ਆਖੋ ਸਤਨਾਮ।
ਵਾਹਿਗੁਰੂ।
ਹੁਣ ਦਿਸਦੀਆਂ ਤੇ ਹੈ ਨਹੀਂ, ਪਰ ਮਨਾਂ 'ਚ ਝਾਤੀ ਮਾਰ ਕੇ ਵੇਖੀਏ ਵੀ ਜੋ ਗੁਰੂ ਨਾਨਕ ਸਾਹਿਬ ਸਾਨੂੰ ਮੁੰਦਰਾਂ ਪਵਾਉਣਾ ਚਾਹੁੰਦੇ ਨੇ, ਉਹ ਮੁੰਦਰਾਂ ਸਾਡੇ ਕੋਲ ਹੈ ਵੀ ਨਹੀਂ ਕਿ ਨਹੀਂ। ਕਿਸੇ ਦੀ ਨਿੰਦਿਆ ਸੁਣਨੇ ਆ ਤੇ ਕਹਿੰਦੇ ਹੋਰ ਸੁਣਾਓ, ਹੋਰ ਗੱਲ ਕਰੋ, ਹੋਰ। ਹੁਣ ਸੰਗਤ ਵਿੱਚ ਆਪਾਂ ਇੱਥੇ ਬੈਠੇ ਹਾਂ ਨਾ ਗੁਰਮੁਖੋ, ਆਪਾਂ ਹੁਣ ਕੱਲ ਆਪਾਂ ਨਾਮ ਦੀ ਗੱਲ ਕਰਦੇ ਸਾਂ ਵੀ ਭਜਨ ਕਰਨਾ ਚਾਹੀਦਾ, ਰਲ ਮਿਲ ਕੇ ਜਪੋ ਵੀ। ਅੱਜ ਵੀ ਆਪਾਂ ਇੱਦਾਂ ਦੀ ਗੱਲ ਕਰੀ ਜਾਂਦੇ ਹਾਂ ਤੇ ਬਹੁਤੇ ਸਾਰੇ ਲੋਕ ਨੇ ਵਿੱਚੇ ਹੀ ਉਹ ਦੁਆਨ 'ਚ ਬੈਠੇ ਤੇ ਰਹਿਣਗੇ, ਆਲੇ ਦੁਆਲੇ ਵੇਖੀ ਜਾਣਗੇ ਵੀ ਭੋਗ ਕਦੋਂ ਪਏਗਾ। ਅੱਛਾ ਆਹੀ ਸਟੇਜ ਹੈ ਨਾ, ਆਪਾਂ ਇੱਥੇ ਸ਼ੁਰੂ ਕਰ ਦਿੰਦੇ ਹਾਂ ਅਕਾਲੀਆਂ ਨੇ ਏਦਾਂ ਕਰਤਾ, ਕਾਂਗਰਸ ਨੇ ਏਦਾਂ ਕਰਤਾ, ਫਲਾਣਿਆਂ ਨੇ ਏਦਾਂ ਕਰਤਾ, ਫਲਾਣੇ ਏਦਾਂ ਮਾੜੇ ਨੇ, ਬਾਬਿਆਂ ਨੇ ਉਹ ਕਰਤਾ, ਰਾਗੀ ਫਲਾਣੇ ਏਦਾਂ ਹੋ ਗਿਆ, ਢਾਡੀ ਦੀ ਆਹ ਗੱਲ ਤੇ ਇੱਕ ਹਾ 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 ਦੀਵਾਨ ਤੇ ਅੱਜ ਲੱਗਿਆ। ਅੱਖ ਸਤਨਾ ਕਹਿਣਗੇ ਦੀਵਾਨ ਤੇ ਆਹ ਬਾਬਾ ਕੱਢਦਾ, ਬਟ ਏਦਾਂ ਦੀਆਂ ਗੱਲਾਂ ਕਰਦੇ ਅਸੀਂ ਸਰੋਤੇ ਕਿੱਦਾਂ ਦੇ ਆ, ਅਸੀਂ ਸਾਡਾ ਸੁਭਾਅ ਹੀ ਏਦਾਂ ਦਾ। ਜਿਹੜਾ ਬੰਦਾ ਨਿੰਦਿਆ ਕਰ ਰਿਹਾ ਹੈ, ਨਿੰਦਿਆ ਸੁਣ, ਅਸੀਂ ਇੱਥੇ ਇਸ ਵਾਸਤੇ ਥੋੜਾ ਆਏ ਹਾਂ। ਇਹ ਕੁਝ ਤੇ ਅਖਬਾਰਾਂ 'ਚ ਬਥੇਰਾ ਛਪੀ ਜਾਂਦਾ, ਪੜ੍ਹ ਲਓ ਸਵੇਰੇ ਪੰਜ ਚਾਰ ਅਖਬਾਰ, ਸਾਰਾ ਕੁਛ ਇਹੀ ਸ਼ਬਦ ਹੈ, ਫਲਾਣੇ ਥਾਂ ਤੇ ਆਹ ਹੋ ਗਿਆ, ਫਲਾਣੇ ਨੇ ਐਂ ਕਰਤਾ, ਫਲਾਣੇ ਨੇ ਆਹ ਕਰਤਾ, ਇਹ ਤੇ ਬੜਾ ਕੁਝ ਚੱਲਦਾ। ਪਰ ਅਸਲ ਵਿੱਚ ਅਸੀਂ ਗਾਹਕ ਹੀ ਏਦਾਂ ਦੇ ਹਾਂ, ਤੇ ਜਿੱਦਾਂ ਦੇ ਅਸੀਂ ਗਾਹਕ ਹਾਂ ਤੇ ਅੱਜ ਕੱਲ੍ਹ ਖਿਮਾ ਕਰਨਾ ਕਈ ਵਕਤੇ ਵੀ ਇੱਦਾਂ ਦੇ ਹੀ ਬਣ ਗਏ ਆ। ਉਹ ਵੇਖਦੇ ਆ ਸਾਡੀ ਨਬਜ਼ ਫੜ ਕੇ ਵੇਖਦੇ ਆ, ਜਿੱਦਾਂ ਦੀ ਸਾਡੀ ਸੁਰ ਹੈ ਉਦਾਂ ਦੀ ਫਿਰ ਉਹ ਆਪਣੀ ਸੁਰ ਵੀ ਬਣਾ ਲੈਂਦੇ, ਪਰ ਜਿਹੜੀ ਅਸਲ ਗੱਲ ਹੈ ਉਹਦੇ ਤੋਂ ਅਸੀਂ ਭੁੱਲ ਜਾਂਦੇ ਹਾਂ। ਤੇ ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ ਵਾਰ ਵਾਰ ਕਿ ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀ ਜੈ। ਆਹ ਸਾਡਾ ਅਸਲੀ ਮਾਰਗ ਹੈ, ਅਸਲੀ ਪਦਵੀ ਜਿਹੜੀ ਹੈ, ਜੀਵਨ ਦੀ ਪਦਵੀ ਜਿਹੜੀ ਹੈ, ਭਗਤ ਕਬੀਰ ਸਾਹਿਬ ਕਹਿੰਦੇ ਅਗਰ ਲੈਣੀ ਚਾਹੁੰਦਾ ਹੈ, ਫਲਾਣਾ MLA ਬਣ ਗਿਆ, ਫਲਾਣਾ ਪੰਚ ਬਣ ਗਿਆ, ਸਰਪੰਚ ਬਣ ਗਿਆ, ਕਿੰਨੀਆਂ ਪਦਵੀਆਂ ਨੇ, ਮੁੱਖ ਮੰਤਰੀ, ਪ੍ਰਧਾਨ ਮੰਤਰੀ, ਕਿੰਨੇ ਮਿਨਿਸਟਰ ਨੇ, ਪਰ ਕਹਿੰਦੇ ਸਭ ਨਾਲੋਂ ਉੱਚੀ ਪਦਵੀ ਜੇ ਚਾਹੁੰਦਾ ਹੈ, ਸਭ ਤੋਂ ਉੱਚੀ ਪਦਵੀ, ਅਸਲੀ ਪਦਵੀ, ਉਹ ਪਦਵੀ ਜਿਹੜੀ ਤੇਰੇ ਤੋਂ ਖੋ ਨਹੀਂ ਸਕਦਾ ਕੋਈ, ਉਹਦੇ ਲਈ ਹਰ ਕੀ ਭਗਤ ਕਰੀ ਜਾਏ, ਭਗਤੀ ਕਰਨੀ ਪੈਂਦੀ ਹੈ, ਭਜਨ ਕਰਨਾ ਪੈਂਦਾ, ਔਰ ਉਹ ਪਦਵੀ ਮਿਲ ਜਾਂਦੀ ਹੈ ਜਿਹੜੀ ਕਦੇ ਖਤਮ ਨਹੀਂ ਹੁੰਦੀ। ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜ, ਰਸਨਾ ਨਾਲ ਜਪ ਕੇ ਫਿਰ ਅਸਲੀ ਪਦਵੀ ਜ਼ਿੰਦਗੀ ਦੀ ਮਿਲ ਜਾਂਦੀ ਗੁਰਮੁਖੋ, ਅਸਲੀ ਸੋਭਾ ਹੈ। ਫਿਰ ਇਸ ਯੁਗ ਮਹਿ ਸੋਭਾ ਨਾਮ ਕੀ, ਬਿਨ ਨਾਵੈ ਸੋਭ ਨਾ ਹੋਏ, ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਬ ਨਾ ਹੋਏ। ਮਾਇਆ ਦੀ ਸੋਭਾ ਤੇ ਚਾਰ ਦਿਨ ਦੀ ਹੈ, ਨੋਟਾਂ ਵੋਟਾਂ ਦੀ ਚਲੀ ਜਾਏਗੀ, ਬੜੀ ਛੇਤੀ ਚਲੀ ਜਾਏਗੀ, ਪਰ ਅਸਲੀ ਸੋਭਾ ਜਿਹੜੀ ਹੈ ਉਹ ਤੇ ਨਾਮ ਨਾਲ ਮਿਲਦੀ ਹੈ, ਔਰ ਉਹ ਐਸੀ ਸੋਭਾ ਹੈ ਜਿਹੜੀ ਕਦੇ ਖਤਮ ਨਹੀਂ ਹੁੰਦੀ। ਕਦੇ ਵੇਖਿਆ ਹੈ ਕਿ ਫਲਾਣਾ ਅਰਬਾਂ ਪਤੀ ਬੰਦਾ ਸੀ ਤੇ ਦੁਨੀਆਂ ਉਹਦੀ ਯਾਦਾਂ ਮਨਾ ਰਹੀ ਹੈ, ਪਬਲਿਕ ਮਨਾ ਰਹੀ ਹੈ, ਅਰਬਾਂਪਤੀ ਹੋਏਗਾ ਪੂਰਾ ਇਸ਼ਤਿਹਾਰ ਦੇ ਕੇ, ਪਰਿਵਾਰ ਵਾਲੇ ਭਾਵੇਂ ਐਡ ਕਰ ਦੇਣਗੇ ਪਰ ਕੌਣ ਜਾਂਦਾ ਵੀ ਹੀਰਾਂ ਕੱਦ ਕੇ ਤੁਰੇ ਜਾਂਦੇ ਨੇ ਵੀ ਉੱਥੇ ਫਲਾਣੇ ਦੀ ਐਡ ਆਈ ਹੈ ਅਖਬਾਰ 'ਚ ਲਿਖਿਆ ਸੀ ਫਲਾਣੇ ਦਾ ਭੋਗ ਪੈਣਾ ਆਪਾਂ ਤੇ ਵੇਖਦੇ ਵੀ ਨਹੀਂ ਗੌਰ ਵੀ ਨਹੀਂ ਕਰਦੇ ਵੀ ਕੌਣ ਹੈ ਅਸੀਂ ਨਹੀਂ ਜਾਣਦੇ ਪਰ ਜਦੋਂ ਕਿਸੇ ਮਹਾਤਮਾ ਬੰਦਗੀ ਵਾਲੇ ਸਿਮਰਨ ਵਾਲੇ ਦੀ ਗੱਲ ਆਵੇ ਵੇਖੋ ਉੱਥੇ ਮੇਲੇ ਲੱਗਦੇ ਨੇ ਦੁਨੀਆ ਪੂਜਦੀ ਹੈ ਨਾਮ ਦਾ ਧਨ ਜਿਨ੍ਹਾਂ ਦੇ ਕੋਲ ਸੀ ਜਿਨ੍ਹਾਂ ਨੇ ਬੰਦਗੀ ਕੀਤੀ ਹੈ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀਆਂ ਯਾਦਾਂ 'ਚ ਮੇਲੇ ਲੱਗਦੇ ਆ ਐਸੇ ਯੋਗੀ ਬਣਾਉਣ ਦੀ ਗੱਲ ਗੁਰੂ ਨਾਨਕ ਸਾਹਿਬ ਕਹਿੰਦੇ ਆ ਸੰਤੋਖ ਦੀਆਂ ਮੁੰਦਰਾਂ ਪਾ ਮੁੰਦਾਂ ਸੰਤੋਖ ਸ਼ਰਮ ਪੱਤ ਝੋਲੀ ਮਿਹਨਤ ਦੀ ਝੋਲੀ ਜਿਹੜੀ ਯੋਗੀਆਂ ਕੋਲ ਝੋਲੀ ਹੁੰਦੀ ਹੈ ਇੱਕ ਪਾਤਰ ਹੁੰਦਾ ਹੈ ਉਹਨਾਂ ਕੋਲ ਇੱਕ ਮੰਗਣ ਵਾਸਤੇ ਕਮੰਡਲ ਹੁੰਦਾ ਹੈ ਕਹਿੰਦੇ ਮਿਹਨਤ ਦਾ ਕਮੰਡਲ ਫੜ ਕਿਰਤ ਕਰਨਾ ਹੱਥੀਂ ਕਿਰਤ ਕਰਨੀ ਐਸਾ ਕਮੰਡਲ ਚਾਹੀਦਾ ਝੋਲੀ ਮਿਹਨਤ ਦੀ ਕਰ ਹੋਣੀ ਚਾਹੀਦੀ ਤੇਰੇ ਕੋਲ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੇ ਬੇਪੂਤ ਸਰੀਰ ਤੇ ਜਿਹੜੀ ਸਵਾਹ ਮਲਣੀ ਹੈ ਉਹ ਵੀ ਧਿਆਨ ਦੀ ਸਵਾਹ ਕਿਉਂ ਮਲੀ ਜਾਂਦੀ ਹੈ ਵੀ ਜਦੋਂ ਸਰੀਰ ਵੱਲ ਵੇਖਾਂਗੇ ਤੇ ਰਾਖ ਦਿਸੇਗੀ ਜਦੋਂ ਰਾਖ ਦਿਸੇਗੀ ਤੇ ਇਸ ਗੱਲ ਦਾ ਖਿਆਲ ਆਏਗਾ ਵੀ ਸਰੀਰ ਨੇ ਇੱਕ ਦਿਨ ਰਾਖ ਹੋਣਾ ਹੈ ਜਦੋਂ ਸਰੀਰ ਨੇ ਰਾਖ ਹੋਣਾ ਹੈ ਉਹ ਮੌਤ ਯਾਦ ਆਏਗੀ ਜਦੋਂ ਮੌਤ ਯਾਦ ਆਏਗੀ ਤੇ ਆਪੇ ਹੀ ਵਾਹਿਗੁਰੂ ਯਾਦ ਆਏਗਾ ਫਿਰ ਘੁੰਮ ਕੇ ਗੱਲ ਆਏਗੀ ਨਾ ਪਰਮਾਰ ਮਰ ਕਹਿੰਦੇ ਮੈਂ ਕਹਿੰਦਾ ਸਿੱਖਾ ਆਪਣਾ ਧਿਆਨ ਹੀ ਇੰਨਾ ਪੱਕਾ ਕਰ ਲੈ ਵੀ ਡਾਇਰੈਕਟ ਹੀ ਸਿੱਧਾ ਹੀ ਤੈਨੂੰ ਗੁਰੂ ਚੇਤਾ ਆ ਜਾਏ ਜਿਹਨੂੰ ਗੁਰੂ ਯਾਦ ਹੈ ਉਹਨੂੰ ਮੌਤ ਯਾਦ ਹੈ ਜਿਹਨੂੰ ਮੌਤ ਯਾਦ ਹੈ ਉਹਨੂੰ ਇਹ ਵੀ ਪਤਾ ਵੀ ਇੱਕ ਦਿਨ ਸਰੀਰ ਨੇ ਰਾਖ ਹੋ ਹੀ ਜਾਣਾ ਉਹਨੂੰ ਰਾਖ ਚੇਤਾ ਹੀ ਰਹਿੰਦੀ ਹੈ ਵੇਖ ਕੇ ਰਾਖ ਯਾਦ ਕਰਨੀ ਦਿਸੇ ਰਾਖ ਤੇ ਫਿਰ ਮੌਤ ਆਵੇ ਯਾਦ ਫਿਰ ਰੱਬ ਯਾਦ ਆਵੇ ਉਹ ਕਹਿੰਦੇ ਸਿੱਧਾ ਹੀ ਏਦਾਂ ਧਿਆਨ ਪੱਕਾ ਕਰ ਲੈ ਆਪਣਾ ਕਿ ਤੈਨੂੰ ਡਾਇਰੈਕਟ ਰੱਬ ਯਾਦ ਆਵੇ ਜਿਹਨੂੰ ਰੱਬ ਯਾਦ ਹੈ ਉਹਨੂੰ ਮੌਤ ਵੀ ਯਾਦ ਹੀ ਇੰਨਾ ਧਿਆਨ ਪੱਕਾ ਕਰ ਭਜਨ ਕਰਕੇ ਬੰਦਗੀ ਕਰਕੇ ਤੈਨੂੰ ਹਰ ਵੇਲੇ ਚੇਤਾ ਰਵੇ ਇਹ ਨਹੀਂ ਵੀ ਜੇ ਰਾਖ ਨਹੀਂ ਦਿਸੀ ਤੇ ਮੌਤ ਚੇਤਾ ਨਹੀਂ ਆਈ ਤੇ ਮੌਤ ਨਹੀਂ ਚੇਤਾ ਆਈ ਤੇ ਰੱਬ ਵੀ ਭੁੱਲ ਗਿਆ ਮਲਣ ਦੀ ਲੋੜ ਨਹੀਂ ਗੁਰੂ ਨਾਨਕ ਸਾਹਿਬ ਕਹਿੰਦੇ ਨਾ ਮੈਂ ਸਿਰ 'ਚ ਸਵਾਹ ਪਾਈ ਤੇ ਨਾ ਮੈਂ ਆਪਣੇ ਸਿੱਖਾਂ ਦੇ ਸਿਰਾਂ 'ਚ ਪਾਣੀ ਹੈ ਆਖੋ ਸਤਿਨਾਮ ਦੇਖੋ ਪਿਆਰਿਓ ਅੱਜ ਹਰ ਬੰਦਾ ਕਹਿੰਦਾ ਔਖਾ ਬੜਾ ਜੀ ਕੀ ਕਰੀਏ ਜੀ ਰਹਿਤ ਰੱਖਣੀ ਔਖੀ ਹੈ ਹੁਣ ਜੇ ਸਾਨੂੰ ਸਵਾਹ ਪਾਉਣ ਦਾ ਹੁਕਮ ਹੁੰਦਾ ਸਾਡਾ ਬਣਦਾ ਕੀ ਸਾਡੇ ਬਲੀ ਤੇ ਹੁਕਮ ਇਹ ਹੈ ਵੀ ਕਰ ਇਸ਼ਨਾਨ ਪਹਿਲਾਂ ਇਸ਼ਨਾਨ ਵੀ ਕਰਨਾ ਜ਼ਰੂਰੀ ਤਨ ਦੀ ਸਫਾਈ ਫਿਰ ਸਿਮਰ ਪ੍ਰਭ ਆਪਣਾ ਮਨ ਦੀ ਸਫਾਈ ਸਿਮਰਨ ਨਾਲ ਹੋਣੀ ਇਸ਼ਨਾਨ ਜ਼ਰੂਰੀ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਾਰ ਨਾਮ ਧਿਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਪਹਿਲਾਂ ਇਸ਼ਨਾਨ ਕਰੇ ਤੇ ਫਿਰ ਅੰਮ੍ਰਿਤ ਦੇ ਸਰੋਵਰ ਵਿੱਚ ਭਾਵ ਕੇ ਨਾਮ ਦੇ ਸਰੋਵਰ ਵਿੱਚ ਚੁੱਭਾ ਮਾਰੇ ਇਹ ਪ੍ਰਭਾਸ਼ਾ ਹੈ ਸਿੱਖ ਦੀ ਪਹਿਲਾਂ ਇਸ਼ਨਾਨ ਉਸ ਤੋਂ ਬਾਅਦ ਫਿਰ ਅੰਦਰਲਾ ਇਸ਼ਨਾਨ ਸਾਫ਼ ਸੁਥਰੇ ਰਹਿਣ ਦਾ ਹੁਕਮ ਹੈ ਕਿਤੇ ਨਹੀਂ ਲਿਖਿਆ ਕਿ ਤੁਸੀਂ ਚੰਗੇ ਕੱਪੜੇ ਨਾ ਪਾਓ ਉਹ ਵੱਖਰੀ ਗੱਲ ਹੈ ਨਹੀਂ ਪੁਰਾਣੇ ਨੇ ਤੇ ਸਾਫ਼ ਰੱਖੋ ਸੁਥਰੇ ਬਣ ਕੇ ਰਹੋ ਇਹ ਕਿਤੇ ਨਹੀਂ ਲਿਖਿਆ ਮਹਾਰਾਜ ਨੇ ਵੀ ਤੁਸੀਂ ਮੈਲੇ ਕੁਚੈਲੇ ਬਣ ਕੇ ਰਹਿਣਾ ਏਦਾਂ ਦੀ ਕਿਤੇ ਗੱਲ ਨਹੀਂ ਲਿਖੀ ਮਿਲਦੀ ਤੇ ਜਿੱਥੇ ਸਰੀਰ ਨੂੰ ਸਾਫ਼ ਕਰਨਾ ਹੈ ਤੇ ਉੱਥੇ ਫਿਰ ਮਹਾਰਾਜ ਨੇ ਜ਼ਰੂਰ ਇਸ ਗੱਲ ਨੂੰ ਆਖਿਆ ਕਿ ਇਕੱਲਾ ਨਹਾਈ ਹੋਈ ਜਾਏ ਫਿਰ ਨਹੀਂ ਗੱਲ ਬਣਦੀ ਤਨ ਦੇ ਇਸ਼ਨਾਨ ਨਾਲ ਮਨ ਦਾ ਇਸ਼ਨਾਨ ਕਰਾਉਣਾ ਵੀ ਜ਼ਰੂਰੀ ਹੈ ਜੇ ਆਖਿਆ ਇਕੱਲੇ ਹੀ ਇਸ਼ਨਾਨ ਕਰ ਰਿਹਾ ਬੜੇ ਲੋਕ ਜੇ ਕਿਸੇ ਨੂੰ ਕਹੋਗੇ ਵੀ ਲੈ ਬਈ ਤੂੰ ਨਾ ਬਈ ਸਾਧੂ ਤੇ ਇੱਦਾਂ ਹੀ ਚੰਗੇ ਨੇ ਸਾਧ ਭੱਲੇ ਆ ਨਹਾਤੇ ਆ ਇੱਦਾਂ ਕਹਿ ਦੇਣਗੇ ਲੋੜ ਹੀ ਨਹੀਂ ਨਹਾਉਣ ਦੀ ਸਾਧੂ ਤੇ ਇੱਦਾਂ ਹੀ ਚੰਗੇ ਆ ਆ ਹੁਣ ਅੱਜ ਕੱਲ੍ਹ ਤੇ ਇਸ਼ਨਾਨ ਦੋ ਦੋ ਵਾਰੀ ਵੀ ਕਈ ਕਰਦੇ ਆ ਗਰਮੀ ਹੈ ਵੈਸੇ ਹੀ ਕਰਨਾ ਪੈਂਦਾ ਲੋੜ ਪੈਂਦੀ ਹੈ ਪਰ ਕਈ ਆ ਪੋਹ ਮਾਘ ਦੇ ਮਹੀਨਿਆਂ ਵਿੱਚ ਕਈ ਬੰਦੇ ਤੇ ਹਫ਼ਤਾ ਹਫ਼ਤਾ ਲਗਾ ਦਿੰਦੇ ਆ ਨਹਾਤੇ ਬਿਨਾਂ ਹਫ਼ਤਾ ਹਫ਼ਤਾ ਇਸ਼ਨਾਨ ਨਹੀਂ ਕਰਦੇ ਦਸ ਦਸ ਦਿਨ ਲੰਘਾ ਦਿੰਦੇ ਆ ਇਸ਼ਨਾਨ ਤੋਂ ਬਿਨਾਂ ਜਿਵੇਂ ਬਚਨ ਆਉਂਦਾ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭਉ ਲੱਥੀ ਨਾਤਿਆਂ ਦੋਏ ਭਾ ਚੜੀ ਇਸ ਹੋਰ ਬਾਹਰੋਂ ਧੋਤੀ ਤੁੰਬੜੀ ਅੰਦਰ ਵਿਸ ਨਕੋਰ ਸਾਧ ਭਲੇ ਅਣ ਨਾਤਿਆਂ ਚੋਰ ਸੇ ਚੋਰ ਅਚੋਰ ਕਹਿੰਦੇ ਨਹਾਉਣ ਚੱਲੇ ਆ ਤੀਰਥ ਤੇ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ मन विच खोट है, चोरियां करन वाला है, मन वकारी है। एक भौ लत्थी नात्या कहिंदे एक फायदा होएगा ओ की भी मैल लै जाएगी शरीर की, जे सरोवर च नहावांगे ते गंगा इशनान कीता ते मैल ते जरूर लै जाएगी। एक फायदा हो गया, एक भौ लत्थी नात्या, पर एक नुकसान हो गया कि मैल एक लै गई, तन दी मैल कली लत्थी, मन ते अगे ही मैल है, पर एक मैल होर चढ़ गई भी मैं ते तीर्थां ते इशनान करना। कहिंदे हंकार हो गया भी मैं ते तीर्थां ते जाना, ये दूजी मैल है। तन दी मैल लै गई, एक भौ लत्थी नात्या, दोए पाए चढ़ी इस होर, कहिंदे दो मैलां चढ़ गईआं, एक ते पहला ही सी, दूजी एक होर नवी आ गई भी होमे भी मैं ते तीर्थां ते जाना, मैं ते इशनान करना। इहो जे इशनानां दा कोई फायदा नहीं हुंदा। इस करके ध्यान की कर है बेपूत, ध्यान दी बेपूती महाराज कहिंदे ने शरीर ते लानी है। इन्ना अपना ध्यान परपक कर लै भी तेनू मौत याद रहनी चाहीदी है। रब वल ध्यान लगा रहेगा ते मौत याद ही रहेगी हर समय। ध्यान की कर है बेपूत, खिंथा काल कुआरी काया जुगत। जदों आप पढ़ने ना उदा फिर तुकांत नहीं बनता, उस वेले तो इदा ही पढ़ना पैंदा, खिंथा काल कुआरी काया जुगत डंडा प्रती। कुआरी काया इत्थे विश्राम लाने, जुगत डंडा प्रती, पर जदों इहदे अर्थ करांगे फिर खिंथा काल कुआरी काया जुगत डंडा प्रती, फिर इदा अर्थ होगा। जेड़ा जोगिया ने बस्तर पहने होंगे ने, कफनी पहनी होंगी है, कहते काल की खिंथा शरीर से पा के रख, चेता रख भी एक दिन मौत आनी है शरीर को। कुआरी काया जुगत, जोगी कहते ने पहला जुगती लैनी पैंदी, मंत्र लेना पैंदा ना जोगिया तो। जिस बंदे ने जोगी बनना है, सन्यासी होना है, उन्हें पहला सीखना पैंदा है, गुरुआं कोल जाना पैंदा, वड्डे जोगियां तो जुगत लैनी पैंदी है। महाराज कहिंदे ने सब नालों वड्डी जुगत कलयुग दे समें च है, अपने शरीर नूं वकारां तों बचा के रख, इस काया नूं कुआरी रख। आखो सतनाम, असली जुगती कुआरी काया जुगत। जेड़े बंदे कोल जुगत नहीं वह लख जोग कमाउंदा फिरे। जेड़ा एका नारी जती होए, पर नारी धी भैण विखाणा है, देख पराइया चंगिया मावा भैणा धीया जाना, यह सिद्धांत है गुरु करदा। ते कुआरी काया जुगते हर सिख दे कोल होनी चाहीदी है, भाव के अपने मन नू अपने तन नू वकारां तों बचा के रखना। असली जुगती ते बाबे दे घर दी उहने सिखी है। असली सिख ते उह है जिन्हें अपने मन ते अपने तन ते कंट्रोल कीता है, पवित्र देही है जेड़ी, ते ओ हुण कृपा हो जांदी है। देही किसकी बोपरी, पवित्र होए को ग्राम। पर असल गल किवें बनदी है, कबीर सुपने हो बरड़ाए के जे मो कही है राम। कहिंदे सुपने सुत्या पिया वी जे बरड़ा बरड़ा के वी कहिंदे राम राम जपे जेड़ा। भजन करन वाला जेड़ा, बंदगी करन वाला जेड़ा, ते ओ असली बख्शिश उन्हां दे उत्ते हुंदी है, कृपा सतगुरु दे, सतगुरु दी उन्हां ते कृपा वरतदी है। ते असली जुगती ये है भी अपने शरीर नूं वकारां तों बचा के रखना। असली गल फिर असली गल बनदी है। ते सात संगत कुवारी काया जुगत डंडा प्रतीत। एक तुसी वेखोगे जोगियां कोल कुत्तियां नूं परां भजाण वास्ते, क्योंकि मंगण जाना ते कुत्ते भी मगर पै जाणगे, फिर एक डंडा रखदे ने ओह अपने कोल, डंडा अपने हथ च इक रखदे ने, भाव के जे किते लोड पै जाए ते बचिया जा सके। कहिंदे ओह सिखा तेरे हथ विच प्रतीत दा डंडा चाहीदा, भरोसा भी ओह मालक मेरे नाल है। आखो सतनाम, प्रतीत दा डंडा हर वेले तेनू फड़ाता, जिस कोल प्रतीत है भरोसा है सतगुरु ओहदे अंग मेरे अंग संग ने, फिर हमेशा मन चढ़दी कला विच रहेगा, फिर डरन दी लोड़ ही नहीं पएगी। इस करके संगत जी, ये गुरु घर दी जुगत है असली, ऐसा योग सिख ने कमाना है, अपने मन नू अपने तन नू
ਬਚਾ ਕੇ ਰੱਖਣ ਦੀ ਕੋਸ਼ਿਸ਼ ਕਰਨੀ ਹੈ ਤੇ ਕਿਰਪਾ ਗੁਰੂ ਸਾਹਿਬ ਦੀ ਵਰਤਦੀ ਹੈ। ਅਸੀਂ ਆਖੀਏ ਅਸੀਂ ਬਚ ਸਕਦੇ ਹਾਂ, ਅਸੀਂ ਪੂਰੇ ਹੋ ਗਏ ਹਾਂ, ਅਸੀਂ ਅੰਮ੍ਰਿਤਧਾਰੀ ਸਿੰਘ ਸੱਜ ਗਏ ਹਾਂ, ਮਨ ਖੋਟਾ ਇਹਦਾ ਪਤਾ ਕੋਈ ਨਹੀਂ, ਇਹਦਾ ਵਸਾਹ ਕੋਈ ਨਹੀਂ, ਇਹਨੇ ਕਿਹੜੇ ਵੇਲੇ ਡੋਲ ਜਾਣਾ ਹੈ। ਬਸ ਇਹ ਤੇ ਇੱਕ ਅਰਦਾਸ ਪਾਠ ਕੀਰਤ, ਇਹ ਤੇ ਅਰਦਾਸ ਹੈ। ਜਿਵੇਂ ਭੱਟ ਕਹਿੰਦੇ ਨੇ ਵੀ ਅਰਦਾਸ ਹੈ, ਬਸ ਉਹ ਕਰਦਾ ਰਹੇ ਫਿਰ ਗੱਲ ਬਣੇਗੀ, ਫਿਰ ਕਿਰਪਾ ਹੋਏਗੀ। ਸੱਚੇ ਪਾਤਸ਼ਾਹ ਸਾਡੇ ਚ ਕੋਈ ਸਮਰੱਥਾ ਨਹੀਂ, ਕਿਉਂਕਿ ਮਨ ਦਾ ਕੀ ਪਤਾ, ਮਨ ਬੜਾ ਖੋਟਾ ਹੈ।
ਮਨ ਖੋਟਿਆ ਵਸਾਨਾ ਤੇਰਾ, ਤੂੰ ਕੌਡੀਆਂ ਤੇ ਫਿਰੇ ਬੋਲਦਾ। ਮਨ ਖੋਟਿਆ ਵਸਾਨਾ ਤੇਰਾ, ਤੂੰ ਕੌਡੀਆਂ ਤੇ ਫਿਰੇ ਬੋਲਦਾ।
ਕੋਈ ਪਤਾ ਨਹੀਂ ਇਹਨੇ ਕਿਹੜੇ ਵੇਲੇ ਡੋਲ ਜਾਣਾ, ਕਿਹੜੇ ਵੇਲੇ ਧੋਖਾ ਦੇ ਦੇਣਾ। ਇਸ ਕਰਕੇ ਸਤਿਗੁਰੂ ਦੀ ਕਿਰਪਾ ਨਾਲ ਹੀ ਬਚਿਆ ਜਾ ਸਕਦਾ ਹੈ। ਸਾਧ ਸੰਗਤ ਕਰਦੇ ਰਹੀਏ ਤਾਂ ਵਾੜ ਲੱਗੀ ਰਹਿੰਦੀ, ਪ੍ਰਤੀਤ ਬਣੀ ਰਹਿੰਦੀ, ਭਰੋਸਾ ਬਣਿਆ ਰਹਿੰਦਾ ਹੈ। ਤੇ ਮੈਂ ਅਰਜ਼ ਕੀਤੀ ਸੀ ਜਿੰਨਾ ਕੁ ਭਰੋਸਾ ਹੈ, ਜਿੱਡਾ ਕੁ ਭਾਂਡਾ ਹੈ, ਜਿੰਨੀ ਕੁ ਸ਼ਰਧਾ ਹੈ, ਬਸ ਉਹਨਾਂ ਕੁ ਭਰਾ ਕੇ ਲੈ ਜਾਂਗੇ। ਤੇ ਕਈ ਵਾਰੀ ਸਾਰੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਗੁਰਮੁਖੋ, ਪੂਰਨ ਭਰੋਸਾ ਪੂਰਨ ਵਿਸ਼ਵਾਸ ਵੱਜਦਾ ਹੀ ਨਹੀਂ, ਪ੍ਰਤੀਤ ਆਉਂਦੀ ਹੋਈ ਨਹੀਂ ਮਨ ਵਿੱਚ। ਪਰ ਤੁਸੀਂ ਮੇਰੇ ਤੋਂ ਪਹਿਲਾਂ ਭਾਈ ਗੁਰਮੁਖ ਸਿੰਘ ਬਾਰੇ ਸੁਣ ਰਹੇ ਸੋ, ਭਾਈ ਗੁਰਮੁਖ ਸਿੰਘ ਉੜੀਸਾ ਦੇ ਰਹਿਣ ਵਾਲਾ, ਜਿਹਦਾ ਸਿੱਖ ਧਰਮ ਨਾਲ ਹੀ ਕੋਈ ਸੰਬੰਧ ਨਹੀਂ, ਪਰ ਸੰਗਤ ਕੀਤੀ ਮਹਾਂਪੁਰਖਾਂ ਦੀ, ਸੰਤ ਮਹਾਂਪੁਰਖ ਬਾਬਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ 200 ਸਿੰਘ ਆਪਣੇ ਨਾਲ ਹਮੇਸ਼ਾ ਰੱਖਦੇ ਸੀ, 200। ਤੇ ਕਮਾਲ ਦੀ ਗੱਲ ਇਹ ਵੀ 200 ਸਿੰਘਾਂ ਦਾ ਜਥਾ ਸਾਰੀ ਜ਼ਿੰਦਗੀ ਆਪਣੇ ਨਾਲ ਰੱਖਿਆ, ਜ਼ਿੰਦਗੀ 'ਚ ਕੋਈ ਦਾਗ ਨਹੀਂ ਲੱਗਣ ਦਿੱਤਾ ਕਿਸੇ ਸਿੰਘ ਨੇ। ਉਹਨਾਂ ਦੇ ਆਪਣੇ ਜੀਵਨ 'ਤੇ ਬੋੜ ਬੜਾ ਉੱਚਾ ਸੀ, ਪਰ ਕਿਸੇ ਸਿੰਘ ਨੇ ਵੀ ਕਦੇ ਇਹ ਨਹੀਂ ਵੀ ਮਹਾਂਪੁਰਖਾਂ ਨੂੰ ਕਿਸੇ ਕਰਕੇ ਨੀਵੀਂ ਪਾਉਣੀ ਪੈ ਗਈ ਹੋਵੇ, ਕਿਸੇ ਕਰਕੇ ਨੀਵੀਂ ਪਾਉਣੀ, ਲਾਂਭਾ ਕਿਸੇ ਦਾ ਨਹੀਂ ਆਇਆ। ਸਾਡਾ ਹਾਲ ਕੀ ਹੈ, 100 ਲਾਂਭੇ ਦਿਨ ਹੈ ਕਿ ਰਾਤੀ ਮਿਲਣ ਸਹੰਸ, ਸਹੰਸ ਦਾ ਅਰਥ ਹੈ ਹਜ਼ਾਰ। ਕਹਿੰਦੇ ਇਹੋ ਜਿਹੇ ਕੰਮ ਨੇ ਦਿਨ ਵਾਲੇ ਕੰਮਾਂ ਦੇ 100 ਲਾਂਭੇ, ਰਾਤਾਂ ਦੀਆਂ ਕਰਤੂਤਾਂ ਦੇ ਹਜ਼ਾਰਾਂ ਲਾਂਭੇ ਮਿਲਦੇ ਨੇ। ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੈ, ਕਹਿੰਦੇ ਮਾਲਕ ਦੀ ਸਿਫਤ ਸਲਾਹ ਰੂਪੀ ਹੀਰੇ ਮੋਤੀਆਂ ਦਾ ਚੋਗ ਚੁਗਣਾ ਸੀ, ਹੰਸ ਬਣਾ ਕੇ ਸੰਸਾਰ ਤੇ ਭੇਜਿਆ ਪਰਮ ਹੰਸ, ਤੇ ਕੁਰੰਗਾ ਤੇ ਬਹਿ ਗਿਆ ਜਾ ਕੇ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਕਹਿੰਦੇ ਵੇਖੋ ਹੱਦ ਹੋ ਗਈ, ਹੰਸ ਕਰੰਗਾ ਤੇ ਬੈਠਾ ਹੈ, ਫਿੱਟ ਵੇਹਾ ਜੀਵੇ ਅੱਜ ਤਖਾਏ ਵਧਾਇਆ ਪੇਟ, ਕਹਿੰਦੇ ਦੁਰ ਫਿਟੇ ਨੂੰ ਇਹੋ ਜਿਹੇ ਜਿਉਣ ਦੇ ਜੇ ਢਿੱਡੀ ਵਧਾ ਛੱਡਿਆ ਕੱਲਾ ਬਿਨਾਂ ਨਾਮ ਜਪੇ ਤੋਂ। ਪੇਟ ਵੱਧ ਜਾਣਾ ਮਾੜੀ ਗੱਲ ਨਹੀਂ ਹੈ, ਧਿਆਨ ਇਹ ਵੀ ਦਿਓ ਕੋਈ ਬੰਦਾ ਵਿੱਚ ਬੈਠਾ ਹੋਵੇ ਸਰੀਰ ਦਾ ਭਾਰ ਹੈ ਤੂੰ ਆਖੇ ਮੈਨੂੰ ਕਹਿ ਦਿੱਤਾ, ਗੱਲ ਇਹ ਨਹੀਂ। ਪੇਟ ਵੱਧ ਜਾਣਾ, ਸਰੀਰ ਵੱਧ ਜਾਣਾ, ਸਰੀਰ ਤਕੜਾ ਹੋਣਾ ਇਹ ਵੱਖਰੀ ਗੱਲ ਹੈ, ਇਹ ਉਹਨਾਂ ਵਾਸਤੇ ਆ। ਕਹਿੰਦੇ ਫਿਰ ਉਹ ਫਿੱਟੇ ਮੂੰਹ ਕਹਿੰਦੇ ਤੇਰੇ ਜਿਉਣ ਦੇ, ਜੇ ਨਾਮ ਭੁਲਾ ਤਾ ਕੱਲਾ ਖਾਣ ਵੱਲ ਹੀ ਜ਼ੋਰ ਹੈ ਤੇਰਾ, ਰੱਬ ਨੂੰ ਭੁਲਾ ਕੇ ਉਹਨਾਂ ਦੀ ਗੱਲ ਕੀ। ਫਿੱਟ ਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਮਿਣ ਸਭੋ ਦੁਸ਼ਮਣ ਹੇ। ਕਹਿੰਦੇ ਜਿੰਨੇ ਵੀ ਹੇਤ ਨੇ ਨਾ ਮੋਹ ਜਿਨ੍ਹਾਂ ਚ ਅਸੀਂ ਫਸੇ ਪਏ ਹਾਂ, ਆਖਰਕਾਰ ਇਹ ਸਾਰੇ ਇੱਕ ਦਿਨ ਦੁਸ਼ਮਣ ਬਣ ਜਾਣਗੇ, ਸਾਡੀ ਜਿੰਦ ਨੂੰ ਐਸਾ ਫਸਾ ਲੈਣਗੇ ਫਿਰ ਇਹਦੇ ਚੋਂ ਨਿਕਲਣਾ ਬੜਾ ਔਖਾ ਹੋ ਜਾਏਗਾ। ਨਾਮ ਤੋਂ ਬਿਨਾਂ ਜਿੰਨੇ ਵੀ ਅਸੀਂ ਬੰਧਨ ਬਣਾ ਲੈਂਦੇ ਹਾਂ ਮੋਹ ਦੀਆਂ ਤੰਦਾਂ, ਕਹਿੰਦੇ ਉਹ ਤੰਦਾਂ ਆਖਰ ਵਿੱਚ ਇੱਕ ਨਾ ਇੱਕ ਦਿਨ ਫਸਾ ਹੀ ਲੈਣਗੇ। ਬੜੇ ਉਲਾਮੇ ਇੱਕ ਕਿਤੇ ਮਹਾਂਪੁਰਖ ਪੜ੍ਹਦੇ ਹੁੰਦੇ ਸੀ,
ਦਿਨ ਰਾਤ ਦੇ ਉਲਾਮੇ ਸੌ ਸੌ ਮਿਲਦੇ ਨੇ, ਭਗਤੀ ਤੋਂ
ਟਿਕਾ ਦਿਆਂਗੇ, ਉੱਠ ਕੇ ਅੱਗੇ ਨਾ ਆਇਓ ਭਾਈ ਸੰਗਤੇ, ਆਪਣੀ ਆਪਣੀ ਜਗ੍ਹਾ ਤੇ ਬੈਠੋ, ਉੱਠਿਓ ਨਾ। ਸੌ ਉਲਾਮੇ ਦਿਨ ਹੈ ਰਾਤੇ ਮਿਲਣ ਸਹੰਸ, ਸਿਫਤ ਸਲਾਹਣ ਛੱਡ ਕੇ ਮਾਲਕ ਦੀ ਸਿਫਤ ਸਲਾਹ ਦੇ ਮੋਤੀ ਚੁਗਣੇ ਸਨ,
ਮੋਤੀ ਚੁਗਣੇ ਨੂੰ ਹੰਸ ਬਣਾਇਆ ਸੀ, ਜਾ ਕੇ ਬਹਿ ਗਿਆ ਕਰਕੇ ਮੋਤੀ ਚੁਗਣੇ ਨੂੰ ਹੰਸ ਬਣਾਇਆ ਸੀ, ਜਾ ਕੇ ਬਹਿ ਭਗਤੀ ਤੋਂ ਹੀ ਲਿਆ ਸਾਨੂੰ ਜੰਮਣਾ, ਸਾਨੂੰ ਜਮਣਾ ਸੀ ਭਗਤੀ ਤੋਂ ਹੀ ਆਵਣਾ ਸਾਨੂੰ ਜਮਣਾ
ਕਿਰਪਾ ਕਰਦੇ ਨੇ ਉਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉਂ ਤਨ ਸੇਜੈ ਜਾਏ ਇਹ ਸਤਸੰਗਤ ਸੰਸਾਰ ਦੀ ਐਸੀ ਭੱਠੀ ਵਿੱਚ ਪੈ ਕੇ ਇਹੋ ਤਨ ਮਾਇਆ ਪਾਹਿਆ ਪਿਆਰੇ ਮਾਇਆ ਦਾ ਰੰਗ ਇਹਨੂੰ ਚੜਿਆ ਹੋਇਆ ਇਸ ਤਨ ਨੂੰ ਲੀਤੜਾ ਲੱਭ ਰੰਗਾਏ ਲੋਭ ਦੇ ਰੰਗ ਵਿੱਚ ਰੰਗਿਆ ਹੋਇਆ ਤੇ ਕਿਵੇਂ ਮਾਲਕ ਨੂੰ ਪ੍ਰਵਾਨ ਹੋ ਸਕਦਾ ਇਹ ਸਰੀਰ ਵਿਕਾਰਾਂ ਦਾ ਭਰਿਆ ਹੋਇਆ ਕਿਵੇਂ ਪ੍ਰਵਾਨ ਹੋ ਸਕਦਾ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਭਾਉਂਦਾ ਨੀ ਉਹਨੂੰ ਆ ਚੋਲਾ ਸਰੀਰ ਆ ਸਰੀਰ ਉਹਨੂੰ ਚੰਗਾ ਨਹੀਂ ਲੱਗਦਾ ਕਿਵੇਂ ਪ੍ਰਵਾਨ ਕਰ ਲੇਗਾ ਉਹਨੂੰ ਪਸੰਦ ਹੀ ਨਹੀਂ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉਂ ਤਨ ਸੇਜੈ ਜਾਏ ਹਉਂ ਕੁਰਬਾਨਾ ਜਾਉ ਮਿਹਰਬਾਨਾ ਹਉਂ ਕੁਰਬਾਨਾ ਜਾਉ ਹਉਂ ਕੁਰਬਾਨਾ ਜਾਉ ਤਿੰਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿੰਨਾ ਕਹਿ ਹਉ ਸਦ ਕੁਰਬਾਨਾ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਨਜੀਤ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਜੀਤ ਉਹ ਰੰਗ ਮਾਲਕ ਚਾੜ ਦੇਵੇ ਜੇ ਕਿਰਪਾ ਉਹ ਕਰੇ ਨਾ ਰੰਗਣ ਵਾਲਾ ਮਾਲਕ ਆਪ ਰੰਗ ਦੇਵੇ ਲਲਾਰੀ ਉਹ ਆਪ ਬਣ ਜਾਏ ਉਹ ਕਿਰਪਾ ਕਰਦੇ ਵੀ ਅਸੀਂ ਸਮਰਪਿਤ ਹੋ ਜਾਈਏ ਕਹਿੰਦੇ ਫਿਰ ਜਦੋਂ ਉਹ ਰੰਗ ਚਾੜਦਾ ਨਾ ਐਸਾ ਰੰਗ ਚਾੜਦਾ ਵੀ ਜੇ ਉਹ ਜਿਹਾ ਵੇਖਿਆ ਹੀ ਨਾ ਹੋਵੇ ਆਖੋ ਸਤਨਾਮ ਐਸਾ ਰੰਗ ਉਹ ਮਾਲਕ ਐਸਾ ਰੰਗ ਚਾੜ ਦਿੰਦਾ ਆਪ ਰੰਗ ਦੇਵੇ ਆਪ ਖੁਸ਼ ਹੋ ਜਾਏ ਤ੍ਰੁੱਟ ਪਵੇ ਅਸੀਂ ਸਮਰਪਿਤ ਕਰ ਹੋ ਜਾਈਏ ਕਹੀਏ ਤਨ ਮਨ ਧਨ ਸਭ ਸੌਂਪ ਗੁਰ ਕੋ ਅਸੀਂ ਤਨ ਮਨ ਧਨ ਭੇਟ ਕਰਨ ਵਾਲੇ ਹੋਈਏ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਫਿਰ ਜਿਨ੍ਹਾਂ ਦੇ ਚੋਲੜੇ ਸਰੀਰ ਜਿਹੜੇ ਨੇ ਰੰਗੇ ਹੋਏ ਨੇ ਨਾ ਜਿਨ ਕੇ ਚੋਲੇ ਰੱਤੜੇ ਪਿਆਰੇ ਕੰਤ ਤਿੰਨਾ ਕੇ ਪਾਸ ਧੂੜ ਤਿੰਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਉਹਨਾਂ ਸਰੀਰਾਂ ਦੀ ਉਹ ਚੋਲੇ ਆ ਸਰੀਰ ਰੂਪੀ ਚੋਲੇ ਜਿਨ੍ਹਾਂ ਦੇ ਰੰਗੇ ਹੋਏ ਨੇ ਅੰਦਰੋਂ ਜਿਹਨੂੰ ਮਾਲਕ ਨੇ ਰੰਗਿਆ ਕਿਰਪਾ ਕੀਤੀ ਹੈ ਤੇ ਕਿਤੇ ਉਹ ਇਹੋ ਜਿਹੇ ਮਿਲ ਜਾਣ ਉਹਨਾਂ ਦੀ ਧੂੜ ਮਿਲ ਜਾਏ ਜਿਹੜੇ ਅੰਦਰੋਂ ਰੰਗੇ ਹੋਏ ਨੇ ਪਰ ਹੁੰਦੇ ਵਿਰਲੇ ਨੇ ਹੈਣ ਵਿਰਲੇ ਨਾਹੇ ਕਣੇ ਫੈਲ ਫੱਕੜ ਸੰਸਾਰ ਕੁੱਟਨ ਮੈਂ ਨਾਨਕ ਕਹੂ ਨਾਰਾਇਣ ਜਿਹੇ ਚੀਤ ਕਰੋੜਾਂ ਚੋਂ ਕੋਈ ਇੱਕ ਅੱਧਾ ਹੁੰਦਾ ਹੈ ਜਿਹੜਾ ਮਨ ਨੂੰ ਰੰਗਣ ਦਾ ਯਤਨ ਕਰਦਾ ਹੈ ਇਹ ਤੇ ਬੜਾ ਔਖਾ ਹੈ ਅੱਜ ਦੇ ਸਮੇਂ ਵਿੱਚ ਮਨ ਨੂੰ ਨਾਮ ਦੀ ਰੰਗਤ ਚੜ੍ਹਨੀ ਤੇ ਜਦੋਂ ਕੋਈ ਗੁਰਸਿੱਖ ਸਤਿਗੁਰੂ ਦੇ ਚਰਨਾਂ ਵਿੱਚ ਢਹਿ ਕੇ ਬੇਨਤੀ ਕਰਦਾ ਤੇ ਫਿਰ ਸਤਿਗੁਰੂ ਜ਼ਰੂਰ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਤੇ ਬਾਰ ਬਾਰ ਸਤਿਗੁਰੂ ਕਹਿੰਦੇ ਨੇ ਵੀ ਉਲਾਮੇ ਮਿਲਦੇ ਨੇ ਭਗਤੀ ਤੋਂ ਹੀਣੇ ਹੋਣ ਕਰਕੇ ਸਾਰੀ ਜ਼ਿੰਦਗੀ ਏਦਾਂ ਹੀ ਲੰਘ ਜਾਂਦੀ ਹੈ ਲਾਂਤਾਂ ਵੀ ਪਾਉਂਦੀ ਬਾਣੀ ਕਿਤੇ ਪਿਆਰ ਨਾਲ ਵੀ ਸਮਝਾਇਆ ਹੈ ਕਿਤੇ ਕਿਤੇ ਸਾਧ ਸੰਗਤ ਫਿਰ ਜਦੋਂ ਨਹੀਂ ਇਸ ਪਾਸੇ ਤੁਰਦੇ ਫਿਰ ਲਾਂਤਾਂ ਵੀ ਪਾਈਆਂ ਨੇ ਕਿਉਂ ਜਨਮ ਵਿਰਥਾ ਜਾ ਰਿਹਾ ਕਿਉਂ ਨਹੀਂ ਸੰਭਾਲ ਕਰਦਾ ਸਮੇਂ ਦੀ ਇਸ ਸਮੇਂ ਨੂੰ ਸੰਭਾਲ ਬਾਰ ਬਾਰ ਸਤਿਗੁਰੂ ਕਹਿੰਦੇ ਤੇ ਜਿਹਨਾਂ ਨੇ ਸਮਾਂ ਲੰਘਾ ਲਿਆ ਫਿਰ ਪਛਤਾਵੇ ਤੋਂ ਬਿਨਾਂ ਹੋਰ ਕੁਛ ਨਹੀਂ ਕਬੀਰ ਲੁੱਟਣਾ ਹੈ ਤੋ ਲੁੱਟ ਲੈ ਰਾਮ ਨਾਮ ਹੈ ਲੂਟ ਫਿਰ ਪਾਸ਼ਾ ਪਛਤਾਹੋਂਗੇ ਜਾਂ ਪ੍ਰਾਣ ਜਾਹੇਂਗੇ ਵੇਖੋ ਪ੍ਰੇਮ ਦੀ ਗੱਲ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮੈਂ ਉਹਨਾਂ ਦੀ ਗੱਲ ਕਰਦਾ ਸੀ ਵੀ ਉਹਨਾਂ ਦਾ ਸੇਵਾਦਾਰ ਗੁਰਮੁਖ ਸਿੰਘ ਉੜੀਸਾ ਉਹਦਾ ਤੇ ਸੰਬੰਧ ਵੀ ਨਹੀਂ ਸੀ ਕੋਈ ਪਰ ਕਿਤੋਂ ਦਾ ਸੀ ਪਰ ਪੰਜਾਬ ਆਇਆ ਬਾਣੀ ਪੜ੍ਹਦਾ ਰਿਹਾ ਸੇਵਕ ਬਣ ਗਿਆ ਸੇਵਕ ਤੋਂ ਹੌਲੀ 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 ਅਰਦਲੀ ਦੀ ਸੇਵਾ ਗੜਵਾ ਚੁੱਕਿਆ ਕਰੇ ਨਾਲ ਨਾਲ ਗੜਵਾ ਨਾਲ ਨਾਲ ਹੁੰਦਾ ਸੀ ਹੁਣ ਆਮ ਤੁਸੀਂ ਵੇਖੋਗੇ ਮਹਾਤਮਾ ਗੜਵਾ ਰੱਖ ਕਈ ਬੰਦੇ ਇਹਦੇ ਵਾਸਤੇ ਵੀ ਇਤਰਾਜ਼ ਕਰਦੇ ਨੇ ਗੜਵੇ ਰੱਖਣ ਦੀ ਕੀ ਲੋੜ ਹੈ ਹੁਣ ਜਦੋਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਕੀ ਪਤਾ ਕਦੋਂ ਕਿੱਥੇ ਜਾਣਾ ਪੈ ਜੇ ਮੱਥਾ ਟੇਕਣਾ ਫਿਰ ਪਾਣੀ ਉਡੀਕਦੇ ਰਹੋ ਕਾਹਦੇ ਲਈ ਹੈ ਵੀ ਹੱਥ ਸੁੱਚੇ ਰਹਿਣ ਹਰ ਵੇਲੇ ਪੈਰ ਧੋਤੇ ਜਾ ਸਕਣ ਹੋਰ ਗੜਵਾ ਕਾਹਦੇ ਲਈ ਹੁੰਦਾ ਹੈ ਫਿਰ ਮਾੜਾ ਹੈ ਵੀ ਜੇ ਇਸੇ ਗੜਵੇ 'ਚ ਲੋਕਾਂ ਨੂੰ ਪਾਣੀ ਕਰ ਕਰਕੇ ਦੇਈ ਜਾਓ ਫਿਰ ਮਾੜਾ ਹੈ ਵੀ ਲੈ ਵੀ ਆ ਗੜਵੇ ਵਾਲਾ ਪਾਣੀ ਪੀ ਲਾ ਤੇਰਾ ਪਾਰ ਉਤਾਰਾ ਹੋ ਜਾਏ ਫਿਰ ਨਹੀਂ ਕੰਮ ਠੀਕ ਤੇ ਓਦਾਂ ਤੇ ਹੱਥ ਸੁੱਚੇ ਕਰਨ ਵਾਸਤੇ ਆ ਗੜਵਾ ਹੁਣ ਟਾਈਮ ਤੇ ਨਹੀਂ ਇੰਤਜ਼ਾਮ ਹੁੰਦਾ ਹੱਥ ਧੋ ਲਓ ਪੈਰ ਧੋ ਲਓ ਇਸ ਵਾਸਤੇ ਹੀ ਹੈ ਫਿਰ ਆਪਣੇ ਹਿਸਾਬ ਨਾਲ ਹਰੇਕ ਬੰਦਾ ਸੋਚਦਾ ਹੈ ਆਪਣੇ ਹਿਸਾਬ ਨਾਲ ਅਰਥ ਕੱਢਦਾ ਕਿੱਡੀ ਵੱਡੀ ਮਹਾਨ ਸੇਵਾ ਵੀ ਮਿਲੀ ਤੇ ਸੇਵਾ ਤੋਂ ਬਾਅਦ ਫਿਰ ਇੱਕੋ ਵਾਰੀ ਗਿਆ ਪਿੰਡ ਤੁਸੀਂ ਸੁਣਿਆ ਹੀ ਸੀ ਮੇਰੇ ਤੋਂ ਪਹਿਲਾਂ ਘਰ ਵਾਲੇ ਕਹਿੰਦੇ ਨੇ ਧੱਕੇ ਨਾਲ ਹੀ ਕਹਿੰਦੇ ਇਹਦੇ ਕੇਸ ਕੱਟ ਦੇਣੇ ਜਿਵੇਂ ਭਾਈ ਸੁੱਖਾ ਸਿੰਘ ਦੇ ਜ਼ਿਕਰ ਆਉਂਦਾ ਹੈ ਭਾਈ ਮਹਿਤਾਬ ਸਿੰਘ ਮੀਰਾ ਕੋਟੀਆ, ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਪਿੰਡ ਸੀ ਉਹਦਾ। ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ। ਉਹ ਸੀ ਨਾ ਸਿੰਘ ਦੋ, ਰਾਜਸਥਾਨ ਤੋਂ ਚੱਲੇ ਤੇ ਮੱਸੇ ਦਾ ਸਿਰ ਲੈ ਗਏ, ਵੱਢ ਗਏ। ਸਿੰਘ ਸੂਰਮੇ ਨਜ਼ਰ ਨਾ ਆਏ, ਪਿੱਛੇ ਰਹਿ ਗਈ ਧੂੜ ਉੱਡਦੀ। ਸਾਰਿਆਂ ਦੇ ਵਿੱਚ ਹੀ ਲੈ ਗਏ ਸੀ ਵੱਢ ਕੇ ਸਿਰ ਉਹਦਾ, ਸਾਰਿਆਂ ਵਿੱਚ ਸਿਪਾਹੀ ਪਹਿਰੇਦਾਰ ਏਡੇ ਕਰੜੇ ਅੰਦਰ ਆ ਕੇ। ਜਿੱਥੇ ਦਰਬਾਰ ਸਾਹਿਬ ਪ੍ਰਕਾਸ਼ ਹੈ ਇੱਥੇ ਮੰਜਾ ਡਾਇਆ ਸੀ ਮੱਸੇ ਰੰਗੜ ਨੇ ਆਪਣਾ। ਜਿੱਥੇ 24 ਘੰਟੇ ਕੀਰਤਨ ਹੁੰਦਾ ਇੱਥੇ ਵੇਸਵਾਵਾਂ ਨਾਚ ਕਰਦੀਆਂ ਸੀ ਹਰਿਮੰਦਰ ਸਾਹਿਬ। ਤੇ ਇਹ ਕਹਿੰਦਾ ਹੁੰਦਾ ਸੀ, ਹੈ ਸਿੱਖਾਂ ਚ ਤਾਂ ਮੇਰਾ ਕੋਈ ਇੱਥੋਂ ਪਲੰਗਾ ਚੁਕਾ ਸਕਦਾ ਹੈ ਕਿਸੇ ਵਿੱਚ ਹਿੰਮਤ? ਇੱਦਾਂ ਦੀਆਂ ਗੱਲਾਂ ਕਰਦਾ ਹੁੰਦਾ ਸੀ। ਪਰ ਸਿਆਣੇ ਕਹਿੰਦੇ ਨੇ, ਉੱਚਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ। ਕਦੇ ਉੱਚਾ ਨਹੀਂ ਬੋਲਣਾ ਚਾਹੀਦਾ, ਕਦੇ ਹੰਕਾਰ ਵਿੱਚ ਨਹੀਂ ਬੋਲਣਾ ਚਾਹੀਦਾ। ਕੋਈ ਉੱਚਾ ਨਾ ਬੋਲੋ, ਕੋਈ ਪਤਾ ਨਹੀਂ ਕਿਹੜੇ ਸਮੇਂ ਕੀ ਹੋ ਜਾਣਾ। ਨਦਰ ਪੁੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਇੱਥੇ ਬੜੇ ਬੜੇ ਰਾਜੇ ਮਹਾਰਾਜੇ ਭਿਖਾਰੀ ਬਣਦੇ ਵੇਖੇ ਨੇ। ਕਿਸੇ ਦੇ ਮੁੰਡੇ ਦੀ ਗੱਲ ਹੋ ਜਾਏ ਨਾ, ਲੋਕ ਨਾ ਮੂੰਹ ਜੋੜ ਜੋੜ ਗੱਲਾਂ ਕਰਦੇ, ਵੇਖੋ ਇਹਦੇ ਮੁੰਡੇ ਨੇ ਆਹ ਕੀਤਾ। ਕਿਸੇ ਦੀ ਲੜਕੀ ਦੀ ਕੋਈ ਗੱਲ ਮਾੜੀ ਮੋਟੀ ਹੋ ਜਾਏ, ਨੂੰਹ ਧੀ ਬੱਚੀਆਂ ਨੇ ਕੋਈ ਨਾ ਕੋਈ ਗੱਲ ਹੋ ਜਾਏ ਤੇ ਮਾੜੀ ਜੀ ਹੈ ਨਾ, ਜੇ ਰਾਈ ਜਿੰਨੀ ਤੇ ਪਹਾੜ ਜਿੰਨੀ ਲੋਕਾਂ ਨੂੰ ਦੱਸਦੇ ਫਿਰਨਗੇ। ਵੇਖਿਆ ਉਹਦੇ ਨਾਲ ਆਹ ਬਣੀ, ਉਹਦਾ ਮੁੰਡਾ ਇੱਦਾਂ ਦਾ ਨਿਕਲਿਆ, ਉਹਦੀ ਧੀ ਇੱਦਾਂ ਦੀ, ਉਹ ਇੱਦਾਂ ਦੀਆਂ ਗੱਲਾਂ ਜ਼ਰੂਰ ਕਰਦੇ ਆ। ਪਰ ਯਾਦ ਰੱਖੋ, ਉੱਚਾ ਨਾ ਬੋਲੀਏ। ਜਿਹੜਾ ਗੋਦੀ ਚੱਕੀ ਫਿਰਨਾ, ਕੀ ਪਤਾ ਇਹਨੇ ਕਿੱਦਾਂ ਦਾ ਨਿਕਲਣਾ ਹੈ। ਆ ਜਿਹੜਾ ਪੋਤਰਾ ਗੋਚ ਚੁੱਕਿਆ, ਪੋਤਰੀ ਚੁੱਕੀ ਹੈ, ਕੀ ਪਤਾ ਕਿੰਨੇ ਤੇਰੀ ਪੱਗ ਮਿੱਟੀ ਚ ਮਿਲਾ ਦੇਣੀ। ਕਦੇ ਨਹੀਂ ਇਹ ਅਰਦਾਸ ਕਰਨੀ ਚਾਹੀਦੀ, ਸੱਚੇ ਪਾਤਸ਼ਾਹ ਸਾਰਿਆਂ ਦੇ ਪਰਦੇ ਢੱਕੀ ਰੱਖੋ, ਸਭ ਦੇ ਬੱਚੇ ਲਾਇਕ ਹੋਣ, ਕਿਸੇ ਦੁਸ਼ਮਣ ਨਾਲ ਨਾ ਬਣੇ। ਇਦਾਂ ਦੀ ਅੰਦਰੋਂ ਅਰਦਾਸ ਕਰਨੀ ਚਾਹੀਦੀ। ਪਰ ਇੱਥੇ ਤੇ ਲੋਕ ਵੇਖਦੇ ਆ ਵੀ ਕੋਈ ਗੱਲ ਤੇ ਹੋਵੇ, ਮਾੜੀ ਜੀ ਸਾਹਮਣੇ ਆਏ ਤੇ ਸਹੀ, ਰਾਈ ਦਾ ਪਹਾੜ ਬਣਾਉਣ ਲੱਗਿਆਂ ਦੇਰ ਥੋੜਾ ਲਾਉਂਦੇ ਨੇ। ਮਾੜੀ ਜੀ ਗੱਲ ਹੋਵੇ ਸੀ ਫਿਰ ਕਿੰਨੀ ਕਿੰਨੀ ਵਧਾ ਕੇ ਅਸੀਂ ਦੱਸਣ ਦਾ ਯਤਨ ਕਰਨੇ ਆ। ਸੰਗਤ ਜੀ ਹਮੇਸ਼ਾ ਯਤਨ ਕਰਨਾ ਚਾਹੀਦਾ, ਡਰ ਕੇ ਉੱਚਾ ਨਾ ਬੋਲੀਏ। ਕੋਈ ਪਤਾ ਨਹੀਂ ਕੀ ਕਦੋਂ ਕੈਸੀ ਖੇਡ ਵਰਤ ਜਾਣੀ ਹੈ। ਤੇ ਹੋਇਆ ਕੀ, ਉਹ ਸੁੱਖਾ ਸਿੰਘ ਸੀ ਨਾ, ਤੇ ਉਹ ਵੀ ਇਸੇ ਤਰ੍ਹਾਂ ਅੰਮ੍ਰਿਤਧਾਰੀ ਹੋ ਕੇ ਆਇਆ ਸਿੰਘ ਸੱਜ ਕੇ। ਉਹਦੇ ਉਹਨਾਂ ਦੇ ਪਰਿਵਾਰ ਨੇ ਵੀ ਏਦਾਂ ਹੀ ਕੀਤਾ, ਉਹਨਾਂ ਨੇ ਤੇ ਕੇਸ ਕੱਟ ਦਿੱਤੇ ਸੀ। ਇਹ ਭਾਈ ਗੁਰਮੁਖ ਸਿੰਘ ਦੇ ਤੇ ਕੇਸ ਨਹੀਂ ਸੀ ਕੱਟੇ, ਰਾਤ ਨੂੰ ਹੀ ਦੱਸ ਦਿੱਤਾ ਉਹਦੀ ਭਰਜਾਈ ਨੇ, ਤੇ ਭੱਜ ਆਇਆ, ਛੱਡ ਕੇ ਹੀ ਆ ਗਿਆ, ਮੁੜ ਕੇ ਪਿੰਡ ਨਹੀਂ ਵੜਿਆ। ਇਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਸੇਵਾਦਾਰ ਹੈ। ਤੇ ਉਹ ਭਾਈ ਸੁੱਖਾ ਸਿੰਘ ਜਦੋਂ ਉਹਨੇ ਵੇਖਿਆ ਸਵੇਰੇ ਤੇ ਕੇਸ ਹੈ ਹੀ ਨਹੀਂ ਸਿਰ ਤੇ, ਕੋਈ ਖਾਣ ਦੇ ਵਿੱਚ ਬੇਹੋਸ਼ੀ ਵਾਲੀ ਚੀਜ਼ ਪਾ ਦਿੱਤੀ, ਬੇਹੋਸ਼ ਹੋ ਗਿਆ, ਉਹਨੂੰ ਸੁੱਧ ਬੁੱਧ ਨਹੀਂ ਰਹੀ। ਸਵੇਰੇ ਵੇਖਿਆ ਤੇ ਕੇਸ ਕਤਲ ਹੋਏ ਪਏ ਨੇ, ਸ੍ਰੀ ਸਾਹਿਬ ਦੀ ਲਾਹੀ ਪਈ ਹੈ। ਉਸੇ ਵੇਲੇ ਫਿਰ ਉਹਨੇ ਖੂਚ ਛਾਲ ਮਾਰ ਦਿੱਤੀ ਸੀ, ਖੂਚ ਤੇ ਪਾਣੀ ਸੀ ਘੱਟ, ਤੇ ਖੂਹ ਦੇ ਵਿੱਚ ਛਾਲ ਮਾਰੀ। ਪਿੱਛੇ ਇੱਕ ਸਿੰਘ ਸੰਗਤ ਲੋਕ ਚਲੇ ਗਏ, ਬਾਹਰ ਨਿਕਲਿਆ ਸੁੱਖਾ ਸਿੰਘ, ਕਹਿੰਦਾ ਮੈਂ ਮਰ ਜਾਗਾ, ਮੈਂ ਬਾਹਰ ਨਹੀਂ ਆਉਣਾ, ਮੈਂ ਬਾਹਰ ਨਹੀਂ ਆਵਾਂਗਾ, ਮੈਂ ਮਰ ਜਾਣਾ, ਮੇਰੀ ਸਿੱਖੀ ਨਹੀਂ ਰਹੀ, ਮੈਂ ਜਿਉਂਗੇ ਕੀ ਲੈਣਾ ਹੈ, ਮੈਂ ਕਿਹੜਾ ਮੂੰਹ ਵਿਖਾਵਾਂਗਾ ਆਪਣੇ ਸਤਿਗੁਰਾਂ ਨੂੰ, ਕਿਹੜਾ ਮੂੰਹ ਵਿਖਾਵਾਂਗਾ ਪੰਥ ਨੂੰ, ਸੰਗਤ ਸਾਹਮਣੇ ਜਾਵਾਂਗਾ ਕਿਵੇਂ, ਮੇਰੇ ਕੇਸ ਕਤਲ ਕਰ ਦਿੱਤੇ ਇਸ ਜੀਵਨ ਤੇ, ਮਰ ਜਾਣ ਭਲੋ ਰੇ, ਮਰ ਜਾਣਾ ਹੀ ਚੰਗਾ ਹੈ, ਤੂੰ ਤੇ ਸਿੱਖੀ ਨਹੀਂ ਰਹੀ ਤੇ ਰਹਿ ਕੀ ਗਿਆ ਮੇਰੇ ਬੱਲੇ ਤੇ। ਕਹਿੰਦੇ ਨੇ ਫਿਰ ਇੱਕ ਸਿੰਘ ਆਇਆ, ਕਹਿੰਦੇ ਓਏ ਕਿਉਂ ਬੁਜਦਾਂ ਵਾਲੀ ਮੌਤ ਮਰਨ ਲੱਗਾ ਹੈ, ਸੁੱਖਾ ਸਿਆ ਓਏ ਨਿਕਲ ਬਾਹਰ, ਜੇ ਮਰਨਾ ਹੀ ਹੈ ਐਸੀ ਮਰਨੀ ਮਰ ਜਾ, ਦੁਨੀਆ ਤੇਰੀਆਂ ਬਾਤਾਂ ਪਾਵੇ। ਲੋਕ ਆਖਣ ਵੀ ਕੋਈ ਆਇਆ ਸੀ, ਕੁਛ ਐਸਾ ਕਰਕੇ ਜਾ, ਆਹ ਕੀ ਢੰਗ ਹੋਇਆ ਵੀ ਤੂੰ ਮਰਨ ਲੱਗਾ ਹੈ ਡੁੱਬ ਕੇ, ਆ ਜਾ ਬਾਹਰ, ਫਿਰ ਮਨ ਦੇ ਚਰਨਾਂ 'ਚ ਚੱਲਿਆ ਜਾ, ਅੰਮ੍ਰਿਤ ਦੀ ਦਾਤ ਮਿਲ ਜਾਏਗੀ, ਐਸੀ ਕਰਨੀ ਕਰਕੇ ਜਾ, ਦੁਨੀਆ ਫਿਰ ਯਾਦ ਕਰੇ। ਫਿਰ ਜਦੋਂ ਰਾਜਸਥਾਨ ਖਬਰ ਪਹੁੰਚੀ ਸੀ ਨਾ ਵੀ ਇੱਦਾਂ ਮੱਸਾ ਕਰ ਰਿਹਾ, ਜਦੋਂ ਆਖਿਆ ਉੱਥੇ ਕੋਈ, ਤੇ ਸੁੱਖਾ ਸਿੰਘ ਨੂੰ ਚੇਤਾ ਆ ਗਿਆ ਕਿ ਉਹਨੇ ਫਿਰ ਉਸ ਵੇਲੇ ਖਲੋ ਗਿਆ ਸੀ ਉੱਠ ਕੇ। ਮਹਿਤਾਬ ਸਿੰਘ ਵੀ ਹੋਇਆ ਖਲੋਤਾ, ਉੱਠ ਕੇ ਖਲੋ ਗਿਆ, ਤੇ ਸੁੱਖਾ ਸਿੰਘ ਵੀ ਹੱਥ ਜੋੜ ਕੇ ਕਹਿੰਦੇ ਨੇ, ਖਾਲਸਾ ਜੀ ਅਰਦਾਸ ਕਰਕੇ ਸਾਡੀ ਡਿਊਟੀ ਲਾ ਕੇ ਭੇਜੋ, ਆਖੋ ਸਤਨਾਮ। ਤੇ ਨਾਲ ਹੀ ਕਹਿਤਾ, ਜਾਂ ਤੇ ਮਰ ਜਾਂਗੇ, ਜਾਂ ਸਿਰ ਲਵਾ ਕੇ ਆਵਾਂਗੇ, ਜਾਂ ਫਿਰ ਉਹਦਾ ਸਿਰ ਵੀ ਨਾਲ ਲੈ ਕੇ ਆਵਾਂਗੇ। ਇਹ ਕਿਹਾ ਸੀ, ਜਾਂ ਆਪਣਾ ਸਿਰ ਵੀ ਲਵਾਵਾਂਗੇ, ਜਾਂ ਉਹਦਾ ਸਿਰ ਵੀ ਲੈ ਆਵਾਂਗੇ ਨਾਲ ਹੀ। ਫਿਰ ਇਹਨਾਂ ਦੇ ਸਿੱਖ ਜਜ਼ਬੇ ਵਾਲੇ ਭਾਵਨਾ ਵਾਲੇ ਤੇ ਗੁਰਮੁਖ ਸਿੰਘ ਦੇ ਕੇਸ ਕਤਲ ਹੋਣੇ ਸਨ ਆ ਗਿਆ ਫਿਰ ਇੰਨੀ ਸੇਵਾ ਕੀਤੀ ਇੰਨਾ ਪਿਆਰ ਸੀ ਮੈਂ ਅਰਜ਼ ਕਰਕੇ ਪੁੱਛਣਾ ਚਾਹੁੰਦਾ ਗੁਰਮੁਖੋ ਅੱਜ ਕੱਲ੍ਹ ਬੜੇ ਲੋਕ ਆਖਦੇ ਆ ਕਿਹੜੇ ਸੰਤ ਹੁੰਦੇ ਨੇ ਕਿਹੜੇ ਬੜੇ ਏਦਾਂ ਦੀਆਂ ਗੱਲਾਂ ਸਾਡੇ ਪੰਥ ਦੇ ਵਿੱਚ ਕਈ ਲੋਕ ਕਰਦੇ ਨੇ ਅਖੇ ਜੀ ਇਹ ਤੇ ਲੁੱਟ ਕੇ ਖਾ ਗਏ ਨੇ ਇਹਨਾਂ ਨੇ ਬਰਬਾਦ ਕਰ ਦਿੱਤਾ ਹੈ ਇਸ਼ਤਿਹਾਰ ਛਪਾ ਛਪਾ ਕੇ ਲਾਣਗੇ ਪੰਥ ਬਚਾਓ ਬਾਬੇ ਭਜਾਓ ਜੇ ਬਾਬੇ ਭਜਾ ਦਿਆਂਗੇ ਕਹਿੰਦੇ ਫਿਰ ਪੰਥ ਬਚ ਜਾਏਗਾ ਪਰ ਮੈਂ ਵੇਖੋ ਅਰਜ਼ ਕਰਕੇ ਬੇਨਤੀ ਕਰਕੇ ਪੁੱਛਣਾ ਚਾਹੁੰਦਾ ਵੇਖੋ ਤੇ ਸਹੀ ਗੁਰੂ ਘਰ ਦੇ ਮਹਾਂਪੁਰਖਾਂ ਦੀ ਸੇਵਾ ਤੁਸੀਂ ਜਿੰਨੇ ਇਤਿਹਾਸਕ ਸਥਾਨ ਨੇ ਇਤਿਹਾਸਕ ਸਥਾਨਾਂ ਤੇ ਜਾਓਗੇ ਤੇ ਤੁਸੀਂ ਪੁੱਛੋਗੇ ਵੀ ਗੋਲਕ ਤੇ ਜ਼ਰੂਰ ਐਸ ਜੀ ਪੀ ਸੀ ਦੀ ਪਈ ਹੈ ਪਰ ਇਹ ਬਣਾਇਆ ਕਿੰਨੇ ਹੈ ਤੇ ਕਹਿਣਗੇ ਜੀ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਜਿਹੜੇ ਵੀ ਗੁਰਦੁਆਰੇ ਮੈਂ ਪਿੱਛੇ ਜੇ ਦਿੱਲੀ ਪ੍ਰੋਗਰਾਮ ਪੰਜ ਦਿਨ ਕਰਕੇ ਆਏ ਬਾਬਾ ਹਰਬੰਸ ਸਿੰਘ ਦੀ ਯਾਦ ਵਿੱਚ ਤੇ ਜਦੋਂ ਬਾਬਾ ਹਰਬੰਸ ਸਿੰਘ ਸਰੀਰ ਵਿੱਚ ਸਨ ਮੈਂ ਉਦੋਂ ਵੀ ਦਿੱਲੀ ਵਿੱਚ ਕਿਹਾ ਸੀ ਮੈਂ ਕਿਹਾ ਗੁਰਮੁਖੋ ਜੇ ਗੁਰੂ ਨਾਨਕ ਦੇ ਘਰ ਦੀ ਕਰਾਮਾਤ ਵੇਖਣੀ ਹੈ ਨਾ ਕਰਾਮਾਤ ਲੋਕ ਕਹਿੰਦੇ ਨੇ ਕਰਾਮਾਤ ਵਿਖਾਓ ਕਰਾਮਾਤ ਕੀ ਹੈ ਮੈਂ ਅਰਜ਼ ਕਰਦਾ ਕਿ ਜੇ ਜਿਉਂਦੀ ਜਾਗਦੀ ਕਰਾਮਾਤ ਵੇਖਣੀ ਹੈ ਉਦੋਂ ਮੈਂ ਕਿਹਾ ਦਿੱਲੀ ਬਾਬਾ ਹਰਬੰਸ ਸਿੰਘ ਦੇ ਦਰਸ਼ਨ ਕਰ ਲਓ ਇਹ ਜਿਉਂਦੀ ਜਾਗਦੀ ਕਰਾਮਾਤ ਹੀ ਹੈ ਹੈਰਾਨ ਹੋ ਜਾਓਗੇ ਮੈਂ ਗਿਣਨ ਲੱਗ ਪਿਆ ਗੁਰਦੁਆਰੇ ਗਿਣੇ ਨਹੀਂ ਜਾਂਦੇ ਇੰਨੇ ਗੁਰਦੁਆਰਿਆਂ ਦੀ ਸੇਵਾ ਕਰਾਈ ਹੈ ਸੰਗਤ ਦਾ ਸੰਗਤ ਨੇ ਹਿੰਮਤ ਪਰ ਵੇਖੋ ਕਿੱਡੀ ਵੱਡੀ ਦ੍ਰਿੜਤਾ ਨਾਲ ਕੋਈ ਅੰਤ ਨਹੀਂ ਇੰਨੇ ਗੁਰਦੁਆਰਿਆਂ ਦੀ ਕਾਰ ਸੇਵਾ ਮਹਾਂਪੁਰਖਾਂ ਨੇ ਕਰਾਈ ਤੇ ਸਾਧ ਸੰਗਤ ਜਿਉਂਦੇ ਜਿਉਂਦੀ ਜਾਗਦੀ ਕਰਾਮਾਤ ਹੁੰਦੀ ਹੈ ਉਹ ਸਾਧੂ ਦਾ ਜੀਵਨ ਜੋ ਹੋ ਹੀ ਨਹੀਂ ਸਕਦਾ ਜਿੱਥੇ ਸਰਕਾਰਾਂ ਹੱਥ ਖੜੇ ਕਰ ਦਿੰਦੀਆਂ ਨੇ ਉੱਥੇ ਜਾ ਜਾ ਕੇ ਲੰਗਰ ਲਾ ਦਿੰਦੇ ਨੇ ਸੰਗਤ ਦੇ ਸਹਿਯੋਗ ਨਾਲ ਹੱਲਾ ਸ਼ੇਰੀ ਦੇਣੀ ਸਾਡੇ ਪਿੱਛੇ ਤੇ ਸਾਡਾ ਪਰਿਵਾਰ ਨਹੀਂ ਤੁਰਦਾ ਉਹ ਲੱਖਾਂ ਨੂੰ ਨਾਲ ਲੈ ਕੇ ਤੁਰ ਪੈਂਦੇ ਨੇ ਵੀ ਚਲੋ ਚੱਲੀਏ ਆਪਾਂ ਉੱਥੇ ਲੰਗਰ ਲਾ ਕੇ ਆਉਂਦੇ ਹਾਂ ਚਲੋ ਆਪਾਂ ਫਲਾਣੇ ਥਾਂ ਤੇ ਆਹ ਕਾਰਜ ਕਰਨਾ ਤੇ ਉਹਨਾਂ ਦੀ ਮੰਨੀ ਜਾਂਦੀ ਹੈ ਸੁਣੀ ਜਾਂਦੀ ਹੈ ਗੱਲ ਫਿਰ ਬਣਦੀ ਹੈ ਗੁਰਮੁਖੋ ਇਸ ਕਰਕੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਤੇ ਕੁਰਬਾਨੀਆਂ ਦੀ ਗੱਲ ਜੇ ਕੀਤੀ ਜਾਏ ਅੱਜ ਲੋਕ ਕਹਿੰਦੇ ਆ ਬਾਬੇ ਭਜਾਓ ਪੰਥ ਬਚਾਓ ਜੇ ਛਾਤੀਆਂ 'ਚ ਗੋਲੀਆਂ ਖਾਧੀਆਂ ਤੇ ਤਾਂ ਵੀ ਆ 5-6 ਜੂਨ ਲੰਘ ਕੇ ਹੀ ਹਟਿਆ ਤਾਂ ਵੀ ਅੱਗੇ ਹੀ ਰਹੇ ਮਹਾਂਪੁਰਖ ਤਾਂ ਵੀ ਮਹਾਤਮਾ ਅੱਗੇ ਰਹੇ ਜਦੋਂ ਜਦੋਂ ਵੀ ਕੌਮ ਵਿੱਚ ਲੋੜ ਪਈ ਹੈ ਅਮਰ ਸੰਚਾਰ ਦੀ ਗੱਲ ਕਰ ਲਓ ਪ੍ਰਚਾਰ ਦੀ ਗੱਲ ਕਰ ਲਓ ਜਿੱਥੇ ਕਿਤੇ ਤੇ ਹਾਂ ਇਸ ਗੱਲ ਵਿੱਚੋਂ ਇਸ ਗੱਲ ਤੋਂ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ ਵੀ ਸੰਤ ਜਾਂ ਬਾਬੇ ਇਸ ਸ਼ਬਦ ਦੇ ਹੇਠਾਂ ਪਖੰਡ ਵੀ ਬਹੁਤ ਚੱਲੇ ਇਸ ਗੱਲ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਇਹ ਸੱਚਾਈ ਹੈ ਪਰ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਦੁਨੀਆ 'ਚ ਸਾਰੇ ਹੀ ਇੱਕੋ ਜਿਹੇ ਹੈ ਜਾਂ ਸਾਰੇ ਹੀ ਮਾੜੇ ਹੈ ਜਾਂ ਸਾਰੇ ਹੀ ਇਹ ਨਹੀਂ ਗੱਲ ਕਹੀ ਜਾ ਸਕਦੀ ਨਹੀਂ ਗੁਰਮੁਖੋ ਇਹ ਨਹੀਂ ਕਹਿਣਾ ਚਾਹੀਦਾ ਕਦੇ ਵੀ ਤੇ ਬਾਬਾ ਗੁਰਬਚਨ ਸਿੰਘ ਜੀ ਕੈਸੇ ਹੋਣਗੇ ਮੈਨੂੰ ਦੱਸੋ ਪਿਓ ਨੇ ਸਾਰਾ ਕੁਝ ਪੁੱਤਰ ਨੂੰ ਦਿੱਤਾ ਹੁੰਦਾ ਹੈ ਜ਼ਮੀਨ ਜਾਇਦਾਦ ਦਿੰਦਾ ਹੈ ਸਾਰੀ ਜ਼ਿੰਦਗੀ ਮੋਢਿਆਂ ਤੇ ਚੁੱਕ ਕੇ ਖਣਾਉਂਦਾ ਹੈ ਪੁੱਤਰ ਨਹੀਂ ਛਾਲ ਮਾਰਦਾ ਅੱਗ ਵਿੱਚ ਜਿਹਦੇ ਪਿੱਛੇ ਅੱਜ ਲੋਕ ਮਰਦੇ ਪਏ ਨੇ ਉਹਦੀ ਕਿੰਨੀ ਕਮਾਈ ਹੋਏਗੀ ਜਦੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਅੰਤਮ ਸੰਸਕਾਰ ਹੋਣ ਲੱਗਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਤੇ ਤੁਸੀਂ ਸੁਣਿਆ ਹੀ ਸੀ ਕਿ ਇਸ਼ਨਾਨ ਵੀ ਕੀਤਾ ਜਪਜੀ ਸਾਹਿਬ ਵੀ ਪੜ੍ਹਿਆ ਕੀਰਤਨ ਸੋਹਿਲਾ ਵੀ ਆਪਣਾ ਆਪ ਹੀ ਪੜ੍ਹ ਲਿਆ ਕੀਰਤਨ ਸੋਹਿਲਾ ਪੜ੍ਹ ਕੇ 15-20 ਕਦਮਾਂ ਪਿੱਛੇ 20 ਫੁੱਟ ਜਾ ਕੇ ਤੇ ਵੇਖਣ ਵਾਲਿਆਂ ਨੂੰ ਸਾਰੇ ਆਲੇ ਦੁਆਲੇ ਸਨ ਤੇ ਛਾਲ ਮਾਰ ਦਿੱਤੀ ਔਰ ਜ਼ੋਰ ਨਾਲ ਛਾਲ ਮਾਰੀ ਵੀ ਵਿਚਾਲੇ ਡਿੱਗਣਾ ਚਾਹੀਦਾ ਇਹ ਨਹੀਂ ਵੀ ਫੜ ਕੇ ਬਾਹਰ ਕੱਢ ਲੈਣ ਮੈਨੂੰ ਨਾਲ ਹੀ ਚੱਲਿਆ ਗਿਆ ਗੁਰਮੁਖ ਨਾਲ ਹੀ ਚੱਲਿਆ ਕਈ ਲੋਕ ਨੇੜੇ ਹੋ ਜਾਂਦੇ ਨੇ ਸ਼ਰਧਾ ਘੱਟ ਜਾਂਦੀ ਹੈ ਪਰ ਅਸਲ ਗੱਲ ਤੇ ਫੇਰ ਆ ਨੇੜੇ ਨੇੜਤਾ ਹੋਵੇ ਤੇ ਸ਼ਰਧਾ ਵਧੇ ਆਖੋ ਸਤਨਾਮ ਭਾਵਨਾ ਚ ਵਾਧਾ ਹੋਵੇ ਪਿਆਰ ਚ ਵਾਧਾ ਹੋਵੇ ਪਰ ਇਹ ਤਾਂ ਹੋਏਗਾ ਜੇ ਜੀਵਨ ਹੋਏਗਾ ਅੱਗੇ ਕਮਾਈ ਹੋਏਗੀ ਬੰਦਗੀ ਹੋਏ ਫਿਰ ਵਾਧਾ ਹੋਏਗਾ ਫਿਰ ਪਿਆਰ ਹੋਰ ਵੱਧ ਜਾਏਗਾ ਤੇ ਵੇਖੋ ਜੇ ਮਰੇ ਮਰ ਰਹੇ ਨੇ ਲੋਕ ਛਾਲ ਮਾਰ ਦਿੱਤੀ ਚਿਖਾ ਚ ਤੇ ਕਿੰਨਾ ਪਿਆਰ ਕਰਦੇ ਹੋਣਗੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਕੈਸੀ ਸ਼ਖਸੀਅਤ ਹੋਣਗੇ ਸੋ ਇਸ ਕਰਕੇ ਬੜੇ ਬੜੇ ਕਮਾਈਆਂ ਵਾਲੇ ਗੁਰਮੁਖ ਸਾਧੂ ਹੋਏ ਰੰਗੇ ਹੋਏ ਹੋਏ ਇੰਨਾ ਪਿਆਰ ਕਰਨ ਵਾਲੇ ਫਿਰ ਸਤਿਗੁਰੂ ਵੀ ਕਿਰਪਾ ਕਰਦੇ ਨੇ ਜਦੋਂ ਕੋਈ ਇੰਨਾ ਪਿਆਰ ਕਰਦਾ ਹੈ ਕਾਬਲ ਤੋਂ ਸੰਗਤ ਚੱਲੀ ਲਖਨਊ ਰੁਕੀ। ਲਖਨਊ ਦੇ ਵਿੱਚ ਇੱਕ ਬਾਗ ਵਿੱਚ ਰੁਕੇ, ਉੱਥੇ ਇੱਕ ਮਾਲੀ ਸੀ। ਮਾਲੀ ਨੇ ਸਾਰੀ ਸੰਗਤ ਨੂੰ ਅੰਬ ਛਕਾਏ, ਜਿਵੇਂ ਅੱਜ ਕੱਲ ਆ ਰਹੇ ਨੇ ਬਾਜ਼ਾਰਾਂ ਚ ਅੰਬਾਂ ਦਾ ਬਾਗ ਸੀ ਤੇ ਅੰਬ ਸਾਰੀ ਸੰਗਤ ਨੂੰ ਛਕਾਏ, ਬੜੇ ਖੁਸ਼ ਹੋਏ ਸਾਰੇ। ਉਸ ਵੇਲੇ ਇੱਕ ਟੋਕਰਾ ਭਰ ਕੇ ਨਾ ਅੰਬਾਂ ਦਾ ਫਲ, ਵੀ ਲਓ ਇਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਚ ਅੰਮ੍ਰਿਤਸਰ ਸਾਡੀ ਭੇਟਾ ਰੱਖ ਦਿਓ। ਭੇਟਾ ਰੱਖਣ ਵਾਸਤੇ ਫੜਾ ਤੇ ਉਹ ਹੁਣ ਅੰਬ ਲੈ ਕੇ ਟੋਕਰੀ ਭਰ ਕੇ ਸੰਗਤਾਂ ਆਈਆਂ। ਸਤਿਗੁਰੂ ਦਾ ਦਰਬਾਰ ਇਹਦਾ ਸਜਿਆ ਹੋਇਆ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਚ ਲਿਆ ਕੇ ਟੋਕਰਾ ਰੱਖਿਆ। ਮਹਾਰਾਜ ਲਖਨਊ ਗਏ, ਉੱਥੇ ਇੱਕ ਮਾਲੀ ਨੇ ਬੜੀ ਸੇਵਾ ਕੀਤੀ ਔਰ ਮਹਾਰਾਜ ਦੱਸ ਨਹੀਂ ਸਕਦੇ ਔਰ ਆਹ ਫਲ ਦਿੱਤੇ। ਖੁਸ਼ ਹੋ ਗਏ ਗੁਰੂ ਅਰਜਨ ਦੇਵ, ਤੁਹਾਡੀ ਬੜੀ ਸੇਵਾ ਕੀਤੀ। ਕਹਿੰਦੇ ਸਤਿਗੁਰੂ ਸੰਗਤ ਦੀ ਇੰਨੀ ਸੇਵਾ ਚਾਅ ਨਾਲ ਕੀਤੀ, ਅਸੀਂ ਦੱਸ ਨਹੀਂ ਸਕਦੇ। ਸੰਗਤ ਜੀ ਤੁਸੀਂ ਖੁਸ਼ ਹੋ? ਕਹਿੰਦੇ ਅਸੀਂ ਖੁਸ਼ ਹਾਂ। ਮਹਾਰਾਜ ਕਹਿੰਦੇ ਫਿਰ ਅਸੀਂ ਵੀ ਖੁਸ਼ ਹਾਂ। ਅੰਬ ਗਿਣ ਲਓ ਕਿੰਨੇ ਨੇ, ਇੰਨੀਆਂ ਹੀ ਕੁਲਾਂ ਤਰ ਜਾਣਗੀਆਂ। ਆਖੋ ਸਤਨਾ, ਇੰਨੀਆਂ ਹੀ ਕੁਲਾਂ। ਹੁਣ ਬੰਦੇ ਕਈ ਸ਼ੰਕਾਵਾਦੀ ਨੇ, ਹੁਣ ਇੱਦਾਂ ਦੀ ਜਦੋਂ ਗੱਲ ਕਰਨੇ ਆ ਨਾ, ਸ਼ਰਧਾਵਾਨ ਦੇ ਤੇ ਦਿਲ ਚ ਜਾਂਦੀ ਵੀ ਹਾਂ ਹੋ ਗਈ ਕਿਰਪਾ। ਸ਼ੰਕਾਵਾਦੀ ਉਸੇ ਵੇਲੇ ਸੋਚਣ ਲੈ, ਇੱਦਾਂ ਕੁਲਾਂ ਕਿਵੇਂ ਤਰ ਜਾਣਗੀਆਂ। ਆਪਣੀ ਆਪਣੀ ਸੋਚ ਹੈ। ਇੱਥੇ ਖਰੌੜਾ ਪਿੰਡ ਹੈ ਨਾ, ਜਦੋਂ ਆਪਾਂ ਜਾਂਦੇ ਹਾਂ ਫਤਿਹਗੜ੍ਹ ਸਾਹਿਬ, ਪਟਿਆਲੇ ਨੂੰ ਜਾਓਗੇ ਤੇ ਪਹਿਲਾ ਹੀ ਪਿੰਡ ਆਏਗਾ, ਪਹਿਲਾ ਜਾਂ ਦੂਜਾ ਹੋਣਾ ਹੈ ਨਹਿਰ ਟੱਪ ਕੇ। ਉੱਥੇ ਤੁਸੀਂ ਵੇਖੋਗੇ ਇੱਕ ਬਜ਼ੁਰਗ ਮਾਤਾ ਨਾ, ਕਿਸੇ ਦੇ ਕੰਡਾ ਚੁੱਭ ਜਾਏ ਤੇ ਉਹ ਕੰਡਾ ਕੱਢ ਦਿੰਦੀ, ਕਿਸੇ ਅੰਦਰ ਸੂਈ ਚਲੀ ਜਾਏ ਉਹ ਵੀ ਕੱਢ ਦਿੰਦੀ। ਮੈਂ ਮਿਲਿਆ ਇੱਕ ਦਿਨ, ਉੱਥੇ ਸੀ ਗਏ ਸਵੇਰੇ 4 ਵਜੇ, ਜਲ ਪਾਣੀ ਛਕਣਾ ਸੀ ਗਵਾਂਢ ਚ। ਮੈਂ ਕਿਹਾ ਤੁਹਾਡੇ ਇੱਥੇ ਇੱਕ ਮਾਤਾ ਰਹਿੰਦੀ ਹੈ, ਮੈਨੂੰ ਮਿਲਾਓ ਖਾਂ ਜਰਾ। ਮੈਂ ਸੁਣਿਆ ਵੀ ਸਾਰੇ ਪੰਜਾਬ ਚ ਕੀ ਦੂਰੋਂ ਦੂਰੋਂ ਲੋਕ, ਕਿਸੇ ਦੇ ਕੰਡਾ ਜ਼ਿਆਦਾ ਅੱਗੇ ਲੰਘ ਜਾਂਦਾ ਨਾ, ਪੈਰ ਚ ਕੰਡਾ ਵੱਜ ਜਾਏ ਤੇ ਅੱਗੇ ਹੀ ਲੰਘ ਜਾਂਦਾ ਕਈ ਵਾਰੀ, ਤੇ ਲੋਕ ਉਹਦੇ ਕੋਲ ਆਉਂਦੇ ਨੇ ਵੀ ਕੰਡਾ ਕੱਢ ਦਿਓ ਮਾਤਾ। ਮੈਂ ਕਿਹਾ ਉਹ ਕਹਿੰਦੇ ਬਜ਼ੁਰਗ ਮਾਤਾ ਹੋ ਗਈ, ਲੈ ਕੇ ਆਉਂਦੇ। ਮੈਨੂੰ ਲੈ ਕੇ ਮਿਲਾਇਆ ਮਾਤਾ ਨੂੰ, ਬਿਰਧ ਹੋ ਗਈ, ਸਰੀਰ ਬਿਰਧ ਬਹੁਤ। ਇਹ ਤਿੰਨ ਚਾਰ ਸਾਲ ਪਹਿਲਾਂ ਦੀ ਗੱਲ, ਉਸ ਤੋਂ ਬਾਅਦ ਤਾਂ ਨਹੀਂ ਮੈਂ ਮਿਲਿਆ। ਤੇ ਮੈਂ ਪੁੱਛਿਆ, ਮੈਂ ਕਿਹਾ ਮਾਤਾ ਜੀ ਤੁਸੀਂ ਦਿਸਦਾ ਹੈ ਵੀ ਕੰਡਾ ਤੁਸੀਂ ਕੱਢ ਦਿੰਦੇ ਹੋ? ਉਹ ਕਹਿੰਦੇ ਜੀ ਇਹ ਮੇਰੇ ਦਿਸਣ ਵਾਲੀ ਜਾਂ ਗੱਲ ਨਹੀਂ ਹੈ, ਤੇ ਬਖਸ਼ਿਸ਼ ਹੈ। ਮੈਂ ਕਿਹਾ ਕਿਵੇਂ? ਕਹਿੰਦੇ ਖੇਤ ਜਾ ਰਹੀ ਸਾਂ ਰੋਟੀ ਲੈ ਕੇ, ਇੱਕ ਮਹਾਤਮਾ ਮਿਲੇ, ਉਹਨਾਂ ਕੰਡਾ ਕੱਢ ਰਹੇ ਨੇ, ਉਹਨਾਂ ਦੇ ਪੈਰ ਚ ਕੰਡਾ ਚੁੱਭਿਆ ਹੋਇਆ ਸੀ, ਫਕੀਰ ਕੋਈ, ਉਹ ਇੱਦਾਂ ਹੱਥ ਨਾਲ ਕੰਡਾ ਕੱਢੇ। ਤੇ ਮੈਂ ਰੋਟੀ ਲੈ ਕੇ ਜਾ ਰਹੀ ਸਾਂ, ਮੈਂ ਆਖਿਆ ਬਾਬਾ ਜੀ ਮੈਂ ਵਿਚਾਰਾ ਔਖਾ ਹੋ ਰਿਹਾ ਬਾਬਾ, ਤੇ ਮੈਂ ਆਖਿਆ ਲਿਆਓ। ਮੈਂ ਕਹਿੰਦੇ ਇੱਕ ਸੂਲ ਵੱਡੀ ਲੈ ਕੇ ਉਹ ਕੰਡੇ ਨੂੰ ਇੱਦਾਂ ਕੱਢਿਆ, ਸੂਲ ਲੈ ਲਈ ਇੱਕ ਸੂਲ ਹੀ ਵੱਡੀ, ਉਹ ਕੰਡਾ ਕੱਢ ਦਿੱਤਾ। ਉਸ ਵੇਲੇ ਆਖਿਆ, ਨਾਲੇ ਪ੍ਰਸ਼ਾਦਾ ਛਕਾ ਦਿੱਤਾ, ਉਹਨੇ ਆਖਿਆ ਬੀਬੀ ਲੈ ਆਹ ਪਾਠ ਤੈਨੂੰ ਦਿੰਦਾ, ਆਹ ਜਾਪ ਕਰ ਲਿਆ ਕਰ, ਹੁਣ ਜਿਹਦੇ ਜਿਹਦਾ ਵੀ ਜਿਹੜਾ ਵੀ ਤੇਰੇ ਕੋਲ ਆ ਜਾਇਆ ਕਰੇਗਾ, ਤੂੰ ਹੱਥ ਹਲਾਈ ਨਾ, ਸੂਈ ਉੱਤੇ ਵੀ ਰੱਖ ਦੇਗੀ, ਕੰਡਾ ਬਾਹਰ ਆ ਜਾਇਆ ਕਰੇਗਾ ਆਪਣੇ ਆਪ। ਇਹ ਸੱਚਾਈ ਹੈ। ਤੁਸੀਂ ਵੇਖੋਗੇ ਹੈਰਾਨ ਹੋ ਜਾਈਦਾ ਵੀ ਲਾਈਨਾਂ ਲੱਗੀਆਂ ਹੁੰਦੀਆਂ ਨੇ ਲੋਕਾਂ ਦੀਆਂ ਲਾਈਨਾਂ। ਬਜ਼ੁਰਗ ਹੋ ਗਈ ਅੱਜ ਤੱਕ ਇੱਕ ਫਕੀਰ ਨੇ ਕਹਿ ਦਿੱਤਾ ਤੇ ਕੰਮ ਕਰਦੀ ਹੈ ਨਾ ਬਖਸ਼ਿਸ਼। ਅੱਜ ਵੀ ਹਰਿਮੰਦਰ ਸਾਹਿਬ ਕਰੋੜਾਂ ਠੀਕ ਹੁੰਦੇ ਨੇ, ਹੁਣ ਵੀ ਦੁੱਖ ਨਿਵਾਰਨ ਸਾਹਿਬ ਠੀਕ ਹੁੰਦੇ ਨੇ, ਦੁੱਖ ਨਿਵਾਰਨ ਸਾਹਿਬ ਹੁਣ ਵੀ ਤੁਸੀਂ ਵੇਖੋਗੇ ਕਿੰਨੇ ਲੋਕ ਨੇ ਅੱਜ ਵੀ, ਜੇ ਉੱਥੇ ਸ਼ਰਧਾ ਨਾਲ ਭਾਵਨਾ ਨਾਲ ਜਾਈਏ। ਆ ਮੇਰੇ ਨਾਲ ਕੈਸੀਓ ਵਜਾਉਂਦਾ ਮੁੰਡਾ ਜਿਹੜਾ ਸਿੰਘ, ਉਹ ਹੁਕਮਨਾਮਾ ਲੈਂਦਾ ਬਾਅਦ ਚ, ਉਹਦੇ ਹੱਥਾਂ ਤੇ ਮੋਹ ਕੇ ਹੋ ਗਏ, ਹੋ ਜਾਂਦੇ ਨੇ ਕਈਆਂ ਦੇ ਹੱਥਾਂ ਤੇ। ਤੇ ਮੈਨੂੰ ਕਹਿੰਦਾ ਬਾਬਾ ਜੀ ਕਈ ਵਾਰੀ ਜਿਹੜੇ ਵੀਡੀਓ ਬਣਾਉਂਦੇ ਨੇ ਨਾ, ਕਲੋਜ਼ ਕਰ ਲੈਂਦੇ ਨੇ, ਮੇਰੇ ਹੱਥ ਫਿਰ ਭੈੜੇ ਲੱਗਦੇ ਨੇ ਹੱਥਾਂ ਦੇ ਉੱਤੇ, ਤੇ ਇਦਾਂ ਭੈੜੇ ਲੱਗਣਗੇ। ਤੇ ਮੈਂ ਕਿਹਾ ਫਿਰ ਹੁਣ ਕੀ ਕਰੀਏ? ਕਹਿੰਦਾ ਜੀ 3-4 ਦਿਨ ਚਾਹੀਦੇ ਨੇ, ਡਾਕਟਰ ਕਹਿੰਦੇ ਨੇ ਵੀ ਇਹਨੂੰ ਕੱਢਾਂਗੇ, ਇਹਦੀਆਂ ਜੜ੍ਹਾਂ ਹੁੰਦੀਆਂ ਨੇ ਅੱਗੇ, ਉਹਨਾਂ ਨੂੰ ਅਸੀਂ ਕੱਢਾਂਗੇ, ਤੇ ਜੜ੍ਹਾਂ ਕੱਟ ਕੇ ਫਿਰ ਇਹਦੇ ਤੇ 2-3 ਦਿਨ ਤੈਨੂੰ ਰੈਸਟ ਕਰਨੀ ਪੈਣੀ, ਫਿਰ ਤੂੰ ਵਜਾ ਨਹੀਂ ਸਕਦਾ ਕੈਸੀਓ, ਵਜਾਈ ਤੇ ਜਾ ਬੰਦ ਨਾ ਕਰ। ਕੈਸੀਓ ਕਹਿੰਦੇ ਵੀ ਤੂੰ ਵਜਾ ਨਹੀਂ ਸਕਦਾ, ਫਿਰ ਤੇ ਉਹ ਕਹਿੰਦਾ ਵੀ ਮੈਂ ਹੁਣ ਕੀ ਕਰਾਂਗਾ, ਇਹ ਤੇ ਬੜਾ ਔਖਾ ਕੰਮ ਹੈ, ਮੈਂ ਵੀ ਉਹਨੂੰ ਕਿਹਾ, ਮੈਂ ਕਿਹਾ ਵੀ ਛੁੱਟੀ ਦੇ ਵਿੱਚ ਹੈ ਹੀ ਕੋਈ ਨੀ, ਤੂੰ ਕਹਿੰਦਾ ਤਿੰਨ ਚਾਰ ਦਿਨ ਵੀ ਮੈਂ ਰੈਸਟ ਕਰਨੀ ਤੇ ਤਿੰਨ ਚਾਰ ਦਿਨ ਕਿੱਥੋਂ ਮਿਲਣਗੇ, ਦੀਵਾਨ ਚੱਲਦੇ ਹੀ ਰਹਿਣੇ ਨੇ, ਟਾਈਮ ਹੀ ਨੀ ਲੱਗਣਾ। ਕਹਿੰਦਾ ਫਿਰ ਕੀ ਕਰਾਂ, ਇਹ ਤੇ ਬੜਾ ਔਖਾ ਹੈ, ਮੈਨੂੰ ਖੁਦ ਨੂੰ ਸ਼ਰਮ ਆਉਂਦੀ ਹੈ ਹੱਥ ਦੇ ਉੱਤੇ ਉਂਗਲਾਂ ਦੇ। ਤੇ ਮੈਂ ਕਿਹਾ ਦੁੱਖ ਨਿਵਾਰਨ ਸਾਹਿਬ ਮੈਂ ਸੁਣਿਆ ਹੈ ਵੀ ਉੱਥੇ ਕੋਈ ਨਮਕ ਤੇ ਮਾਂਜਾ ਚੜ੍ਹਾ ਕੇ ਅਰਦਾਸ ਕਰਦਾ ਹੈ। ਮੈਂ ਰਾਤ ਵੇਲੇ ਇੱਕ ਦਿਨ ਗਿਆ ਨਾ, ਵੱਡਾ ਸਾਰਾ ਢੇਰ ਲੱਗਿਆ ਪਿਆ ਨਮਕ ਦਾ। ਮੈਂ ਪੁੱਛਿਆ, ਮੈਂ ਕਿਹਾ ਇੰਨਾ ਨਮਕ ਗੇਟ ਤੇ ਬੰਦ ਹੈ, ਕਵਾੜ ਤੇ ਬੰਦ ਨੇ, ਇਹ ਕਿਉਂ ਧਰਿਆ ਹੈ? ਕਹਿੰਦੇ ਜੀ ਇੱਥੇ ਅਰਦਾਸ ਕਰਦੀ ਜੇ ਹੱਥਾਂ ਤੇ ਜਾਂ ਭੌਰੀਆਂ ਪੈਰਾਂ ਚ ਹੋ ਜਾਣ ਨਾ ਅਰਦਾਸ ਕਰ ਦਿਓ ਤੇ ਹੋ ਜਾਂਦਾ ਠੀਕ। ਮੈਨੂੰ ਕਿਹਾ, ਮੈਂ ਕਿਹਾ ਤੂੰ ਉੱਥੇ ਜਾ ਆਇਆ ਫਿਰ, ਤੂੰ ਡਾਕਟਰ ਦੇ ਚੱਕਰ ਚ ਜ਼ਰੂਰੀ ਪੈਣਾ, ਇੱਕ ਵਾਰੀ ਉੱਥੇ ਬੇਨਤੀ ਕਰ ਦੇ। ਕਹਿੰਦਾ ਜੀ ਠੀਕ ਹੈ। ਉਹ ਚਲਿਆ ਗਿਆ ਉੱਥੇ ਅਰਦਾਸ ਕਰ ਆਇਆ। 10 ਦਿਨ ਹੋਏ ਅਜੇ ਅਰਦਾਸ ਕੀਤੀ, ਪਰਸੋਂ ਚੌਥੇ ਮੇਰੇ ਨਾਲ ਬੈਠਾ, ਮੈਨੂੰ ਕਹਿੰਦਾ ਬਾਬਾ ਜੀ ਅਜੇ ਵੇਖੋ ਹੈ ਹੀ ਨੀ ਕੁਛ ਵੀ, ਉਹ ਬਿਲਕੁਲ ਹੀ ਸਾਫ਼ ਹੋ ਗਏ ਹੱਥ 10 ਦਿਨ ਦੇ ਵਿੱਚ। ਤੇ ਅੱਜ ਵੀ ਦੁੱਖ ਨਿਵਾਰਨ ਹੈ, ਉਹ ਸਤਿਗੁਰੂ ਸਰੀਰ ਕਰਕੇ ਚਲੇ ਗਏ ਪਰ ਦੁੱਖ ਤੇ ਅੱਜ ਵੀ ਕੱਟੇ ਜਾਂਦੇ ਨੇ ਗੁਰੂ ਕੋਲ। ਜੇ ਉਹ 4-5 ਸਾਲ ਦੇ ਵੱਡੇ ਵੱਡੇ ਹੱਥਾਂ ਦੇ ਉੱਤੇ ਨਿਕਲ ਆਏ ਮੋਹ ਕੇ ਜਿਹੜੇ ਆ, ਜੇ ਉਹ ਨਿਕਲ ਸਕਦੇ ਨੇ ਤੇ ਕੋੜ ਕਿਉਂ ਨੀ ਠੀਕ ਹੋਇਆ ਹੋਏਗਾ ਉਹਨਾਂ ਵੇਲੇ। ਅੱਜ ਵੀ ਹੁੰਦਾ ਹੈ ਸ਼ਰਧਾ ਵਾਲਿਆਂ ਤੇ, ਅੱਜ ਵੀ ਕਿਰਪਾ ਗੁਰੂ ਸਾਹਿਬ ਕਰਦੇ, ਪਰ ਸਾਡੀ ਭਾਵਨਾ ਉਹ ਨਹੀਂ ਨਾ ਹੈ, ਸਾਡੀ ਸ਼ਰਧਾ ਉਹ ਨਹੀਂ ਹੈ, ਸਾਡੇ ਚ ਕਮੀਆਂ ਨੇ। ਹਮੇਸ਼ਾ ਅਰਦਾਸ ਕਰੀਏ, ਬੇਨਤੀ ਕਰੀਏ ਭਾਵਨਾ ਬਣਾ ਕੇ, ਫਿਰ ਜਦੋਂ ਇਹ ਹੋਏਗਾ ਪਤਾ ਨਹੀਂ ਜੀ ਕਿਰਪਾ ਹੋਣੀ ਕਿ ਨਹੀਂ, ਪਤਾ ਨਹੀਂ ਗੱਲ ਬਣਨੀ ਕਿ ਨਹੀਂ, ਫਿਰ ਖਾਲੀ ਰਹੇਗਾ ਜੋ ਮਰਜ਼ੀ ਕਰ, ਫਿਰ ਕੁਛ ਵੀ ਪੱਲੇ ਨਹੀਂ ਪੈਂਦਾ। ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗਿਣ ਲਓ ਬਈ, ਫਲਾਂ ਦਾ ਟੋਕਰਾ ਭਰ ਕੇ ਭੇਜਿਆ, ਇਹ ਹੈ ਕਿੰਨੇ ਨੇ? ਕਹਿੰਦੇ ਮਹਾਰਾਜ ਗਿਣਤੀ ਕੀਤੀ, ਕਹਿੰਦੇ ਜੀ ਬੜੇ ਮਹਾਰਾਜ, ਕਹਿੰਦੇ ਜਿੰਨੇ ਅੰਬ ਨੇ ਇੰਨੀਆਂ ਕੁਲਾਂ ਤਰ ਜਾਣਗੀਆਂ। ਵਿੱਚ ਬੈਠਾ ਸੀ ਲੰਬਿਆਂ ਪਿੰਡ ਤੁਹਾਡੇ ਨੇੜੇ, ਮੈਂ ਅੰਬ ਸਾਹਿਬ ਦੀ ਗੱਲ ਕਰਨੀ ਚਾਹੁੰਦਾ ਤੁਹਾਡਾ, ਜਿਹੜਾ ਇੱਥੇ ਗੁਰਦੁਆਰਾ ਮੋਹਾਲੀ ਚ, ਭਾਈ ਕੂਰਮ ਨਾਮ ਦਾ ਸਿੱਖ ਉਹ ਬੈਠਾ ਸੀ, ਉਹ ਖੜਾ ਹੋ ਕੇ ਕਹਿੰਦਾ ਮਹਾਰਾਜ ਕਹਿੰਦੇ ਦੱਸ, ਕਹਿੰਦਾ ਮੇਰਾ ਵੀ ਬਾਗ ਹੈ। ਹੁਣ ਉਹ ਸੇਵਾ ਤੇ ਵੇਖ ਲਿਆ ਨਾ ਵੀ ਕੁੱਲਾਂ ਹੀ ਤਾਰ ਦਿੱਤੀਆਂ ਅੰਬ ਖਾ ਕੇ ਖੁਸ਼ ਹੋ ਗਏ, ਤੇ ਮੈਂ ਵੀ ਛਕਾਵਾਂ। ਕਹਿੰਦਾ ਮਹਾਰਾਜ ਮੇਰਾ ਵੀ ਬਾਗ ਹੈ ਤੇ ਮੈਂ ਦੱਸੋ ਕਿਦਣ ਲੈ ਕੇ ਆਵਾਂ, ਇੱਥੇ ਬਾਗ ਹੀ ਸਨ ਸਾਰੇ ਉਹਨਾਂ ਵੇਲੇ, ਮੈਂ ਕਦੋਂ ਲੈ ਕੇ ਆਵਾਂ? ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹੁਣ ਸੇਵਾ ਤੇ ਕਰ ਰਿਹਾ, ਪਰ ਇਹ ਨਾ ਨਾ ਹੋਵੇ ਵੀ ਰੀਸ ਹੀ ਹੋਵੇ ਵੀ ਆਹ ਉੱਠਿਆ ਤੇ ਮੈਂ ਵੀ ਉੱਠ ਪਾ, ਅੰਦਰੋਂ ਪ੍ਰੇਮ ਚਾਹੀਦਾ। ਚੰਗੀ ਚੀਜ਼ ਦੀ ਰੀਸ ਕਰਨੀ ਕੋਈ ਮਾੜੀ ਗੱਲ ਨਹੀਂ ਹੁੰਦੀ, ਪਰ ਉਹ ਬਾਹਰੋਂ ਬਾਹਰੋਂ ਰੀਸ ਨਾ ਨਾ ਹੋਵੇ, ਅੰਦਰ ਦੀ ਭਾਵਨਾ ਵੀ ਉਹ ਹੋਣੀ ਚਾਹੀਦੀ ਹੈ। ਰਾਜੇ ਦੇ ਦਰਬਾਰ ਦਾ ਇੱਕ ਸੇਵਕ ਸੀ, ਉਹ ਡਿਊਟੀ ਕਰਦਾ ਸੀ ਰੋਜ਼। ਇੱਕ ਦਿਨ ਘਰ ਆਇਆ ਥੱਕਿਆ ਹੋਇਆ, ਘਰ ਵਾਲੀ ਨੂੰ ਕਹਿੰਦਾ ਭਾਗਵਾਨ ਨੇ ਪਾਣੀ ਲੈ ਕੇ ਆਇਆ। ਉਹ ਪਾਣੀ ਲੈ ਆਈ, ਲਿਆ ਕੇ ਗਲਾਸ ਪਾਣੀ ਦਾ ਕੋਲ ਖਲੋਤੀ, ਆਉਂਦਿਆਂ ਨੂੰ ਸੌਂ ਗਿਆ, ਉਹ ਖਲੋ ਗਈ, ਸਵੇਰੇ ਉੱਠਿਆ ਉਹ ਖਲੋਤੀ ਹੋਈ। ਕਹਿੰਦਾ ਤੂੰ ਖਲੋਤੀ ਰਹੀ ਸਾਰੀ ਰਾਤ, ਤੂੰ ਸੌਂ ਜਾਣਾ ਸੀ? ਕਹਿੰਦੀ ਜੀ ਮੈਂ ਕਿਹਾ ਤੁਹਾਨੂੰ ਰਾਤ ਨੂੰ ਜਾਗ ਆਏਗੀ, ਤੁਹਾਨੂੰ ਪਿਆਸ ਲੱਗੇਗੀ, ਠਾਇਆ ਮੈਂ ਇਸ ਕਰਕੇ ਨਹੀਂ, ਤੁਸੀਂ ਥੱਕੇ ਆਏ ਹੋ, ਹੁਣ ਆਰਾਮ ਚੋ ਤੇ ਆਰਾਮ ਕਰ ਲਓ। ਸਾਰੀ ਰਾਤ ਪਾਣੀ ਲੈ ਕੇ ਸਰਾਣੇ ਖਲੋਤੀ ਰਹੀ। ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਵਿੱਚ ਵੀ ਇੱਦਾਂ ਦੀ ਗੱਲ ਆਉਂਦੀ, ਪਤੀਵਰਤਾ ਦੀ ਗੱਲ ਕਰਦਿਆਂ, ਮਰ ਜੋ ਚਿੜੀਓ ਜਿਉਂ ਕੋ ਚਿੜੀਓ ਕਹਿਣ ਵਾਲੀ, ਉਹ ਇੱਕ ਔਰਤ ਸੀ, ਉਹਦੇ ਕਿਹਾ ਸੀ ਕਹਿੰਦੀ ਕੀ ਬਾਬਾ ਇਹੋ ਜਿਹੀਆਂ ਗੱਲਾਂ ਤੇ, ਪਤੀ ਦੀ ਸੇਵਾ ਕਰਕੇ ਪਤੀਵਰਤਾ ਧਰਮ ਚੋਂ ਮਿਲ ਜਾਂਦੀਆਂ। ਉਹ ਖਲੋਤੀ ਰਹੀ ਸਾਰੀ ਰਾਤ, ਉਹਨੇ ਆ ਕੇ ਰਾਜੇ ਨੂੰ ਦੱਸਿਆ, ਕਹਿੰਦਾ ਜੀ ਅੱਜ ਇੱਦਾਂ ਖੇਡ ਵਰਤੀ। ਪਹਿਲਾਂ ਹੋਰ ਬੰਦਿਆਂ ਕੋਲ ਗੱਲ ਹੋਈ, ਹੌਲੀ ਹੌਲੀ ਰਾਜੇ ਤੱਕ ਪਹੁੰਚ ਗਈ। ਕਹਿੰਦਾ ਜੀ ਫਲਾਣਿਆਂ ਦੇ ਘਰ ਵਾਲੀ ਸਾਰੀ ਰਾਤ ਪਾਣੀ ਲੈ ਕੇ ਖਲੋਤੀ, ਸਵੇਰੇ ਉੱਠਿਆ ਤੇ ਪਾਣੀ ਲੈ ਕੇ ਖਲੋਤੀ ਸੀ। ਰਾਜਾ ਕਹਿੰਦਾ ਮੈਂ ਇਸੀ ਔਰਤ ਦੇ ਦਰਸ਼ਨ ਕਰਨੇ ਨੇ, ਬਾਕੀ ਇੱਕ ਉਤਸ਼ਾਹ। ਉਹ ਰਾਜਾ ਆਪ ਆਇਆ, ਨਾਲੇ ਤੇ ਉਹਦੇ ਫੁੱਲਾਂ ਦੇ ਹਾਰ ਲੋਕਾਂ ਨੇ ਪਾਏ, ਰਾਜੇ ਨੇ ਵੀ ਧੰਨ ਹੈ ਭਾਈ ਤੂੰ ਸਾਰੀ ਰਾਤ ਹੀ ਖਲੋਤੀ ਰਹੀ। ਉਹ ਆਂਢਣਾ ਗੁਆਂਢਣਾ ਵੇਖਣ, ਉਹ ਫਿਰ ਕਹਿੰਦੀ ਇਹ ਤੇ ਕੰਮ ਵੀ ਬੜਾ ਸੌਖਾ ਹੈ। ਗਵਾਂਢ ਨਾਲ ਕਹਿੰਦੀ ਆਪਣੇ ਘਰ ਵਾਲੇ ਨੂੰ, ਗੱਲ ਸੁਣ, ਥੱਕ ਕੇ ਆਈ। ਉਹ ਫਿਰ ਕਹਿੰਦੀ ਮੈਂ ਆਏ ਨੂੰ ਤੈਨੂੰ ਪਾਣੀ ਦਊ, ਤੂੰ ਆਖੀ ਮੈਂ ਪਾਣੀ ਪੀਣਾ ਹੈ, ਜਦੋਂ ਮੈਂ ਪਾਣੀ ਲੈ ਕੇ ਆਵਾਂਗੇ ਉਦੋਂ ਪਹਿਲਾਂ ਪਹਿਲਾਂ ਸੌ ਜੀ। ਉਹ ਹੁਣ ਰੀਸ ਹੋ ਰਹੀ ਹੈ, ਉਹ ਆਇਆ ਉਵੇਂ ਜਿਵੇਂ ਹੋਇਆ, ਉਹ ਪ੍ਰਸ਼ਾਦਾ ਵਾਹਿਗੁਰੂ ਆ ਕੇ ਕਹਿੰਦਾ ਮੈਂ ਪਾਣੀ ਪੀਣਾ ਹੈ। ਉਹ ਪਾਣੀ ਲੈਣ ਗਈ, ਆਉਂਦਿਆਂ ਨੂੰ ਸੌ, ਨੀਂਦ ਤੇ ਆਈ ਨੀ, ਪਰ ਬੇਚਾਰਾ ਸੌ ਗਿਆ ਡਰਦਾ। ਉਹਨੇ ਫਿਰ ਸੋਚਿਆ ਵੀ ਇਹਨੇ ਤੇ ਹੁਣ ਸਵੇਰ ਤੱਕ ਨੀ ਉੱਠਣਾ, ਗੱਲ ਤੇ ਫਿਰ ਹੀ ਬਣੇਗੀ ਨਾ ਵੀ ਸਵੇਰ ਤੱਕ। ਕਹਿੰਦੀ ਉਹਨੂੰ ਕਹਿਤਾ, ਉਹ ਕਹਿੰਦਾ ਠੀਕ। ਉਹ ਕਹਿੰਦੀ ਵੀ ਇਹਨੇ ਤੇ ਉੱਠਣਾ ਨੀ ਸਵੇਰ ਤੱਕ, ਉਹ ਜਾ ਕੇ ਸੌ ਗਈ ਵੀ ਇਹਦੇ ਉੱਠਣ ਤੋਂ ਪਹਿਲਾਂ ਪਹਿਲਾਂ ਫਿਰ ਪਾਣੀ ਲੱਗੇ ਖਲੋ ਜਾਂਗੀ, ਰੀਸ ਹੈ ਬਸ। ਉਹ ਸੌ ਗਿਆ, ਇਹ ਵੀ ਸੌ ਗਈ ਜਾ ਕੇ। ਸਵੇਰੇ ਉਹ ਡੀਗ ਰਿਹਾ ਵੀ ਉੱਠੇ ਖਲੋਵੇ ਫਿਰ ਮੈਂ ਉੱਠਾਂ। ਉਹ ਉੱਠੀ, ਫਿਰ ਉਹ ਪਾਣੀ ਲੈ ਕੇ ਖਲੋਤੀ, ਫਿਰ ਉੱਠਿਆ। ਤੂੰ ਇੱਥੇ ਕੋਈ ਸਾਰੀ ਰਾਤ ਖਲੋਤੀ, ਉਹਨੂੰ ਪਤਾ ਖਲੋਤੀ ਤੇ ਹੈ ਨਹੀਂ, ਨਕਲ ਕਰ ਜਾ। ਹੁਣ ਜਾ ਕੇ ਰਾਜੇ ਨੂੰ ਦੱਸ। ਉਹਨੇ ਰਾਜੇ ਨੂੰ ਦੱਸਿਆ, ਕੋਈ ਨੀ ਆਇਆ ਅੱਜ, ਨਾ ਹਾਰ ਆਏ ਨਾ ਉਹ, ਤੇ ਕਹਿੰਦੇ ਉਹੀ ਸੀ, ਇਹ ਤੇ ਨਕਲ ਹੋ ਰਹੀ, ਪਤਾ ਲੱਗਦਾ ਵੀ ਇਹ ਤੇ ਦਿਖਾਵਾ ਹੈ। ਉਹ ਤੇ ਇੱਕ ਵਾਰੀ ਗੱਲ ਸੀ ਅੰਦਰੋਂ ਪ੍ਰੇਮ ਦੀ, ਅਗਲੇ ਦਿਨ ਹੀ ਹੋ ਗਈ। ਇਹ ਨਹੀਂ ਹੋ ਸਕਦਾ, ਇਹ ਸਭ ਪਖੰਡ ਹੈ। ਅੰਦਰੋਂ ਹੋਵੇ ਨਾ ਬਾਹਰੋਂ ਵੀ ਹੋਵੇ, ਚੰਗੀ ਚੀਜ਼ ਦੀ ਰੀਸ ਮਾੜੀ ਨਹੀਂ ਹੁੰਦੀ, ਪਰ ਇਕੱਲਾ ਦਿਖਾਵਾ ਬਣਾ ਲੈਣਾ ਵੱਖਰੀ ਗੱਲ ਹੈ। ਅੰਦਰੋਂ ਵੀ ਹੋਣਾ ਚਾਹੀਦਾ ਨਾ ਪ੍ਰੇਮ। ਉਹ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ, ਐ ਗੁਰਮ, ਗੁਰਮ ਨਾਮ ਸੀ ਉਹਦਾ, ਗੱਲ ਸੁਣ ਬਈ, ਕਿੱਥੇ ਰਹਿਣਾ, ਲੰਬਿਆਂ ਦਾ ਰਹਿਣ ਵਾਲਾ ਸੀ। ਸੱਚੇ ਪਾਤਸ਼ਾਹ ਕਹਿੰਦੇ
ਕਿਹਾ ਗੁਰਾ ਨੇ ਮਨ ਤੇਰੇ ਦੀ ਆਸ ਪੁਗਾਵਾਂਗੇ, ਕਿਹਾ ਗੁਰਾ ਨੇ ਮਨ ਤੇਰੇ ਦੀ ਆਸ ਪੁਗਾਵਾਂਗੇ, ਕਰੂ ਜਮਾਨਾ ਯਾਰ ਐਸੀ ਪ੍ਰੀਤ ਨਿਭਾਵਾਂਗੇ, ਕਰੂ ਜਮਾਨਾ ਯਾਰ ਐਸੀ ਪ੍ਰੀਤ ਨਿਭਾਵਾਂਗੇ, ਐਸੀ ਪ੍ਰੀਤ ਨਿਭਾਵਾਂਗੇ, ਐਸੀ ਪ੍ਰੀਤ ਆਵਾਜ਼
ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਜੀ ਚੱਲੋ, ਫਿਰ ਕਹਿੰਦੇ ਹੁਣ ਨਹੀਂ ਸੱਤਵੇਂ ਜਾਮੇ ਜਾਵਾਂਗੇ। ਆਖੋ ਸਤਨਾਮ, ਅਜੇ ਪੰਜਵਾਂ ਜਾਮਾ ਹੈ, ਫਿਰ ਛੇਵਿਆਂ ਨੇ ਆਉਣਾ, ਫਿਰ ਸੱਤਵੇਂ ਆਉਣਗੇ। ਪਰ ਪੰਚਮ ਪਾਤਸ਼ਾਹ ਨੇ ਅੰਮ੍ਰਿਤਸਰ ਬਚਨ ਕੀਤਾ ਭਾਈ ਗੁਰਮ ਨੂੰ, ਮਹਾਰਾਜ ਆਓਗੇ ਕਹਿੰਦੇ ਬਚਨ ਤੇਰੇ ਨਾਲ ਸੱਤਵੇਂ ਜਾਮੇ ਚਾਵਾਂਗੇ, ਨਾਲੇ ਤੇਰੇ ਬਾਗ ਚ ਆ ਕੇ ਬਹਿ ਕੇ ਤੇਰੇ ਬਾਗ ਦੇ ਵਿੱਚੋਂ ਅੰਬ ਖਾਵਾਂਗੇ। ਇਹ ਬਚਨ ਕੀਤਾ। ਫਿਰ ਗੁਰਮੁਖੋ ਉਹ ਘਰ ਨਹੀਂ ਰਿਹਾ, ਭਾਈ ਗੁਰਮ ਘਰ ਨਹੀਂ ਰਿਹਾ, ਬਾਗ ਦੇ ਵਿੱਚ ਹੀ ਛੱਪਰੀ ਪਾ ਲਈ, ਉੱਥੇ ਹੀ ਬਹਿ ਕੇ ਭਜਨ ਕਰਦਾ ਵੀ ਕੀ ਪਤਾ ਕਦੋਂ ਆ ਜਾ, ਕੀ ਪਤਾ ਕਦੋਂ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਦੇਣ, ਕਦੋਂ ਮੇਰੇ ਭਾਗ ਜਾਗ ਪੈਣ। ਇੱਕ ਕਦਮ ਵੀ ਪਿੱਛੇ ਨਹੀਂ ਹਟਦਾ, ਜਿਵੇਂ ਬਚਨ ਆਉਂਦਾ ਪੰਥ ਨਿਹਾਰੇ ਕੰਮ ਨਹੀਂ, ਲੋਚਨ ਭਰੀ ਲੇ ਉਸਾਸਾ ਉਰ ਨਾ ਭਿੱਜੈ ਪੱਗ ਨਾ ਖਿੱਸੈ ਹਰ ਦਰਸ਼ਨ ਕੀ ਆਸਾ, ਉਡੋ ਨਾ ਕਾਕਾ ਕਾਰੇ ਬੇਗ ਮਲੀਜੈ ਆਪਣੇ ਰਾਮ ਪਿਆਰੇ। ਪੰਥ ਨਿਹਾਰੇ ਕੰਮ ਨਹੀਂ, ਕਹਿੰਦੇ ਪਤੀ ਪ੍ਰਦੇਸ਼ ਚਲਿਆ ਜਾਏ, ਜਿਵੇਂ ਘਰ ਵਾਲੀ ਬੀਬੀ ਰਾਹ ਨਿਹਾਰਦੀ ਨਾ, ਰਾਹ ਖਲੋਤੀ ਰਹਿੰਦੀ ਹੈ, ਇਸ ਤਰ੍ਹਾਂ ਜੀਵ ਰੂਪ ਇਸਤਰੀ ਹੈ ਤੇ ਪਤੀ ਪਰਮੇਸ਼ਰ ਹੈ, ਮਾਲਕ ਹੈ, ਗੁਰੂ ਹੈ, ਰਾਹ ਨਿਹਾਰਦਾ ਰਹਿੰਦਾ, ਉਡੀਕਦਾ ਰਹਿੰਦਾ। ਪੰਥ ਨਿਹਾਰੇ ਕੰਮ ਨਹੀਂ, ਲੋਚਨ ਭਰੀ ਲੈ, ਅੱਖਾਂ ਭਰੀਆਂ ਰਹਿੰਦੀਆਂ ਨੇ, ਉਹ ਸਾਸਾ ਹੋ ਕੇ ਨਿਕਲਦੇ ਰਹਿੰਦੇ ਨੇ। ਉਰ ਨਾ ਭਿੱਜੈ ਕੋਈ ਆਈ ਜਾ ਪਰ ਮਨ ਭਿੱਜਦਾ ਹੀ ਨਹੀਂ, ਪੱਗ ਨਾ ਖਿੱਸੈ ਉੱਥੇ ਹੀ ਖਲੋਤਾ ਰਹਿੰਦਾ। ਸਿੱਖ ਕਹਿੰਦੇ ਪਿੱਛੇ ਨੂੰ ਪੈਰ ਜਾਂਦਾ ਹੀ ਨਹੀਂ, ਆਖੋ ਸਤਨਾਮ, ਪਿੱਛੇ ਨਹੀਂ ਮੁੜ, ਪੱਗ ਨਾ ਉੱਥੇ ਹੀ ਨਾਲੇ ਹੋ ਕੇ ਚੱਲਦੇ ਰਹਿੰਦੇ ਨੇ। ਉਰ ਨਾ ਭਿੱਜੈ ਕੋਈ ਆਵੇ ਹੋਰ ਮਨ ਨਹੀਂ ਭਿੱਜਦਾ, ਕੋਈ ਜਿੰਨਾ ਮਰਜ਼ੀ ਕਹਿ ਕੇ ਸੁਣਾਵੇ। ਕ੍ਰਿਸ਼ਨ ਜੀ ਚਲੇ ਗਏ, ਆਉਂਦਾ ਕਹਿੰਦੇ ਉਦੋਂ ਨੂੰ ਆਖਿਆ, ਉਦੋਂ ਜਾ ਸਮਝਾ ਆਇਆ, ਜਾ ਕੇ ਰਾਧਾ ਨੂੰ ਆਖ ਵੀ ਛੱਡ ਖੇਡ। ਪਰ ਰਾਧਾ ਤੇ ਭਗਤ ਸੀ ਨਾ ਕ੍ਰਿਸ਼ਨ ਜੀ ਦੀ, ਜਾ ਆਖ ਤੇ ਆਏ, ਆਇਆ ਉਦੋਂ ਸਮਝਾਈ ਗਿਆ, ਰਾਧਾ ਤੂੰ ਸਿਆਣੀ ਬਣ ਜਾ, ਆਣਗੇ ਸਮਾਂ ਆਏਗਾ, ਪਰ ਉਹ ਤੇਰੀ ਬੰਸਰੀ ਮੇਰਾ ਮਨ ਮੋਇਆ, ਇੱਕ ਵਾਰੀ ਫੇਰ ਵਜਾਇਓ ਜੀ, ਫੇਰ ਆਓ। ਅਰਦਾਸਾਂ ਕਰਦੀ ਰਹਿੰਦੀ ਸੀ, ਉਦੋਂ ਆ ਕੇ ਗਿਆਨ ਦੀਆਂ ਗੱਲਾਂ ਲੱਗ ਪਿਆ ਕਰਨ। ਪਰ ਜਿਹੜਾ ਬੰਦਾ ਇਸ ਏਦਾਂ ਇਸ ਰਾਹ ਤੇ ਤੁਰਿਆ ਹੋਵੇ ਉਹਦੇ ਵਾਸਤੇ ਫਿਰ ਇਹ ਗੱਲਾਂ ਉਹਦੇ ਕੰਮ ਨਹੀਂ ਆਉਂਦੀਆਂ, ਜਿੰਨਾ ਮਰਜ਼ੀ ਕਹੀ ਜਾਓ। ਉਦੋਂ ਸਮਝਾਉਣ ਗਿਆ, ਪਰ ਰਾਧਾ ਕਹਿੰਦੀ ਗੱਲ ਸੁਣ ਵੇ, ਉਦੋਂ ਆਪਣਾ ਗਿਆਨ ਆਪਣੇ ਕੋਲ ਰੱਖ, ਜਿੰਨਾ ਮਰਜ਼ੀ ਸਮਝਾ ਲੈ, ਪਰ ਇਹ ਜਿਹੜਾ ਰੋਗ ਹੈ ਨਾ, ਤੇਰੇ ਗਿਆਨ ਦੀ ਪੁੜੀ ਨਹੀਂ ਕੰਮ ਆਉਣੀ, ਇੱਥੇ ਗਿਆਨ ਨਹੀਂ ਕੰਮ ਆਇਆ, ਇਸ ਰੋਗ ਦੀ ਦਵਾਈ ਹੋਰ ਹੈ, ਤੇਰੇ ਗਿਆਨ ਦੀ ਪੁੜੀ ਨਹੀਂ ਕੰਮ ਆਉਣੀ, ਇਸ ਰੋਗ ਦੀ ਦਵਾਈ ਹੋਰ ਪੰਥ ਨਿਹਾਰੇ ਕੰਮ ਨੀ ਲੋਚਨ ਭਰੀ ਲੈ ਉਸਾਸਾ ਔਰ ਨਾ ਭਿੱਜੈ ਪੱਗ ਨਾ ਖਿੱਸੈ ਹਰ ਦਰਸ਼ਨ ਕੀਆ ਆਸ ਹੀ ਇੱਕ ਹੈ ਬਸ ਦਰਸ਼ਨਾਂ ਦੀ ਪੈਰ ਵੀ ਪਿਛਾਂ ਨੂੰ ਨਹੀਂ ਜਾਂਦਾ ਕੋਈ ਆ ਜਾਏ ਮਨ ਵੀ ਨਹੀਂ ਰੱਜਦਾ ਦਿਲ ਖੁਸ਼ ਹੀ ਨਹੀਂ ਹੁੰਦਾ ਭਿੱਜਦਾ ਹੀ ਨਹੀਂ ਔਰ ਨਾ ਭਿੱਜੈ ਉਡੋ ਨਾ ਕਾਗਾ ਕਾਰੇ ਔਸੀਆਂ ਪਾਉਂਦੀਆਂ ਜੇ ਕਾ ਉੱਡ ਜਾਏਗਾ ਇਹਦਾ ਮਤਲਬ ਆ ਰਿਹਾ ਹੈ ਜੇ ਉਹ ਨਹੀਂ ਉੱਡਦਾ ਤੇ ਇਹਦਾ ਮਤਲਬ ਨਹੀਂ ਆ ਰਿਹਾ ਫਿਰ ਉਹ ਏਦਾਂ ਵੀ ਉੱਡ ਜਾਏਗਾ ਤੇ ਮਨ ਸਮਝ ਜਾਏਗਾ ਵੀ ਆ ਰਿਹਾ ਉਡੋ ਨਾ ਕਾਗਾ ਕਾਰੇ ਕਾਵਾਂ ਉੱਡਣਾ ਦੇਖ ਮਲੀਜੈ ਆਪਣੇ ਰਾਮ ਛੇਤੀ ਮਿਲਿਆ ਜਾਏ ਮਲਾਪ ਹੋ ਜਾਏ ਤੇ ਸੰਗਤ ਜੀ ਭਾਈ ਪੂਰਮ ਜੀ ਬਾਰੇ ਲਿਖਿਆ ਕਹਿੰਦੇ ਨੇ ਛੱਪਰੀ ਪਾ ਲਈ ਸੀ ਬਾਗ ਦੇ ਵਿੱਚ ਵੀ ਇੱਥੇ ਹੀ ਬਹਿਣਾ ਹੈ ਕਦੇ ਕੀ ਪਤਾ ਕਿਹੜੇ ਵੇਲੇ ਆ ਜਾਣ ਕਦੋਂ ਮੇਰੇ ਭਾਗ ਜਾਗ ਪੈਣ ਤੇ ਬੈਠਾ ਰਹਿੰਦਾ ਹੈ ਸਰੀਰ ਬਿਰਧ ਹੋ ਗਿਆ ਬਜ਼ੁਰਗ ਹੋ ਗਿਆ ਪਰ ਅੰਮਾ ਦੇ ਵਿੱਚ ਹੀ ਡੇਰਾ ਲਾਇਆ ਹੋਇਆ ਕੀ ਪਤਾ ਕਦੋਂ ਭਾਗ ਜਾਗ ਜਾਣੇ ਨੇ ਕਦੋਂ ਕਿਰਪਾ ਹੋ ਜਾਣੀ ਹੈ ਬਲਿਹਾਰੇ ਓ ਨਾਰਾ ਹਾਤੋ ਬਲਿਹਾਰੇ ਓ ਨਾਰਾ ਹਾਤੋ ਸਾਹਿਬ ਕੁਰਕਸ਼ੇਤਰ ਤੋਂ ਚੱਲੇ ਕੀਰਤਪੁਰ ਸਾਹਿਬ ਨੂੰ ਜਾਂਦੇ ਹੋਏ ਫਿਰ ਸੱਚੇ ਪਾਤਸ਼ਾਹ ਇੱਥੇ ਆਏ ਜਿੱਥੇ ਗੁਰਦੁਆਰਾ ਅੰਬ ਸਾਹਿਬ ਹੈ ਮੋਹਾਲੀ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਆਏ ਗੁਰੂ ਹਰਿ ਸਾਹਿਬ ਕੁਰਕਸ਼ੇਤਰ ਤੋਂ ਚੱਲ ਕੇ ਕੀਰਤਪੁਰ ਸਾਹਿਬ ਜਾਂਦਿਆਂ ਹੋਇਆ ਆਏ ਪਰ ਆਏ ਕਦੋਂ ਉਦਣ ਇਤਿਹਾਸ ਲਿਖਿਆ ਵੀ ਇੱਕ ਪੋਹ ਸੀ ਸੰਗਰਾਂਦ ਸੀ ਪੋਹ ਦਾ ਮਹੀਨਾ ਹੁਣ ਪੋਹ ਵਿੱਚ ਅੰਬ ਤੇ ਨਹੀਂ ਹੁੰਦੇ ਇਹ ਤੇ ਗਰਮੀ ਦੇ ਵਿੱਚ ਹੁੰਦੇ ਨੇ ਇਹ ਮੌਸਮ ਹੀ ਨਹੀਂ ਅੰਬਾਂ ਦਾ ਧੰਨ ਗੁਰੂ ਹਰਿ ਰਾਏ ਸਾਹਿਬ ਆਏ ਬੈਠ ਗਏ ਇਹਨੇ ਦਰਸ਼ਨ ਕੀਤੇ ਮਨ ਨਿਹਾਲ ਹੋ ਗਿਆ ਦਰਸ਼ਨ ਕਰਕੇ ਸਰੀਰ ਬਜ਼ੁਰਗ ਹੋ ਗਿਆ ਸੀ ਪਰ ਮਹਾਰਾਜ ਨੇ ਬਚਨ ਕੀਤਾ ਸੀ ਆਵਾਂਗੇ ਤੇ ਅੱਜ ਆ ਗਏ ਕਿਰਪਾ ਕਰ ਦਿੱਤੀ ਤੇ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਬਹਿ ਗਏ ਲੈ ਬਈ ਪੂਰਮ ਜਿਹੜਾ ਤੂੰ ਬਚਨ ਕੀਤਾ ਸੀ ਸਾਡੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਿਹੜਾ ਬਚਨ ਪੰਚਮ ਮਹਾਰਾਜ ਕਹਿੰਦੇ ਪੰਜਵੇਂ ਜਾਮੇ ਜਦੋਂ ਤੂੰ ਕਿਹਾ ਸੀ ਕਿ ਬਾਗ ਚ ਆਇਓ ਮੈਂ ਅੰਬ ਛਕਾਵਾਂਗਾ ਲਿਆ ਫਿਰ ਛਕਾ ਉਸ ਵੇਲੇ ਬੜਾ ਹੈਰਾਨ ਹੋਇਆ ਵੀ ਅੰਬ ਤੇ ਇੱਕ ਨਹੀਂ ਲੱਗਾ ਬੂਰ ਵੀ ਨਹੀਂ ਹੈ ਮੌਸਮ ਵੀ ਕੋਈ ਹੁਣ ਕਿੱਥੇ ਅੰਬ ਕਹਿੰਦਾ ਸੱਚੇ ਪਾਤਸ਼ਾਹ ਇਹ ਫਿਰ ਗੱਲ ਪੱਲਾ ਪਾ ਕੇ ਪੂਰਮ ਜੀ ਕਹਿਣ ਲੱਗੇ ਗੱਲ ਚ ਪੱਲਾ ਪਾ ਲਿਆ ਤੇ ਆਖਿਆ ਸੱਚੇ ਪਾਤਸ਼ਾਹ कैसी तुसा ने अज ये मंग कीती, कहो जी मंग कीती है। जान कोल है सी, जान मंग लेंदे, मंग तुसा ने सच्चे पातशाह, मंग तुसा ने नवे ही ढंग कीती। कहिंदा सतगुरु नवे ये नवीं ही मंग मंग ली। जान ते मेरे कोल सी, जान कोल है सी, जान मंग लेंदे, जान ते मंग लेंदे, अज मैं जान ते दे सकना, पर बेमौसमे अंब कित्थों ले आवां, हुण अंब कित्थों आउणगे। गुरु हरि साहिब आ गए पोच, आप ही बेनती कीती सी। एक सिख कोल बैठा कहिंदा, ओए गल सुन, जे छकना चाहते ने ना तो पैदा भी कर सकते, तू आपे बेनती कर दे भी सच्चे पातशाह आपे ही हुण मेहर करो, तुसी की नहीं कर सकते। फिर भाई गुरु मनु किसी ने समझाता, तो फिर उन्हें अंत बेनती की, सच्चे पातशाह तुसी आपे ही खेडा वरतौण वाले हो। महाराज सच्चे पातशाह कहने, फिर तू आप ही भुलेखे च है, माड़ा जा निगाह ते मार उपर। सचमुच जो अंबा के बूटिया वाल वेख्या, भरे पे ने अंबा, भरे हुए ने। यह गुरुद्वारा अंब साहब जिथे गुरु हरि साहब के चरण पे, इस जगह धन गुरु हरि साहब सच्चे पातशाह ने किर भरे पे। कहते लिया तोड़ के, पोह के महीने में अंब लग गए, ले आया तोड़ के सच्चे पातशाह के चरणा च भेटा किते। हुण कई ऐसे भी फल ने जिहड़े 12 महीने 30 दिन भी, अजकल लंबे इदां दे भी आ गए आ, इदां दा फल भी देखिया। सात संगत कई अमरूद इदां दे, पर मौसम नहीं सी कोई, उस वेले भी गुरु साहब सच्चे पातशाह ने कृपा कीती। कोई शरदा बनाए ते सही, किसे नूं प्रतीत होवे, प्रतीत दा डंडा हथ विच होवे, भरोसा होवे भी जरूर कृपा करनगे। सतगुरु सच्चे पातशाह आस जरूर पगाउंदे आ गुरमुखो, साडे च कमियां ने, साडे च घाटा ने, असीं हमेशा रब नूं दोष दिंदे आ। कई वारी कहिंदे आ गुरु घर च देर है, अंधेर नहीं, पर मैं ते हमेशा अर्ज कीती है उत्थे ते देर भी नहीं, अंधेर ते होना की है, देर भी नहीं। सब निदान दस अष्ट सिधान, ठाकुर कर तल धरिया। मर्द कहिंदे सिखा, तेनू देण वास्ते परमेश्वर ने 9 निधियां 18 सिद्धियां अपने हाथ दी तली ते टका के रखियां होईयां ने। ठाकुर कर तल धरिया, पुछिया सतगुरु क्यों, कहिंदे साडे सिख नू दातां देण लग्गिया किते देर ना लगे, बस साडी भावना पूरी होवे, श्रद्धा होवे, फिर किसे गल दी कमी नहीं। ਤੇ ਉਹ ਬੰਦੇ ਸਾਰੀ ਜ਼ਿੰਦਗੀ ਰੁਲਦੇ ਫਿਰਦੇ ਰਹਿੰਦੇ ਆ, ਅੱਜ ਕਿਤੇ ਕੱਲ ਕਿਤੇ ਪਰਸੋਂ ਕਿਤੇ, ਜਿਨ੍ਹਾਂ ਨੂੰ ਪ੍ਰਤੀਤ ਨਹੀਂ, ਜਿਨ੍ਹਾਂ ਨੂੰ ਭਰੋਸਾ ਨਹੀਂ। ਮਰ ਸੱਚੇ ਪਾਤਸ਼ਾਹ ਮਿਹਰ ਕਰਨ, ਸਾਡੀ ਭਾਵਨਾ ਬਣੇ। ਤੇ ਮੈਂ ਅਰਜ ਕਰਾਂਗਾ ਅੱਜ ਗੁਰਮੁਖੋ, ਬਹੁਤ ਹੀ ਘੱਲ, ਨਾ ਘੱਲਣ ਦੀ ਲੋੜ ਨਹੀਂ ਅੱਜ ਤੇ, ਨਾ ਬੰਦ ਬੰਦ ਕਟਾਉਣ ਦੀ ਲੋੜ ਹੈ, ਨਾ ਖੋਪਰ ਲਹਾਉਣ ਦੀ ਲੋੜ ਹੈ, ਨਾ ਚਰਖੜੀਆਂ ਤੇ ਚੜ੍ਹਨ ਦੀ ਲੋੜ ਹੈ, ਨਾ ਦੇਗਾਂ 'ਚ ਕੱਢਣ ਦੀ ਲੋੜ ਹੈ। ਅੱਜ ਤੇ ਅੰਮ੍ਰਿਤ ਧਾਰੀ ਹੋਣਾ ਹੈ, ਸਿੰਘ ਸੱਜਣਾ, ਦਸਤਾਰ ਸਜਾਉਣੀ ਹੈ, ਸ਼ਸਤਰ ਧਾਰੀ ਹੋਣਾ ਨਾਲ ਨਾਲ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰ ਦੇਣਗੇ, ਪੰਜ ਬਾਣੀਆਂ ਪੜ੍ਹਨੀਆਂ, ਪੰਜ ਕਕਾਰਾਂ ਦੇ ਧਾਰਨੀ ਹੋਣਾ। ਹੁਣ ਤੇ ਬੜਾ ਸੌਖਾ ਹੈ, ਜੇ ਸਮਾਂ ਕਲ ਜੁਗਦਾ ਹੈ ਤੇ ਛੋਟਾਂ ਵੀ ਬੜੀਆਂ ਦਿੱਤੀਆਂ ਨੇ, ਬੜੀ ਕਿਰਪਾ ਹੈ। ਅੱਜ ਕੌਣ ਸਾਡੇ ਬੰਦ ਬੰਦ ਕੱਢਦਾ ਹੈ, ਕੌਣ ਸਾਡੇ ਘਰ ਪਿਆ ਉਜਾੜਦਾ ਹੈ। ਲੋਕ ਤੇ ਸਭ ਕੁਝ ਛੱਡ ਕੇ ਵੀ, ਸਭ ਕੁਝ ਜਾ ਰਿਹਾ, ਫਿਰ ਵੀ ਕਹਿੰਦੇ ਸੀ ਸਿੱਖੀ ਮਿਲਣੀ ਚਾਹੀਦੀ ਹੈ, ਬੰਦ ਬੰਦ ਕੱਟਿਆ ਜਾ ਰਿਹਾ ਹੈ, ਫਿਰ ਵੀ ਕਹਿੰਦੇ ਸੀ ਸਿੱਖੀ ਮਿਲਣੀ ਚਾਹੀਦੀ। ਇਸ ਕਰਕੇ ਸੰਗਤ ਜੀ, ਅੰਮ੍ਰਿਤ ਧਾਰੀ ਹੋਣ ਵਾਸਤੇ ਜ਼ਰੂਰ ਮਨ ਬਣਾਉਣਾ ਚਾਹੀਦਾ। ਮੇਰੀ ਪਹਿਲੀ ਬੇਨਤੀ ਤੇ ਇਹ ਵੀ, ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠਣਾ, ਕਿਉਂਕਿ ਲੇਟ ਨਹੀਂ ਕਰਾਂਗੇ ਉਹ। ਇਸ ਕਰਕੇ ਮੈਂ ਵੇਖਦਾ ਵਿੱਚ ਕਈ ਨਾ ਰੌਣਕ ਮੇਲਾ ਵੇਖਣ ਵਾਲੇ ਹੁੰਦੇ ਨੇ, ਘਰ ਵਾਲੀ ਨੂੰ ਨਾਲ ਲਿਆ, ਬੱਚੇ ਨਾਲ ਲਿਆ, ਚਲੋ ਸੈਰ ਗਈ, ਰਾਤ ਰੋਟੀ ਪਾਣੀ ਖਾਧੇ, ਚਲੋ ਗੇੜਾ ਦੇ ਆਈਏ ਮਨ ਲੱਗਿਆ। ਜਿਹੜੇ ਦੂਰੋਂ ਆਏ ਨੇ ਉਹ ਤੇ ਦੀਵਾਨ ਸੁਣਨ ਆਉਂਦੇ ਨੇ, ਨੇੜੇ ਵੀ ਕਈ ਦੀਵਾਨ ਸੁਣਨ ਵਾਲੇ ਨੇ, ਪਰ ਕਈ ਹੁੰਦੇ ਨੇ ਗੇੜੇ ਘੁੰਮਣ ਵਾਲੇ, ਉਹ ਵੇਖਦੇ ਨੇ ਪ੍ਰੋਗਰਾਮ ਹੋ ਰਿਹਾ, ਚਲੋ ਬਹਿੰਦੇ ਆ ਚੱਲ ਕੇ, ਉਹ ਫਿਰ ਬਹਿ ਗਏ 9 ਵਜੇ, ਜਦੋਂ ਵੇਖਿਆ ਵੀ 9:30 ਵੱਜ ਗਏ, 10 ਵੱਜ ਗਏ, ਹੁਣ ਆਪਾਂ ਚੱਲੀਏ। ਫਿਰ ਇਹ ਵੀ ਵੇਖਦੇ ਵੀ ਕਿੰਨੀ ਸੰਗਤ ਬੈਠੀ, ਕਿੰਨਿਆਂ ਦੀ ਇਕਾਗਰਤਾ ਭੰਗ ਹੁੰਦੀ ਹੋਈ, ਇਹ ਮਨ ਤੇ ਟਿਕਦਾ ਹੀ ਨਹੀਂ, ਪਰ ਇੱਥੇ ਸਾਧ ਸੰਗਤ ਵਿੱਚ ਮਨ ਦੌੜਦਾ ਨਹੀਂ, ਕਿਸੇ ਪਾਸੇ ਨਹੀਂ ਜਾਂਦਾ। ਇਸੇ ਕਰਕੇ ਆਖਿਆ ਕਲਯੁਗ ਮੈਂ ਕੀਰਤਨ ਪ੍ਰਧਾਨਾ। ਇਹ ਪ੍ਰਧਾਨ ਹੈ, ਇਹਦੇ ਵਿੱਚ ਬੜੀ ਛੇਤੀ ਮਨ ਲੱਗਦਾ ਹੈ ਸਾਧ ਸੰਗਤ ਵਿੱਚ। ਇਹ ਸਾਡੀ ਕੋਈ ਸਮਰੱਥਾ ਨਹੀਂ, ਇੱਥੇ ਜੁੜੇ ਹੋਏ ਵਿੱਚ ਬੜੇ ਬੈਠੇ ਨੇ, ਉਹ ਸਾਡਾ ਮਨ ਵੀ ਜੋੜ ਕੇ ਰੱਖਦੇ ਨੇ। ਆਖੋ ਸਤਨਾਮ ਸਾਡਾ ਤੇ ਜਪਜੀ ਸਾਹਿਬ ਪੜ੍ਹਨ ਵੇਲੇ ਉਦੋਂ ਹੀ ਪਤਾ ਲੱਗਦਾ ਸਲੋਕ ਪਵਨ ਗੁਰੂ ਪਾਣੀ ਪਿਤਾ ਆ ਜਾਂਦਾ ਵੀ ਤੇ ਭੋਗ ਵੀ ਪੈ ਗਿਆ ਜਪਜੀ ਸਾਹਿਬ ਦਾ, ਪੰਜ ਬਾਣੀਆਂ ਪੜ੍ਹੀਆਂ ਵੀ ਗਈਆਂ ਵਿੱਚ, ਜਿਹੜਾ ਪੜ੍ਹਿਆ ਉਹਦੇ ਅੱਖਾਂ ਪੜ੍ਹਦੀਆਂ ਰਹੀਆਂ, ਪਰ ਪਤਾ ਹੀ ਨਹੀਂ ਲੱਗਾ ਮਨ ਕਿੱਥੇ ਕਿੱਥੇ ਫਿਰਦਾ ਰਿਹਾ। ਪਰ ਇਹ ਸਾਧ ਸੰਗਤ ਵਿੱਚ ਸਾਡੀ ਕੋਈ ਤਾਕਤ ਨਹੀਂ ਵੀ ਸਾਡਾ ਮਨ ਜੁੜਿਆ ਹੈ ਇਹਦੇ ਵਿੱਚ। ਸਾਧ ਸੰਗਤ ਵਿੱਚ ਬੜੀਆਂ ਭੈਣਾਂ, ਬੜੇ ਵੀਰ, ਬੜੇ ਬੱਚੇ ਜੁੜੇ ਹੋਏ ਬੈਠੇ ਆ, ਬਾਕੀ ਸਤਿਗੁਰੂ ਜੀ ਦੀ ਹਜ਼ੂਰੀ ਹੈ। ਫਿਰ ਉਹਨਾਂ ਦੇ ਜੁੜਨ ਕਰਕੇ ਆਪਾ ਮੰਡਲ ਕਈਆਂ ਦਾ ਇੰਨਾ ਉੱਚਾ ਹੁੰਦਾ ਹੈ ਵੀ ਲੱਖ ਬੰਦਾ ਵੀ ਬੈਠਾ ਹੋਵੇ ਸਾਰਿਆਂ ਨੂੰ ਕਲਾਬੇ ਵਿੱਚ ਲੈ ਲੈਂਦੇ ਨੇ। ਆਖੋ ਸਤਨਾਮ, ਐਸਾ ਮੰਡਲ ਉਹਨਾਂ ਦੇ ਆਲੇ ਦੁਆਲੇ ਇੱਕ ਐਸਾ ਚੱਕਰ ਚੱਲਦਾ ਹੈ। ਆਪਾ ਮੰਡਲ ਜਿਹਨੂੰ ਬਣਾ ਉਹ ਬਣਾਉਂਦੇ ਨੇ ਗੁਰੂ ਸਾਹਿਬ ਦੇ ਪਿੱਛੇ, ਸ਼ਕਤੀ ਹੁੰਦੀ ਨੀ ਗੁਰੂ ਸਾਹਿਬ ਦੇ ਪਿੱਛੇ ਤਸਵੀਰਾਂ ਤੇ ਬਣਾਈਆਂ ਹੁੰਦੀਆਂ ਨੇ ਮਹਾਰਾਜ ਦੇ ਸੀਸ ਦੇ ਪਿੱਛੇ, ਤੁਸੀਂ ਵੇਖੋਗੇ ਨਾ ਇੱਕ ਗੋਲ ਚੱਕਰ ਬਣਾ ਦਿੰਦੇ ਨੇ। ਅਸਲ ਵਿੱਚ ਉਹ ਇੱਕ ਆਪਣਾ ਮੰਡਲ ਹੈ, ਹਰ ਇੱਕ ਬੰਦੇ ਦੇ ਆਲੇ ਦੁਆਲੇ ਹੁੰਦਾ, ਹਰ ਇੱਕ ਬੰਦੇ ਦੇ। ਸਾਇੰਸ ਵੀ ਮੰਨਦੀ ਉਹਨੂੰ, ਔਰ ਕਈਆਂ ਦਾ ਉਹ ਐਸਾ ਹੁੰਦਾ ਕਿ ਦੂਰ ਦੂਰ ਹੀ ਜਾਣਗੇ ਉਹਨਾਂ ਤੋਂ ਲੋਕ, ਪਰ ਕਈਆਂ ਵਿੱਚ ਖਿੱਚ ਹੁੰਦੀ ਹੈ, ਜਿੱਦਾਂ ਦਾ ਮਨ ਹੋਵੇ ਉਦਾਂ ਦਾ ਬਣ ਜਾਂਦਾ ਫਿਰ। ਔਰ ਕਈਆਂ ਦਾ ਐਸਾ ਉਹ ਖੇਡ ਵਰਤਦੀ ਹੈ ਕਿ ਉਹ ਪਤਾ ਹੀ ਨਹੀਂ ਕਿੰਨੀਆਂ ਇੰਨੀਆਂ ਤਰੰਗਾਂ ਉਹਨਾਂ ਦੇ ਅੰਦਰੋਂ ਨਿਕਲਦੀਆਂ ਨੇ, ਪਤਾ ਨਹੀਂ ਕਿੰਨਿਆਂ ਕੁ ਨੂੰ ਉਹ ਕਲਾਬੇ ਚ ਲੈ ਸਕਦੇ, ਕਿੰਨਿਆਂ ਦਾ ਮਨ ਜੋੜ ਸਕਦੇ, ਠੰਡ ਪੈ ਜਾਂਦੀ। ਬੜਾ ਫਰਕ ਹੈ ਭਾਵਨਾ ਦਾ। ਹੁਣ ਕਿਸੇ ਨੂੰ ਤੁਸੀਂ ਪਿਆਰ ਨਾਲ ਫੜੋ, ਪਿਆਰ ਨਾਲ ਸਿਰ ਤੇ ਬੱਚੇ ਦੇ ਹੱਥ ਰੱਖੋ, ਉਹ ਹੱਥ ਉਹੀ ਹੈ, ਬੰਦਾ ਉਹੀ ਹੈ, ਅੰਦਰੋਂ ਗੁੱਸਾ ਭਰ ਕੇ ਜਦੋਂ ਬੱਚੇ ਨੂੰ ਤੁਸੀਂ ਇੱਦਾਂ ਮੋਢੇ ਤੇ ਹੱਥ ਰੱਖੋਗੇ ਜ਼ੋਰ ਨਾਲ, ਤੇ ਉਹ ਵੇਖੋਗੇ ਉਹਦਾ ਅਸਰ ਕਿੰਨਾ ਭੈੜਾ ਬੱਚੇ ਤੇ ਪਏਗਾ। ਪਿਆਰ ਨਾਲ ਕਿਸੇ ਦਾ ਹੱਥ ਰੱਖਿਆ, ਹੱਥ ਤੇ ਉਹੀ ਹੈ, ਗੁੱਸੇ ਚ ਰੱਖਿਆ ਤੇ ਪਿਆਰ ਨਾਲ ਰੱਖੇ ਦਾ ਕਿੰਨਾ ਫਰਕ ਹੈ। ਭਾਵ ਨੇ ਜਿਹੜੇ ਉਹ ਸਾਡੇ ਸਰੀਰ ਚ ਆਉਂਦੇ ਨੇ, ਉਹਦਾ ਅਗਲੇ ਬੰਦੇ ਤੇ ਵੀ ਅਸਰ ਹੁੰਦਾ ਹੈ। ਜੇ ਸਾਡਾ ਪਿਆਰ ਹੈ, ਭਾਵ ਭਾਵਨਾ ਚੰਗੀ ਹੈ, ਚੰਗੇ ਭਾਵ ਨੇ ਸਾਡੇ, ਤੇ ਫਿਰ ਉਹਦਾ ਅਸਰ ਸਾਰਿਆਂ ਤੇ ਹੋਏਗਾ। ਇਸ ਕਰਕੇ ਵਿੱਚ ਭਾਵਨਾ ਵਾਲੇ ਬੈਠੇ ਹੁੰਦੇ ਨੇ ਪਿਆਰ ਵਾਲੇ ਸੰਗਤ ਵਿੱਚ, ਉਹਨਾਂ ਕਰਕੇ ਫਿਰ ਸਾਡਾ ਵੀ ਭਲਾ ਹੋ ਜਾਂਦਾ। ਆਖੋ ਸਤਨਾਮ। ਸਾਡਾ ਮਨ ਜਿਹੜਾ ਕਦੇ ਜੁੜਦਾ ਹੀ ਨਹੀਂ, ਫਿਰ ਜੁੜ ਜਾਂਦਾ, ਟਕਾ ਬਣ ਜਾਂਦਾ, ਸ਼ਾਂਤੀ ਆ ਜਾਂਦੀ, ਮਨ ਨੂੰ ਠੰਡ ਵਰਤ ਜਾਂਦੀ ਹੈ। ਇਸ ਕਰਕੇ ਪਹਿਲੀ ਬੇਨਤੀ ਵੀ ਜਿੰਨਾ ਚਿਰ ਮਹਾਰਾਜ ਸਾਹਿਬ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠ ਕੇ ਨਹੀਂ ਜਾਣਾ। ਬਾਕੀ ਕੱਲ੍ਹ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ, ਗੁਰਦੁਆਰਾ ਮਾਤਾ ਰਾਜ ਕੌਰ ਜੀ ਕੁੰਬੜਾ ਵਿਖੇ ਇੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ, ਜੋ ਕਿ ਸਾਰੀਆਂ ਸੰਗਤਾਂ ਨੇ ਕੱਲ੍ਹ ਨੂੰ ਗੁਰਦੁਆਰਾ ਮਾਤਾ ਰਾਜ ਕੌਰ, ਜਿਹੜੇ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ ਜਾਂ ਜਿਹੜੇ ਬਣ ਗਏ ਕਿਸੇ ਕਾਰਨ ਕਰਕੇ ਟੁੱਟ ਗਏ, ਉਹ ਦੁਬਾਰਾ ਅੰਮ੍ਰਿਤਧਾਰੀ ਹੋ ਸਕੇ। ਪਰ ਕਈ ਤੇ ਬੰਦੇ ਹੁਣ ਵੇਖਿਆ ਹੈ, ਅੰਮ੍ਰਿਤ ਛਕ ਲਿਆ ਫਿਰ ਭੁੱਲ ਹੋ ਗਈ, ਫਿਰ ਛਕ ਲਿਆ ਫਿਰ ਭੁੱਲ ਹੋ ਗਈ, ਫਿਰ ਛਕ ਲਿਆ, ਏਦਾਂ ਦੇ ਬੰਦੇ ਵੀ ਨੇ, ਅੰਮ੍ਰਿਤ ਨੂੰ ਖੇਡ ਹੀ ਸਮਝਦੇ, ਮਜ਼ਾਕ ਹੀ ਹੈ। ਇੱਕ ਸੰਤਾਂ ਕੋਲ ਆਇਆ, ਕਹਿੰਦੇ ਬਾਬਾ ਜੀ ਮੈਨੂੰ ਸਿੱਖੀ ਬਖਸ਼ੋ, ਸਿੱਖੀ ਬਖਸ਼ੋ। ਕਹਿੰਦੇ ਪਹਿਲੀ ਵਾਰੀ ਅੰਮ੍ਰਿਤ ਛਕਣਾ? ਕਹਿੰਦਾ ਤੇਰਵੀਂ ਵਾਰੀ। ਕਹਿੰਦੇ ਬਾਬਾ ਹੁਣ ਤੂੰ ਹੀ ਸਿੱਖੀ ਨੂੰ ਬਖਸ਼ ਦੇ, ਤੂੰ ਰਹਿਣ ਹੀ ਦੇ, ਤਰਸ ਕਰ ਲੈ, ਕਿਉਂ ਮਜ਼ਾਕ ਉਡਾਨਾ, ਤੂੰ ਹੀ ਬਖਸ਼ ਦੇ ਸਿੱਖੀ ਨੂੰ। ਕਈ ਬੰਦੇ ਸਾਡੇ ਚ ਇੱਦਾਂ ਦੇ ਆ ਜਿਨ੍ਹਾਂ ਕੇ ਹੱਥ ਜੋੜ ਕੇ ਬਾਬਾ ਤੂੰ ਹੀ ਬਖਸ਼ ਦੇ, ਬਸ ਇੱਦਾਂ ਦੇ ਹਨ ਸਾਡੇ, ਵੀ ਤੂੰ ਰਹਿਣ ਹੀ ਦੇ, ਤੂੰ ਤੁਰੇਗਾ ਤੇ ਸਗੋਂ ਸਾਰੇ। ਇਹ ਇਸ ਕਰਕੇ ਮੇਰੀ ਬੇਨਤੀ ਹੈ ਵੀ ਜੇ ਕੋਈ ਬੰਦਾ ਭੁੱਲ ਗਲਤੀ ਕਰ ਬੈਠਾ, ਉਹ ਦੁਬਾਰਾ ਬਖਸ਼ਾ ਸਕਦਾ ਹੈ, ਸਤਿਗੁਰੂ ਦੇ ਦਰ ਤੇ ਆ ਸਕਦਾ, ਇੱਥੇ ਜ਼ਰੂਰ ਖੈਰ ਪੈਂਦੀ, ਬਖਸ਼ਦੇ ਨੇ। ਕੋਈ ਢਹਿਣ ਵਾਲਾ ਹੋਵੇ, ਜਿਵੇਂ ਆਪਾਂ ਸ਼ੁਰੂ ਚ ਬੇਨਤੀ ਕੀਤੀ ਸੀ, ਸੋਤੇ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰੱਖ। ਮਾਤਾ ਆਪਣੇ ਬੱਚਿਆਂ ਦੇ ਔਗਣ ਕਦੇ ਯਾਦ ਨਹੀਂ ਰੱਖਦੀ। ਕੱਲ ਆਪਾਂ ਪੜ੍ਹਿਆ ਸੀ ਸ਼ੁਰੂ ਚ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾਂ ਕਾ ਗਿਆਤਾ। ਤੂੰ ਬੜਾ ਸਿਆਣਾ ਹੈ ਤੇ ਸਾਰਿਆਂ ਨੂੰ ਗਿਆਨ ਦੇਣ ਵਾਲਾ, ਸਰਬ ਕਲਾਂ ਕਾ ਗਿਆਤਾ, ਸਾਰੀ ਤਾਕਤ ਤੇਰੇ ਕੋਲ ਹੈ। ਮਾਧੋ ਹਮ ਐਸੇ ਤੂੰ ਐਸਾ, ਜਿੰਨੇ ਅਸੀਂ ਮਾੜੇ ਹਾਂ ਓਨਾ ਹੀ ਤੂੰ ਚੰਗਾ ਹੈ, ਤੂੰ ਇੰਨੀ ਕਿਰਪਾ ਕਰਨਾ ਹੈ। ਹਮ ਪਾਪੀ ਤੁਮ ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੂੰ ਪਾਪ ਖੰਡਨ ਨੀਕੋ ਠਾਕੁਰ ਦੇਸਾ। ਅਸੀਂ ਹਮੇਸ਼ਾ ਪਾਪ ਕਰਦੇ ਹਾਂ, ਤੂੰ ਸਾਡੇ ਪਾਪਾਂ ਦਾ ਖੰਡਨ ਕਰਨਾ, ਕੱਟਣਾ ਹੈ, ਫਿਰ ਵੀ ਸਾਨੂੰ ਗੱਲ ਨਾਲ ਲੜਨਾ। हम पापी तुम पाप खंडन नीको ठाकुर देसा तुम सब साजे साज निवाजे पहला सारे नू साजिया फिर साज के उना नू आधार भी दे रहे नाम उना नू खान पीन नू भी दे रहे उना दा सत्कार सन्मान भी तू ही करा रहे जियो पिंड दे प्राणा आ जिंद दिती शरीर दिता प्राण दिते निर्गुण यारे गुण नहीं कोई तुम दान देहो मेहरबाना तुसी भी बख्शिश करो साडे च कोई गुण नहीं तुम करो हो भला हम भलो ना जानना है तू सदा सदा दयाला तू साडा भला करना है असी मूर्ख समझदे नहीं तू सदा साडे ते दयाल है तुम सुखदाई पुरख बिदाते तुम राखो हो अपने बाला हम बारक तू गुर पिता है तुम हम तू अपने बच्चियां वांगू सानू अपने बाला वांगू रख कृपा तुम सुखदाई पुरख बिदाते तुम रखो अपने वाल अपने बच्चों वांगू रखना है कृपा करना है साडे विच ते कोई समर्था नहीं पर तू कृपा करके माता भावे बच्चे औगण भी करे पर मां नूं एक बारी कहे मैं मां भुल गया ते मां माफ कर दिंदी तुम रखो अपने वाल तुम निधान अटल सुल्तान जी जंत सब जाचे तू सारे खजानियां दा मालक है तुम निधान अटल सुल्तान ऐसा पातशाह है तेरा राज सदा अटल है अटल सुल्तान है तू बाकी दे सुल्तान ते पांच साल ही हुंदे ने दस साल ही हुंदे ने पर तू अटल सुल्तान है जी जंत सब जाचे सारे जीव तेरे चरणा ची जाचना करदे ने कहो नानक हम यह हवाला साडा हाल ते ही है कहो नानक हम यह हवाला हवाला दर्थ है हाल साडा ते जीवां दा हाल यही है असी मूर्ख हां असी औगणहार हां सच्चे पातशाह तू साडा भला करना असी भुल जाने हां तू सानू सुख देना असी तेरे प्यार दी कदर नहीं करदे साडा जीवां दा यही हाल है पर तू कृपा कर राख संतन के पछे जपण वालियां दे पिछे ला दे साडा भी भला हो जाएगा खुश सतनाम साडा साडा पार उतारा होण वाला नहीं साडा सारियां दा यही हाल है पर तू कृपा कर गुरमुखां दी संगत बख्श जिदे करके साडा भला हो जाए सोते अपराध करत है जेते जननी चीत न रख स्थिते अरदास करिए रा मैया हौं बारक तेरा काहे न खंडस अब गुण मेरा जिवें मां भुल जांदी है ते असीं वी ते तेरे बच्चे आ ਜਿਵੇਂ ਮਾਂ ਨਹੀਂ ਚੇਤਾ ਰੱਖਦੀ ਤੇ ਤੂੰ ਸਾਡੇ ਔਗਣ ਕਿਵੇਂ ਨਹੀਂ ਚੇਤਾ ਰੱਖੇਗਾ ਵਾਹਿਗੁਰੂ ਜਿਵੇਂ ਮਾਂ ਭੁੱਲ ਜਾਂਦੀ ਤੂੰ ਸਾਡੇ ਔਗਣ ਕਿਵੇਂ ਨਹੀਂ ਭੁੱਲੇਗਾ ਕਿਰਪਾ ਕਰੋ ਬਖਸ਼ਿਸ਼ ਕਰੋ ਚਿੰਤ ਭਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰ ਸਪਾਰਾ ਨਾਮ ਬਿਨਾ ਪਾਰ ਉਤਾਰਾ ਨਹੀਂ ਹੋਣਾ ਆਓ ਗੱਜ ਕੇ ਮੇਰੀ ਬੇਨਤੀ ਹੈ ਵੀ ਅੰਮ੍ਰਿਤ ਛਕਣ ਵਾਸਤੇ ਜ਼ਰੂਰ ਮਨ ਬਣਾਉਣਾ ਹੈ ਸਿੰਘ ਸੱਜਣਾ ਹੈ ਗੁਰੂ ਵਾਲੇ ਬਣਨਾ ਹੈ ਇਹਦੇ ਨਾਲ ਹੀ ਸਾਡਾ ਪਾਰ ਉਤਾਰਾ ਇਹਦੇ ਨਾਲ ਹੀ ਏਕਤਾ ਹੈ ਵੇਖੋ ਕੱਲ ਇੱਕ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋਇਆ ਸੀ ਪਿੱਛੇ ਜੇ ਸਾਰੀ ਮੀਟਿੰਗ ਹੋਈ ਜਥੇਬੰਦੀਆਂ ਦੀ ਸਮੂਹ ਜਥੇਬੰਦੀਆਂ ਦੀ ਸ੍ਰੀ ਸਾਹਿਬ ਦੀ ਗੱਲ ਸੀ ਵੀ ਜਿਹੜੇ ਬੱਚੇ ਸਾਡੇ ਏਅਰਪੋਰਟ ਤੇ ਨੌਕਰੀ ਕਰਦੇ ਨੇ ਜਿਹੜੀਆਂ ਡੋਮੈਸਟਿਕ ਏਅਰਲਾਈਨਸ ਹਨ ਉਹਦੇ ਵਿੱਚ ਜ਼ਰੂਰਤ ਨਹੀਂ ਪੈਂਦੀ ਸ੍ਰੀ ਸਾਹਿਬ ਉਤਾਰਨ ਦੀ ਜਿਹੜੀਆਂ ਲੋਕਲ ਫਲਾਈਟਾਂ ਨੇ ਤੇ ਜਿਹੜੀਆਂ ਬਾਹਰ ਜਾਂਦੀਆਂ ਨੇ ਉਹਦੇ ਵਿੱਚ ਬਹੁਤ ਛੋਟੀ ਸ੍ਰੀ ਸਾਹਿਬ ਪਾਣ ਦਿੰਦੇ ਨੇ ਇੱਕ ਚਿੰਨ ਹੀ ਪਾਣ ਦਿੰਦੇ ਨੇ ਇਹ ਬੜੀ ਵੱਡੀ ਮੁਸ਼ਕਲ ਹੈ ਪੰਜ ਪਿਆਰਿਆਂ ਤੋਂ ਜੇ ਕੋਈ ਪੁੱਛਦਾ ਵੀ ਜੇ ਸ੍ਰੀ ਸਾਹਿਬ ਐਮਰਜੈਂਸੀ ਚ ਲਾਹਣੀ ਪੈ ਜਾਏ ਫਿਰ ਕੀ ਕਰੋ ਕਹਿਣਗੇ ਵੀ ਜੇ ਤੇ ਲਵਾਤੀ ਪੂਰੀ ਤਰ੍ਹਾਂ ਫਿਰ ਉਹਨਾਂ ਚਿਰ ਜਲ ਪਾਣੀ ਨਹੀਂ ਛਕਣਾ ਜਿੰਨਾ ਚਿਰ ਦੁਬਾਰਾ ਪਾ ਨਹੀਂ ਲੈਂਦੇ ਜੇ ਤੁਹਾਡਾ 24 ਘੰਟੇ ਦਾ ਰਸਤਾ ਹੈ ਤੇ ਸਾਰੇ ਰਸਤੇ ਕੁਝ ਨਾ ਛਕੋ ਉੱਥੇ ਜਾਓ ਸ੍ਰੀ ਸਾਹਿਬ ਕੱਢੋ ਅਰਦਾਸ ਕਰਕੇ ਪਾ ਕੇ ਫਿਰ ਛਕੋ ਇਹ ਮਰਿਆਦਾ ਜੇ ਕਿਸੇ ਡਾਕਟਰ ਕੋਲ ਚਲੇ ਜਾਓ ਕਈ ਵਾਰੀ ਏਦਾਂ ਮਜਬੂਰੀ ਬਣ ਜਾਂਦੀ ਹੈ ਤੇ ਇਹੀ ਹੁਕਮ ਹੈ ਤੇ ਉਹ ਛੋਟੀ ਸ੍ਰੀ ਸਾਹਿਬ ਕਈ ਵਾਰੀ ਪਾਣ ਦਿੰਦੇ ਨੇ ਕਈ ਵਾਰੀ ਐਸਾ ਵੀ ਹੋ ਜਾਵੇ ਵੀ ਬਿਲਕੁਲ ਲਵਾ ਦੇਣ ਤੇ ਉੱਥੇ ਫਿਰ ਇਹ ਪ੍ਰਣ ਹੋਣਾ ਚਾਹੀਦਾ ਵੀ ਮੈਂ ਸਾਰੇ ਰਾਹ ਕੁਝ ਨਹੀਂ ਛਕਣਾ ਤੇ ਜੇ ਚਿੰਨ ਪਾਇਆ ਹੋਵੇ ਛੋਟੀ ਸ੍ਰੀ ਸਾਹਿਬ ਕੋਲ ਹੋਵੇ ਫਿਰ ਛਕਿਆ ਜਾ ਸਕਦਾ ਉਸ ਵੇਲੇ ਜਿਹੜੀਆਂ ਲੋਕਲ ਫਲਾਈਟਾਂ ਨੇ ਉਹਦੇ ਵਿੱਚ ਇਹ ਸਹੂਲਤ ਹੈ ਵੀ ਸ੍ਰੀ ਸਾਹਿਬ ਤੁਸੀਂ ਪਾ ਸਕਦੇ ਹੋ ਜਿਹੜੇ ਕੰਮ ਕਰਦੇ ਕਰਮਚਾਰੀ ਸਨ ਇਹ ਹੋ ਗਿਆ ਵੀ ਉਹ ਸ੍ਰੀ ਸਾਹਿਬ ਨਹੀਂ ਪਾ ਸਕਦੇ ਹੁਣ ਜੇ ਵਿੱਚ ਸਵਾਰੀ ਜਿਹੜੇ ਸਵਾਰ ਨੇ ਉਹ ਪਾ ਸਕਦੇ ਨੇ ਕੰਮ ਕਰਨ ਵਾਲੇ ਕਿਉਂ ਨਹੀਂ ਪਾ ਸਕਦੇ ਤੇ ਕੌਮ ਨੇ ਮਾੜਾ ਜਿਹਾ ਏਕਾ ਵਿਖਾਇਆ ਇਕੱਠੇ ਹੋਏ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਅਖਬਾਰ ਵਿੱਚ ਪੇਪਰ 'ਚ ਇਸ਼ਤਿਹਾਰ ਲੱਗੇ ਵੀ ਸਾਰੇ ਜਣੇ ਭਾਈ ਇਹਦੇ ਲਈ ਇਕੱਠੇ ਹੋਵੋ ਅੱਜ ਸਵੇਰੇ ਕਹਿੰਦੇ ਸੀ ਧਰਨਾ ਲਾਇਆ ਜਾਣਾ ਹੈ, ਪਰ ਜਦੋਂ ਪਤਾ ਲੱਗਾ ਵੀ ਕੌਮ ਇਕੱਠੀ ਹੋ ਰਹੀ ਹੈ, ਉਹਨਾਂ ਨੇ ਨਾਲ ਦੀ ਨਾਲ ਹੀ ਸਾਰੀ ਛੋਟ ਦੇ ਦਿੱਤੀ ਵੀ ਜਿਵੇਂ ਪਹਿਲਾਂ ਕਰਮਚਾਰੀ ਪਾ ਸਕਦੇ ਸੀ ਉਵੇਂ ਜਿਵੇਂ ਪਾ ਸਕਦੇ। ਹੁਣ ਫਿਰ ਕਹਿੰਦੇ ਕੋਈ ਗੱਲ ਨਹੀਂ, ਕਿਉਂਕਿ ਇੱਕ ਹੋਣ ਦੀ ਦੇਰ ਸੀ, ਨਾਲ ਦੀ ਨਾਲ ਹੀ ਸਤ ਸੰਗਤ ਗੁਰੂ ਸਾਹਿਬ ਦੀ ਕਿਰਪਾ ਹੋ ਗਈ। ਏਕੇ ਚ ਬੜੀਆਂ ਬਰਕਤਾਂ, ਅਸੀਂ ਇਕੱਠੇ ਹੋ ਜਾਈਏ, ਇਕੱਠੇ ਹੋ ਜਾਈਏ ਫਿਰ ਕੋਈ ਕਮੀ ਨਹੀਂ। ਅਸਲ ਚ ਅਸੀਂ ਇਕੱਠੇ ਨਹੀਂ ਹੁੰਦੇ ਕਿਸੇ ਵੀ ਮੁੱਦੇ ਤੇ, ਅਸੀਂ ਇੱਕ ਹੋ ਜਾਈਏ, ਇੱਕ ਭਾਵਨਾ ਬਣ ਜਾਏ, ਫਿਰ ਜਿੱਧਰ ਨੂੰ ਤੁਰ ਪਾਂਗੇ ਫਿਰ ਸਾਰੇ ਹੀ ਉਸ ਪਾਸੇ ਤੁਰਨ ਨੂੰ ਝੁਕਣ ਨੂੰ ਤਿਆਰ ਨੇ। ਪਰ ਇੱਕ ਹੋਣ ਦੀ ਲੋੜ ਹੈ, ਤੇ ਇੱਕ ਸਾਨੂੰ ਸਿਮਰਨ ਕਰ ਸਕਦਾ, ਭਜਨ ਦੀ ਬਰਕਤ ਹੈ। ਉਹ ਇੱਕ ਐਸਾ ਧਾਗਾ ਹੈ ਜਿਹਦੇ ਵਿੱਚ ਸਾਰੇ ਮਣਕੇ ਪਰੋਏ ਜਾ ਸਕਦੇ। ਭਜਨ ਕਰਨ ਵਾਲੇ ਜਿਹੜੇ ਨੇ, ਬੰਦਗੀ ਕਰਨ ਵਾਲੇ ਜਿਹੜੇ ਨੇ, ਉਹਨਾਂ ਚ ਨਿਮਰਤਾ ਹੁੰਦੀ ਹੈ, ਤੇ ਜਿੱਥੇ ਨਿਮਰਤਾ ਉੱਥੇ ਕਾਹਦੀਆਂ ਲੜਾਈਆਂ। ਸਾਰੇ ਹੀ ਨਿਮਰਤਾ ਚ ਰਹਿਣ ਵਾਲੇ ਹੁੰਦੇ, ਭਜਨ ਕਰਨ ਵਾਲਿਆਂ ਕੋਲ ਨਿਮਰਤਾ ਵੀ ਹੁੰਦੀ। ਨਿਮਰਤਾ ਗਹਿਣਾ ਹੈ ਜਿਹੜੀ ਸਿਮਰਨ ਨੂੰ ਭਜਨ ਨੂੰ ਸੰਭਾਲ ਕੇ ਰੱਖਦੀ ਹੈ। ਇਸ ਕਰਕੇ ਸੰਗਤ ਜੀ ਇੱਕ ਹੋ ਕੇ ਚੱਲੀਏ, ਪੰਥ ਦੀ ਵੀ ਇਹਦੇ ਵਿੱਚ ਚੜ੍ਹਦੀ ਕਲਾ, ਸਾਡੀ ਵੀ ਚੜ੍ਹਦੀ ਕਲਾ। ਅੰਮ੍ਰਿਤਧਾਰੀ ਹੋਣ ਲਈ ਜ਼ਰੂਰ ਮਨ ਬਣਾਉਣਾ ਹੈ, ਸਿੰਘ ਸਜਣ ਵਾਸਤੇ ਤਿਆਰੀ ਕਰੋ। ਵੱਧ ਤੋਂ ਵੱਧ ਸੰਗਤਾਂ ਕੱਲ੍ਹ ਨੂੰ ਗੁਰਦੁਆਰਾ ਮਾਤਾ ਰਾਜ ਕੌਰ ਕੁੰਬੜਾ, ਜਿੰਨੇ ਵੀਰ ਭਰਾ ਭੈਣਾਂ ਜਿੰਨੀਆਂ ਬੈਠੀਆਂ ਜਿਹੜੇ ਨਹੀਂ ਅਜੇ ਤੱਕ ਗੁਰੂ ਵਾਲੇ ਬਣੇ, ਉਹ ਵੇਲਾ ਫਿਰ ਲੰਘਿਆ ਮੁੜ ਕੇ ਹੱਥ ਨਹੀਂ ਆਉਂਦਾ ਸੰਗਤ ਜੀ, ਫਿਰ ਪਛਤਾਵਾ ਰਹਿ ਜਾਂਦਾ ਹੈ। ਜ਼ਰੂਰ ਗੁਰੂ ਵਾਲੇ ਬਣਨ ਲਈ ਤਿਆਰੀ ਕਰੋ, ਸਿੰਘ ਸਜੋ ਗੱਜ ਕੇ। ਸਾਰੀ ਸੰਗਤ ਹੁਣ ਬੋਲੋ ਆਨੰਦ ਸਾਹਿਬ ਵਿੱਚ, ਫਿਰ ਅਰਦਾਸ ਵਿੱਚ ਜੁੜੋ, ਫਿਰ ਹੁਕਮਨਾਮੇ ਸੁਣਨੇ ਨੇ, ਫਿਰ ਮਹਾਰਾਜ ਸਾਹਿਬ ਜੀ ਜਾਣਗੇ, ਫਿਰ ਆਪਾਂ ਘਰੋ ਕਰੀ ਚਾਲੇ ਪਾਉਣੇ। ਬਾਕੀ ਇਸ ਗੱਲ ਦਾ ਖਿਆਲ ਰੱਖੋ ਵੀ ਇਕੱਠ ਜ਼ਿਆਦਾ ਹੋਣ ਕਰਕੇ ਵਿੱਚ ਕਈ ਨਾ ਮੋਬਾਈਲ ਵਗੈਰਾ ਚੈਨੀਆਂ ਕੱਟਣ ਵਾਲੇ ਕਈ ਆ ਜਾਂਦੇ, ਤੇ ਮੇਰੀ ਇਹ ਬੇਨਤੀ ਖਾਸ ਹੈ ਜਦੋਂ ਸੰਗਤ ਵਿੱਚੋਂ ਜਾਈਦਾ ਹੈ ਉਦੋਂ, ਜਦੋਂ ਆਈਦਾ ਉਦੋਂ। ਕਈ ਵੇਖਿਆ ਧੱਕੇ ਨਾਲ ਮੱਥਾ ਵੀ ਟੇਕਦੇ ਨੇ ਪੈਰਾਂ ਤੇ ਡਿੱਗ। ਮੈਂ ਬੇਨਤੀ ਬੜੀ ਵਾਰੀ ਵੇਖੋ, ਪਰਮੇਸ਼ਵਰ ਦੁਆਰ ਸਾਹਿਬ ਤੁਸੀਂ ਜਾਂਦੇ ਹੋ, ਦਸ ਦਸ ਸੇਵਾਦਾਰ ਖਲੋਤੇ ਹੁੰਦੇ ਨੇ, ਮੱਥਾ ਨਾ ਟੇਕੋ ਭਾਈ, ਮੱਥਾ ਨਾ ਟੇਕੋ, ਕਿੰਨਾ ਆਵਾਜ਼ਾਂ ਮਾਰ ਮਾਰ ਕਹਿੰਦੇ ਨੇ, ਫਿਰ ਵੀ ਕਈ ਮੱਥਾ ਧੱਕੇ ਨਾਲ ਟੇਕ ਜਾਂਦੇ, ਤੁਰਿਆ ਜਾਂਦੇ ਨੇ, ਉੱਥੇ ਉਤਰ ਕੇ ਜਾਂਦੇ ਨੇ। ਕਿੰਨੇ ਸੇਵਾਦਾਰ ਆਲੇ ਦੁਆਲੇ ਹੁੰਦੇ ਨੇ, ਫਿਰ ਵੀ ਕਈ ਧੱਕਾ ਕਰਦੇ ਨੇ, ਤੇ ਫੋਟੋਆਂ ਖਿੱਚਣ ਵਾਲੇ ਮੋਬਾਈਲ ਨੂੰ ਫੋਟੋ ਖਿੱਚ ਦਿੰਦੇ ਨੇ, ਬਾਅਦ ਚ ਅਖਬਾਰ ਚਲਾ ਦੇਣਗੇ, ਵੇਖੋ ਜੀ ਬਾਬੇ ਮੱਥਾ ਟਿਕਾਉਂਦੇ ਆ। ਤੇ ਕਿੰਨੇ ਚਿਰ ਤੋਂ ਮੈਂ ਬੇਨਤੀ ਕਰਦਾ ਆ ਰਿਹਾ ਵੀ ਆਉਂਦਿਆਂ ਜਾਂਦਿਆਂ ਨਾ ਇੱਦਾਂ ਕਰੋ, ਮੱਥਾ ਟੇਕੋ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ, ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਕਰੋ, ਇਹਦੇ ਵਿੱਚ ਹੀ ਸਭ ਦਾ ਸਤਿਕਾਰ ਹੈ। ਤੇ ਬੇਨਤੀ ਹੈ ਵੀ ਜਦੋਂ ਤੁਸੀਂ ਵਾਪਸੀ ਹੁੰਦੀ ਹੈ ਉਦੋਂ ਬਹੁਤ ਧੱਕਾ ਪੈ ਜਾਂਦਾ ਹੈ, ਮੋਬਾਈਲ ਵਗੈਰਾ ਪਰਸ ਵਗੈਰਾ ਸਾਰਾ ਕੁਝ ਸੰਭਾਲ ਕੇ ਰੱਖਿਆ ਕਰੋ। ਬਾਕੀ ਇਹ ਵੀ ਬੇਨਤੀ ਹੈ ਵੀ ਕੋਈ ਮਾਇਆ ਲੈ ਕੇ ਸਟੇਜ ਤੇ ਨਾ ਆਇਓ, ਸਜੇ ਦਿਓ। ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ, ਗੁਰੂ ਗ੍ਰੰਥ ਸਾਹਿਬ ਨੂੰ ਪਿੱਛੇ ਬਹਿ ਗਏ ਸੀ, ਲੇਟ ਆਏ, ਉਹਨਾਂ ਨੂੰ ਬੇਨਤੀ ਹੈ ਵੀ ਆ ਰਾਹ ਥੋੜਾ ਜਿਹਾ ਛੱਡ ਦਿਓ ਭਾਈ, ਤੇ ਇੱਥੇ ਫਿਰ ਸਾਰੇ ਆ ਕੇ ਅੱਗੇ ਮੱਥਾ ਟੇਕ ਲਓ। ਸਾਰੀ ਸੰਗਤ ਹੁਣ ਆਨੰਦ ਸਾਹਿਬ 'ਚ ਗੱਜ ਕੇ ਬੋਲੋ, ਫਿਰ ਆਪਾਂ ਅਰਦਾਸ ਕਰਨੇ ਆ, ਫਿਰ ਹੁਕਮਨਾਮੇ ਸੁਣਨੇ ਆ, ਫਿਰ ਆਪਾਂ ਘਰੋ ਕਰੀ ਚਾਲੇ ਪਾਉਣੇ ਨੇ, ਕਾਲ ਨਹੀਂ ਕਿਸੇ ਨੇ ਕਰਨੀ।